ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਤੀਜਾ, ਅਸ਼ਟਪਦੀਆ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਾਸਤ ਬੀਦ ਸਮ੍ਰਿਤ ਸਰ ਤੇਰਾ, ਸੁਰਸਰੀ ਚਰਨ ਸਵਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਸ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਓ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਅੰਮ੍ਰਿਤ ਵੇਲਾ ਹੈ ਜੋ ਸਤਿਗੁਰਾਂ ਨੇ ਆਪਣੀ ਹਜ਼ੂਰੀ ਬਖਸ਼ੀ ਹੈ, ਸਤਸੰਗਤ ਬਖਸ਼ੀ ਹੈ, ਮਨੁੱਖਾ ਸਰੀਰ ਸਫਲ ਕਰਨ ਵਾਸਤੇ ਆਪਣੀ ਪਿਆਰੀ ਸਿੱਖੀ ਦੀ ਦਾਤ ਆਪਾਂ ਨੂੰ ਬਖਸ਼ੀ। ਮੁੱਕਦੀ ਜਾਂਦੀ ਜ਼ਿੰਦਗੀ ਜਿਹੜੀ ਬੜੀ ਤੇਜ਼ੀ ਨਾਲ ਮੁੱਕ ਰਹੀ ਹੈ, ਉਹਦੇ ਕੁਝ ਸਵਾਦ ਸਫਲੇ ਕਰਨ ਦਾ ਅਵਸਰ ਮਿਲਿਆ, ਆਓ ਇਸ ਤੋਂ ਲਾਭ ਉਠਾਈਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਅਸ਼ਟਪਦੀਆਂ ਦੇ ਰੂਪ ਦੇ ਅੰਦਰ ਇੱਥੋਂ ਬਾਣੀ ਆਰੰਭ ਹੁੰਦੀ ਹੈ। ਇਹਦੀ ਉਥਾਨਕਾ ਹੈ ਕਿ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਤੀਸਰੇ ਜਾਮੇ ਵਿੱਚ ਗੁਰੂ ਨਾਨਕ ਦਾ ਸਰੂਪ, ਅਤੇ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹ ਬੜੀ ਮਹਾਨ ਬਖਸ਼ਿਸ਼ ਕੀਤੀ। ਗੋਇੰਦਵਾਲ ਸਾਹਿਬ ਆ ਕੇ ਅਕਬਰ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ, ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਸਤੀ ਦੀ ਪ੍ਰਥਾ ਬੰਦ ਕੀਤੀ। 84 ਪਿੰਡਾਂ ਦਾ ਪਟਾ ਲਿਖ ਕੇ ਬੀਬੀ ਭਾਨੀ ਦੇ ਨਾਂ 'ਤੇ ਦਿੱਤਾ ਸੀ। ਮਹਾਰਾਜ ਨੇ ਇਨਕਾਰ ਕਰਤਾ ਸੀ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਗਰੀਬ ਮਾਜ ਕਿਰਪਾ ਕਰੋ, ਅਤੇ ਮਹਾਰਾਜ ਸਾਹਿਬ ਕਹਿੰਦੇ ਇੱਕ ਤਾਂ ਸਤੀ ਦੀ ਪ੍ਰਥਾ ਜਿਹੜੀ ਉਹਨੂੰ ਬੰਦ ਕਾਨੂੰਨ ਬਣਾ ਦਿੱਤਾ ਸੀ ਮਹਾਰਾਜ ਦੇ ਕਹਿਣ ਤੋਂ, ਦੂਸਰਾ ਵੀ ਐਤਕੀ ਵਾਰ ਬਾਰਿਸ਼ ਨਹੀਂ ਹੋਈ, ਕਿਸਾਨਾਂ ਦਾ ਮਾਮਲਾ ਮਾਫ ਕਰ ਦੇ ਪੰਜਾਬ ਦਾ, ਉਹ ਵੀ ਹੋਇਆ। ਫਿਰ ਮਹਾਰਾਜ ਸਾਹਿਬ ਜੀ ਨੇ ਗਰੀਬ ਨਿਵਾਜ ਦੀਆਂ ਖੁਸ਼ੀਆਂ ਬਖਸ਼ ਕੀਤੀਆਂ, ਅਤੇ ਉਹ ਕਹਿਣ ਲੱਗਾ ਮਹਾਰਾਜ ਤੁਹਾਡੀਆਂ ਸ਼ਿਕਾਇਤਾਂ ਬ੍ਰਾਹਮਣ ਲੋਕ ਬੜੇ ਇਕੱਠੇ ਹੋ ਕੇ ਕਰਦੇ ਰਹਿੰਦੇ ਆ, ਅਤੇ ਮੈਂ ਉਹ ਸ਼ਿਕਾਇਤਾਂ ਵੱਲ ਧਿਆਨ ਤਾਂ ਨਹੀਂ ਦਿੰਦਾ, ਵੀ ਤੁਸੀਂ ਤੀਰਥ ਯਾਤਰਾ ਕਰੋ, ਸਿੱਖੀ ਦਾ ਪ੍ਰਚਾਰ ਕਰੋ। ਮਹਾਰਾਜ ਕਹਿੰਦੇ ਤੁਸੀਂ ਤੀਰਥਾਂ 'ਤੇ ਟੈਕਸ ਲਾਇਆ ਹੋਇਆ। ਕਹਿਣ ਲੱਗਾ ਮਹਾਰਾਜ ਜਿਹੜੇ ਤੁਹਾਡੇ ਸਿੱਖ ਹੋਣਗੇ ਮੈਂ ਟੈਕਸ ਉਹਨਾਂ ਦਾ ਮਾਫ਼ ਕੀਤਾ ਜਿਹੜੇ ਯਾਤਰੂ ਤੁਹਾਡੇ ਨਾਲ। ਅਤੇ ਮਹਾਰਾਜ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤਾ, ਅਤੇ ਫਿਰ ਅਕਬਰ ਨੇ ਕਿਹਾ ਜੀ ਮੇਰੇ ਬੰਦਿਆਂ ਨੂੰ ਪਤਾ ਕਿਵੇਂ ਚੱਲੂਗਾ, ਪਹਿਰਾਵਾ ਇੱਕੋ ਜਿਹਾ ਸੀ। ਕਹਿੰਦੇ ਜਿਹਦੇ ਮੂਲ ਮੰਤਰ ਕੰਠ ਹੋਵੇ ਸਮਝ ਲਓ ਵੀ ਉਹ ਸਾਡਾ। ਅਤੇ ਉਦੋਂ ਫਿਰ ਬਹੁਤ ਸਾਰੇ ਲੋਕਾਂ ਜਿਹੜੇ ਦੂਸਰੇ ਸੀ ਉਹਨਾਂ ਨੇ ਵੀ ਮੂਲ ਮੰਤਰ ਕੰਠ ਕਰ ਲਏ। ਉਹ ਸਾਰੀ ਅੱਗੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚ ਵਿਚਾਰ ਆ ਜਾਏਗੀ। ਅਤੇ ਸਤਿਗੁਰੂ ਜੀ ਨੇ ਜੋ ਗੁਰੂ ਰਾਮਦਾਸ ਮਹਾਰਾਜ ਨੇ ਪਾਵਨ ਬਚਨ ਕਿਹਾ ਵੀ ਸਤਿਗੁਰਾਂ ਨੇ ਜੀਵਨ ਦਾ ਉਧਾਰ ਕਰਨ ਵਾਸਤੇ ਤੀਰਥਾਂ 'ਤੇ ਜਾਣ ਦਾ ਉੱਦਮ ਕੀਤਾ। ਪਹਿਲਾਂ ਕੁਰੂਕਸ਼ੇਤਰ ਗਏ, ਫਿਰ ਜਮੁਨਾ ਤੋਂ ਹੁੰਦਿਆਂ ਹੋਇਆਂ ਹਰਿਦੁਆਰ ਤੋਂ 2 ਮੀਲ ਪੱਛਮ ਵੱਲ ਗੰਗਾ ਦੇ ਕਿਨਾਰੇ ਜਿੱਥੇ ਕਨਖਲ ਸ਼ਹਿਰ, ਉੱਥੇ ਪਹੁੰਚ ਕੇ ਜਿੱਥੇ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸਤੀ ਘਾਟ ਸੁਸ਼ੋਭਿਤ ਹੈ, ਸਤਿਗੁਰਾਂ ਨੇ ਉੱਥੇ ਥੋੜ੍ਹਾ ਚਿਰ ਬੈਠ ਕੇ ਨਿਵਾਸ ਕੀਤਾ। ਖੱਟ ਦਰਸ਼ਨੀ ਸਾਰੇ ਆਏ, ਸਭ ਨੂੰ ਨਿਹਾਲ ਕਰ ਦਿੱਤਾ, ਪਰਮ ਪਦਵੀਆਂ ਬਖਸ਼ ਦਿੱਤੀਆਂ। ਜਿਹੋ ਜੀ ਕਿਸੇ ਦੀ ਭਾਵਨਾ ਸੀ ਉਸੇ ਤਰ੍ਹਾਂ ਦੇ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ ਸੀ। ਜਿਹੜੇ ਵਿਸ਼ਨੂੰ ਦੇ ਉਪਾਸ਼ਕ ਸਨ ਉਹਨਾਂ ਨੂੰ ਵਿਸ਼ਨੂੰ ਰੂਪ ਕਰਕੇ ਸਤਿਗੁਰੂ ਦਿਸਣ, ਜਿਹੜੇ ਰਾਮਚੰਦਰ ਦੇ ਉਪਾਸ਼ਕ ਸੀ ਉਹਨਾਂ ਨੂੰ ਰਾਮਚੰਦਰ ਦਾ ਰੂਪ ਦੇਸਣ, ਜਿਹੜੇ ਕ੍ਰਿਸ਼ਨ ਦੇ ਉਪਾਸ਼ਕ ਸੀ ਉਹਨਾਂ ਨੂੰ ਕ੍ਰਿਸ਼ਨ ਦਾ ਰੂਪ ਦੇਸਣ। ਇਸ ਪ੍ਰਕਾਰ ਸਤਿਗੁਰਾਂ ਨੇ ਸਾਰੇ ਆਪਣੇ ਅਧੀਨ ਕਰ ਲਏ, ਐਸਾ ਪ੍ਰੇਮ ਦਾ ਮਹਾਰਾਜ ਸਾਹਿਬ ਜੀ ਨੇ ਵਰਤਾਰਾ ਵਰਤਾਇਆ। ਸੰਗਤ ਦੀ ਇਕੱਤਰਤਾ ਵਿੱਚ ਫਿਰ ਪਰਮੇਸ਼ੁਰ ਦੇ ਸਨਮੁੱਖ ਬੇਨਤੀਆਂ ਕਰਦੇ ਹੋਏ ਜਦੋਂ ਉਹਨਾਂ ਨੇ ਕਿਹਾ ਮਹਾਰਾਜ ਉਪਦੇਸ਼ ਬਖਸ਼ੋ, ਫਿਰ ਆਪ ਜੀ ਨੇ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਆਸਾ ਮਹੱਲਾ ਤੀਜਾ ਅਸ਼ਟਪਦੀ ਆਕਾਰ ਦੂਜਾ।
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਤੇ ਅੱਠ ਪਦਾਂ ਵਾਲਾ ਹੋਣ ਕਰਕੇ ਵੀ ਅਸ਼ਟਪਦੀਆਂ ਅੱਠ ਅੱਠ ਪਦਾਂ ਵਾਲੇ ਸ਼ਬਦ ਹੈ ਤੇ ਰਾਗ ਦੇ ਦੂਸਰੇ ਸੁਰਤਾਲ ਦੇ ਵਿੱਚ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ। ਫਿਰ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਪਰਮੇਸ਼ੁਰ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ। ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ। ਉਸਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਸਮੁੱਚੇ ਰੂਪ ਦੇ ਵਿੱਚ ਉਪਦੇਸ਼ ਦੇਣਾ ਸ਼ੁਰੂ ਕੀਤਾ।
ਸਾਸਤ ਬੀਦ ਸਿਮਰਤ ਸਰ ਤੇਰਾ।
ਹੇ ਪਰਮੇਸ਼ੁਰ, ਮਹਾਰਾਜ ਦੇ ਸਨਮੁਖ ਬਿਰਤੀ ਕਰਕੇ ਸ਼ਬਦ ਉਚਾਰਨ ਕੀਤਾ, ਉਪਦੇਸ਼ ਸਾਰਿਆਂ ਨੂੰ ਦਿੱਤਾ। ਹੇ ਪਰਮੇਸ਼ੁਰ, ਇਹ ਸਾਸਤ ਜਿਹੜੇ ਛੇ ਸ਼ਾਸਤਰ ਨੇ, ਸਾਂਖ, ਨਿਆਇ, ਵਿਸ਼ੇਕ, ਪੂਰਨਮਾਸਾ, ਪਤੰਜਲ ਤੇ ਵਿਦਾਂਤ, ਵੇਦ ਇਹ ਚਾਰ ਹਨ ਤੇ ਜਿਹਦੇ ਵਿੱਚ ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਮਣ ਵੇਦ ਹੈ। ਸਿਮਰਤੀਆਂ ਇਹਨਾਂ ਦੀ ਗਿਣਤੀ 27 ਹੈ। ਇਹ ਜਿਹੜਾ ਸਾਰੇ ਕੁਛ ਇਹ ਗ੍ਰੰਥ ਹਨ, ਇਹ ਤੇਰਾ ਤੁਹਾਡਾ ਇੱਕ ਵਿਚਾਰ ਦਾ ਸਰ ਨਾਮ ਸਮੁੰਦਰ ਦਾ, ਸਮੁੰਦਰ ਹੀ ਬਣਿਆ ਹੋਇਆ ਹੈ ਤੇ ਤੁਹਾਡੇ ਇਸ ਰੂਪ ਦੇ ਵਿੱਚ, ਤੁਹਾਡੇ ਸਰੂਪ ਨੂੰ ਕਥਨ ਕਰਨ ਵਾਲਾ ਵਿਚਾਰ ਦਾ ਜੋ ਸਮੁੰਦਰ ਹੈ।
ਸੁਰਸਰੀ ਚਰਨ ਸਵਾਣੀ।
ਸੁਰਸਰੀ ਸੁਰ ਦੇਵਤਿਆਂ ਦਾ ਨਾਮ ਹੈ, ਸਰੀ ਨਾਮ ਨਦੀ ਦਾ। ਦੇਵਤਿਆਂ ਦੀ ਨਦੀ ਕਿਹੜੀ ਹੈ? ਗੰਗਾ। ਉਹ ਤੁਹਾਡੇ ਚਰਨਾਂ ਦੇ ਸਮਾਣੀ ਸਮਾ ਰਹੀ ਹੈ, ਕਿਉਂਕਿ ਜਿਸ ਵਕਤ 52 ਰੂਪ ਧਾਰਨ ਕੀਤਾ ਸੀ ਭਗਵਾਨ ਜੀ ਨੇ ਤੇ ਬ੍ਰਹਮ ਲੋਕ ਦੇ ਵਿੱਚ ਜਦੋਂ ਆਪ ਜੀ ਦਾ ਦੋਏ ਕਰਮਾਂ ਕਰ ਤਿੰਨ ਲੋਕ ਬੇਨਤੀ ਕਰ ਦਿੱਤੀ ਸੀ ਨਾ, ਭਾਈ ਗੁਰਦਾਸ ਨੇ ਲਿਖਿਆ, ਜਦੋਂ ਬ੍ਰਹਮਪੁਰੀ ਦੇ ਵਿੱਚ ਆਪ ਜੀ ਦਾ ਚਰਨ ਪਹੁੰਚਿਆ, ਬ੍ਰਹਮਾ ਨੇ ਉਸ ਵੇਲੇ ਧੋ ਕੇ ਆਪਣੇ ਕਮੰਡਲ ਦੇ ਵਿੱਚ ਉਹ ਚਰਨਾਂ ਦਾ ਜਲ ਪਾ ਲਿਆ ਸੀ। ਇਸ ਕਰਕੇ ਉਹਨੂੰ ਬੜਾ ਸੰਭਾਲ ਕੇ ਰੱਖਿਆ। ਜਦੋਂ ਸ਼ਗਰ ਦੀ ਕੁਲ ਦੇ ਵਿੱਚ ਸੱਤਵੇਂ ਥਾਂ ਤੇ ਭਗੀਰਥ ਹੋਇਆ, ਜੋ ਸਰਾਫ ਹੋ ਗਿਆ ਸੀ ਰਿਸ਼ੀ ਦਾ, 60,000 ਪੁੱਤਰ ਮਾਰੇ ਗਏ ਸੀ ਸ਼ਗਰ ਦੇ, ਆਪਣੇ ਪਿਤਰਾਂ ਦਾ ਉਧਾਰ ਕਰਨ ਵਾਸਤੇ ਫਿਰ ਇਹ ਭਗੀਰਥ ਨੇ ਕਈ ਰਾਜਿਆਂ ਦੇ ਸਰੀਰ ਲੱਗ ਗਏ ਉਹਦੇ ਚ। ਹਿਮਾਲਾ ਦੇ ਜਿੱਥੇ ਗੋਕਰਨ ਸਥਾਨ ਹੈ, ਘੋਰ ਤਪੱਸਿਆ ਕਰਕੇ ਬਰਮਾ ਨੂੰ ਪ੍ਰਸੰਨ ਕੀਤਾ। ਬਰਮਾ ਨੇ ਗੰਗਾ ਦੇਣ ਦਾ ਵਾਅਦਾ ਤਾਂ ਕਰ ਲਿਆ, ਪਰ ਨਾਲ ਦੱਸਿਆ ਵੀ ਮੁਸ਼ਕਿਲ ਇਹ ਹੈ, ਇਹ ਜਦੋਂ ਮਾਤਲੋਕ ਚ ਗੰਗਾ ਆਏਗੀ, ਇਹਨੂੰ ਸੰਭਾਲਣ ਵਾਲਾ ਕੋਈ ਨਹੀਂ, ਤਾਂ ਵੇਗ ਬੜਾ ਤਿੱਖਾ ਹੋਏਗਾ। ਉਹ ਕਹਿਣ ਲੱਗੇ ਜੀ ਤੁਸੀਂ ਉਹ ਦੱਸੋ ਪਾ। ਕਹਿੰਦੇ ਵੀ ਸ਼ਿਵਜੀ ਤੋਂ ਬਿਨਾਂ ਕੋਈ ਚੱਲ ਨਹੀਂ ਸਕਦਾ, ਉਹਦੀ ਤਪੱਸਿਆ ਬਹੁਤ ਹੈ। ਫਿਰ ਸ਼ਿਵਜੀ ਨੂੰ ਖੁਸ਼ ਕਰਨ ਵਾਸਤੇ ਵਿਚਾਰੇ ਨੇ ਤਪੱਸਿਆ ਕੀਤੀ, ਸ਼ਿਵਜੀ ਨੇ ਪ੍ਰਸੰਨ ਹੋ ਕੇ ਸਵੀਕਾਰ ਕੀਤਾ। ਜਦੋਂ ਵਰਮਾ ਨੇ ਆਕਾਸ਼ ਤੋਂ ਗੰਗਾ ਭੇਜੀ, ਸ਼ਿਵਜੀ ਨੇ ਆਪਣੀਆਂ ਜੜਾਵਾਂ ਦੇ ਵਿੱਚ ਜੜਾਂ ਫੈਲਾ ਕੇ ਆਪਣੀ ਸ਼ਕਤੀ ਦੇ ਨਾਲ ਉਹਦੇ ਵਿੱਚ ਇਹ ਗੰਗਾ ਨੂੰ ਸੰਭਾਲਿਆ ਤੇ ਨਿਕਲਣ ਦਾ ਰਸਤਾ ਫਿਰ ਲੱਭੇ ਨਾ ਗੰਗਾ ਨੂੰ। ਭਗੀਰਥ ਨੇ ਫਿਰ ਪ੍ਰਾਰਥਨਾ ਕਰਕੇ ਤੇ ਮਹਾਰਾਜ ਵੀ ਮੈਂ ਤਾਂ ਬੜੀ ਕੋਸ਼ਿਸ਼ ਦੇ ਨਾਲ ਇਹ ਗੰਗਾ ਉੱਥੋਂ ਬ੍ਰਹਮਾ ਜੀ ਦੇ ਕੋਲੋਂ ਕਮੰਡਲ ਦਾ ਜਲ ਸੀ ਭਗਵਾਨ ਦਾ, ਤੁਸੀਂ ਇਹ ਆਪਣੇ ਜਟਾਂ ਤੋਂ ਬਾਹਰ ਕੱਢੋ। ਫਿਰ ਭਗਵਾਨ ਜੀ ਦੇ ਚਰਨਾਂ ਦਾ ਜਿਹੜਾ ਜਲ ਸੀ ਉਹਨੇ ਪਵਿੱਤਰ ਸਮਝ ਕੇ ਛੱਡਣ ਨੂੰ ਤਿਆਰ ਨਹੀਂ ਸੀ ਤੇ ਫਿਰ ਉਸ ਨੇ ਜਦੋਂ ਜੜਾਵਾਂ ਦੇ ਵਿੱਚੋਂ ਇਹਨੂੰ ਕੱਢਣਾ ਕੀਤਾ, ਇਹਦੇ 7 ਪ੍ਰਵਾਹ ਹੋਏ ਫਿਰ ਤੇ ਇਹਦੇ ਚ ਹਰਦਾਨੀ ਤੇ ਪੈਵਨੀ ਨਲਨੀ ਇਹ ਜਿਹੜੇ 3 ਨਾਂ ਸੀ ਇਹ ਪੂਰਬ ਦੀ ਤਰਫ ਰਹੇ। ਪੂਰਬ ਦੀ ਤਰਫ ਇਹਨਾਂ ਦਾ ਬਹਿਣ ਵਿਹਾ ਤੇ ਵੈਸੇ ਵੰਸ਼ ਸੀਤਾ ਤੇ ਸਿੰਧ ਨਾਮਕ 3 ਪ੍ਰਵਾਹ ਪੱਛਮ ਵੱਲ ਹੋਏ, 6 ਹੋ ਗਏ। 1 ਪ੍ਰਭਾਵ ਭਗੀਰਥ ਦੇ ਰਥ ਦੇ ਪਿੱਛੇ ਤੁਰਿਆ, ਜਦੋਂ ਭਗੀਰਥ ਦਾ ਰਥ ਗਿਆ ਉਹਦੇ ਪਿੱਛੇ ਗੰਗਾ ਦਾ ਪ੍ਰਭਾਵ ਵਗਦਾ ਆਇਆ, ਉਸ ਨੇ ਆਪਣੇ ਪਿਤਰਾਂ ਦਾ ਉਧਾਰ ਕੀਤਾ। ਇਸ ਪ੍ਰਕਾਰ ਗੰਗਾ ਜਿਹੜੇ ਤੁਹਾਡੇ ਭਾਵ ਜਿਹੜੇ ਨੌਹਾਂ ਦਾ ਪਸੀਨਾ ਹੈ ਜਾਂ ਤੇ ਨੱਕ ਪ੍ਰਵੇਸ਼ ਜਾ ਕੇ ਸੁਰਸਰੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਉਂ ਮਹਾਰਾਜ ਸਾਹਿਬ ਗੰਗਾ ਮਾਤ ਲੋਕ ਵਿੱਚ ਆਈ ਹੋਈ ਵੀ ਤੇਰੀ ਸਾਧ ਸੰਗਤ ਦੀ ਚਰਨ ਧੂੜੀ ਚਾਹੁੰਦੀ ਹੈ। ਸੁਰ ਸ੍ਰੀ ਚਰਨ ਸਵਾਣੀ, ਚਰਨ ਧੂੜੀ ਜਿੱਥੇ ਨਾਮ ਜਪਣ ਵਾਲਿਆਂ ਦੀ ਚਾਹੁੰਦੀ ਹੈ। ਇਸ ਕਰਕੇ ਗੰਗਾ ਵੀ ਆਪਦੇ ਚਰਨਾਂ ਦੇ ਵਿੱਚ ਲੀਨ ਹੋਈ ਹੈ। ਤੇ ਦੂਸਰਾ ਇਹਦਾ ਵੇਦ ਬੋਲੋ ਜੀ ਸਰ।
ਸਾਸਤ ਵੇਦ ਸਿਮਰਤ ਸਰ ਤੇਰਾ।
ਸਾਸਤ ਸਾ ਸਤ, ਜੋ ਸਤ ਸਰੂਪ ਹੈ ਸੋ ਉਸ ਨੂੰ ਸਾਸਤ ਕਹੀਦਾ। ਜੋ ਵੇਦ ਦੀ ਆਗਿਆ ਦਾ, ਜੇ ਵੇਦ ਦੀ ਜੋ ਸਾਸਨਾ ਹੈ ਉਹਦਾ ਕਥਨ ਕਰੇ। ਤੇ ਇਸੇ ਤਰ੍ਹਾਂ ਫਿਰ ਜਿਹੜੀ ਸਿਮਰਤੀ ਹੈ, ਵੇਦ ਨਾਮ ਗਿਆਨ ਦਾ, ਤੇ ਜਿਹੜੀ ਸਿਮਰਤੀ ਹੈ, ਸਿਮਰਤੀ ਜਿਹੜੀ ਤੁਹਾਡਾ ਜਿਹੜਾ, ਕਿਉਂਕਿ ਵੇਦ ਦਾ ਜਿਹੜਾ ਅਰਥ ਹੈ ਉਹਨੂੰ ਯਾਦ ਕਰਾ ਰਹੇ, ਉਹਨੂੰ ਸਿਮਰਤੀ ਕਹਿੰਦੇ ਆ। ਇਸ ਕਰਕੇ ਸਾ ਸਤ ਹੈ ਪਰਮੇਸ਼ਰ, ਉਹ ਜੋ ਵੇਦ ਤੇ ਜਿਸ ਨੂੰ ਗਿਆਨ ਪ੍ਰਾਪਤ ਕਰਕੇ ਜਿਹੜਾ ਵੀ ਵਿਅਕਤੀ ਨਿਮਰਤਾ ਵਿੱਚ ਰਹਿੰਦਾ ਹੈ, ਸਤਸੰਗਤ ਹੈ, ਹੇ ਪਰਮੇਸ਼ਰ ਇਹ ਤੁਹਾਡਾ ਤੁਹਾਡਾ ਇੱਕ ਪਰਮਾਰਥ ਦਾ, ਮਹਾਰਾਜ ਸਾਹਿਬ ਕਹਿੰਦੇ ਸਰ ਸਰੋਵਰੀ ਹੈ ਤੇਰਾ, ਇਹ ਹੈ ਸਮੁੰਦਰ ਤੁਹਾਡਾ।
ਸੁਰ ਸ੍ਰੀ ਚਰਨ ਸਵਾਣੀ,
ਜਿਹੜੀ ਸਤਸੰਗਤ ਚ ਮਿਲ ਕਰਕੇ ਭਗਤੀ ਕਰਨੀ ਹੈ, ਇਹ ਆਪ ਜੀ ਦੇ ਚਰਨਾਂ ਵਿੱਚ ਬਿਰਤੀ ਜਿਹੜੀ ਲਾਉਣੀ ਹੈ, ਇਹੀ ਸੁਰਸਰੀ ਸਮਝੋ ਵੀ ਗੰਗਾ ਰੂਪ ਬਿਰਤੀ ਜਿਹੜੀ ਹੈ ਉਹ ਸਮਾਉਣੀ ਹੋਈ ਹੈ। ਤੇ ਇਸੇ ਪ੍ਰਕਾਰ ਜੇ
ਸਾਸਤ ਵੇਦ ਸਿਮਰਤ ਸਰ ਤੇਰਾ,
ਹੇ ਪਰਮੇਸ਼ਰ ਤੇਰੇ ਜਿਸ ਰੂਪ ਨੂੰ ਛੇ ਸ਼ਾਸਤਰ ਨੇਤ ਨੇਤ ਕਰਕੇ ਕਥਨ ਕਰਦੇ ਹਨ, ਚਾਰੇ ਵੇਦ ਨੇਤ ਨੇਤ ਕਰਕੇ ਬੇਅੰਤ ਬੇਅੰਤ ਕਰਕੇ ਕਥਨ ਕਰਦੇ ਹਨ, ਸਤਾਈ ਸਿਮਰਤੀਆਂ ਬੇਅੰਤ ਬੇਅੰਤ ਕਹਿੰਦੀਆਂ ਹਨ, ਉਹ ਤੇਰਾ ਜਿਹੜਾ ਸਰੂਪ ਹੈ ਸਮੁੰਦਰ ਰੂਪ ਸਰੂਪ ਹੈ ਮਹਾਰਾਜ, ਐਸਾ ਹੈ ਤੁਹਾਡਾ ਸਰੂਪ।
ਸੁਰ ਸ੍ਰੀ ਚਰਨ ਸਮਾਣੀ,
ਜਿਨ੍ਹਾਂ ਨੇ ਸੁਰ ਸ੍ਰੀ ਦੇਵਤਿਆਂ ਦੀ ਗੰਗਾ ਦੀ ਨਿਆਈ ਆਪਣੀ ਬਿਰਤੀ ਨੂੰ ਬਣਾਉਣਾ ਕੀਤਾ, ਉਹਨਾਂ ਦੀ ਬਿਰਤੀ ਹੇ ਸਮੁੰਦਰ ਰੂਪ ਪਰਮੇਸ਼ਵਰ ਆਪ ਜੀ ਦੇ ਚਰਨਾਂ ਚ ਭਾਵ ਅਧਿਸ਼ਠਾਨ ਸਰੂਪ ਦੇ ਵਿੱਚ ਸਮਾਣੀ ਲੀਨ ਹੋ ਜਾਂਦੀ ਹੈ, ਲੀਨ ਹੋਈ ਹੈ।
ਸਾਖਾ ਤੀਨ ਮੂਲ ਮਤ ਰਾਵੈ,
ਤੇ ਵੇਦਾਂ ਵਿੱਚ ਤਿੰਨ ਤਿੰਨ ਸਾਖਾ ਸ਼ਾਖਾਵਾਂ, ਕਿਹੜੀਆਂ? ਕਰਮ, ਉਪਾਸ਼ਨਾ, ਗਿਆਨ। ਜੋ ਤਿੰਨ ਸ਼ਾਖਾਵਾਂ ਵਾਲੇ ਵੇਦ ਹਨ ਤੇ ਉਹ ਵੀ ਜਿਹੜਾ ਮੂਲ ਮੁੱਢ ਸਰੂਪ ਪਰਮੇਸ਼ਰ ਤੋਂ ਹੀ ਹੈ। ਸਾਖਾ ਤੀਨ ਮੂਲ ਮਤ ਰਾਵੈ, ਤੇ ਮੁੱਢ ਰੂਪ ਪਰਮੇਸ਼ਰ ਨੂੰ ਮਤ ਨਾਮ ਬੁੱਧੀ ਦਾ ਹੈ, ਬੁੱਧੀ ਕਰਕੇ ਰਾਵੈ ਉਚਾਰਨ ਕਰਨ ਦਾ ਉਪਦੇਸ਼ ਦਿੰਦੇ ਹਨ। ਤੇ ਇਸ ਕਰਕੇ ਸਾਖਾ ਤੀਨ ਮੂਲ ਮਤ ਰਾਵੈ, ਜੋ ਤਿੰਨ ਸਖਾਵਾਂ ਰਜੋ ਗੁਣ ਸਤੋ ਗੁਣ ਤਮੋ ਗੁਣ, ਉਹਨਾਂ ਗੁਣਾਂ ਦਾ ਮੂਲ ਮੁੱਢ ਮੁੱਢ ਰੂਪ ਬ੍ਰਹਮ ਹੈ, ਉਹ ਮਹਾਤਮਾ ਜਨ ਮਤ ਬੁੱਧੀ ਕਰਕੇ ਰਾਵੈ ਉਚਾਰਨ ਕਰਦੇ ਨੇ। ਇਸ ਕਰਕੇ ਇਹਦੇ ਕਈ ਅਰਥ ਬਣਦੇ। ਸਾਖਾ ਤੀਨ ਮੂਲ ਮਤ ਰਾਵੈ, ਅੱਗੇ ਦਾ ਵੀ ਵੇਦ ਦੇ ਤਿੰਨ ਭਾਵ ਕਰਮ ਉਪਾਸ਼ਨਾ ਗਿਆਨ ਦੀਆਂ ਸ਼ਾਖਾ ਉਗਾਈ ਦਿੰਦੀਆਂ ਨੇ, ਅਗਵਾਹੀ ਦਿੰਦੀਆਂ ਨੇ, ਤੇ ਉਗਾਹੀ ਇਹ ਦਿੰਦੀਆਂ ਕਿ ਤਾਮਸੀ ਪੁਰਖ ਕਰਮ ਕਰਦੇ ਆ, ਰਾਜਸੀ ਪੁਰਖ ਉਪਾਸ਼ਨਾ ਕਰਦੇ ਨੇ, ਸ਼ਾਂਤਕੀ ਪੁਰਖ ਗਿਆਨ ਦਾ ਕਥਨ ਕਰਦੇ ਨੇ। ਹੇ ਮੂਲ ਮੁੱਢ ਰੂਪ ਪਰਮੇਸ਼ਵਰ, ਸਾਡੀ ਮਤ ਬੁੱਧੀ ਤਾਂ ਤੁਹਾਡੇ ਅੰਮ੍ਰਿਤ ਨਾਮ ਨੂੰ ਰਾਵੇ ਉਚਾਰਨ ਕਰਨ ਲੱਗੀ ਹੋਈ ਹੈ। ਤੋ ਇਸ ਕਰਕੇ ਇਹ ਆਪ ਜੀ ਦੇ ਸਾਖਾ ਤੀਨ ਮੂਲ ਮਤ ਰਾਵੇ, ਜੋ ਤਿੰਨ ਸਾਖਾ ਉੱਤਮ ਮੱਧਮ ਕਨਿਸ਼ਟ, ਜਾਂ ਫਿਰ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ, ਇਹ ਵੀ ਸਾਖਾ ਉਗਾਹੀ ਦਿੰਦੇ ਆ ਕਿ ਸਾਨੂੰ ਵੀ ਪੈਦਾ ਕਰਨ ਵਾਲਾ ਮੂਲ ਮੁੱਢ ਸਰੂਪ ਪਰਮੇਸ਼ਵਰ ਹੀ ਹੈ। ਇਸ ਕਰਕੇ ਐਸਾ ਆਪ ਦਾ ਜਿਹੜਾ ਸਰੂਪ ਹੈ, ਸਾਖਾ ਤੀਨ ਮੂਲ ਮਤ ਰਾਵੈ, ਜਿਸ ਨੇ ਤਿੰਨ ਦੇਵਤੇ ਸਾਖਾ ਟਾਣੀਆਂ ਦੀ ਨਿਆਈ ਪੈਦਾ ਕੀਤੇ ਨੇ, ਅਸੀਂ ਉਸ ਮੂਲ ਮੁੱਢ ਸਰੂਪ ਪਰਮੇਸ਼ਵਰ ਨੂੰ ਗੁਰਾਂ ਦੀ ਮਤ ਸਿੱਖਿਆ ਦੁਆਰਾ ਰਾਵੈ ਉਚਾਰਨ ਕਰਦੇ ਹਾਂ। ਬ੍ਰਹਮ ਪਾਤੀ ਬਿਸਨ ਡਾਰੀ ਫੂਲ ਸ਼ੰਕਰ ਦੇਵ, ਇਹੋ ਬੇਨਤੀ ਕਰਦੇ ਹਨ। ਹੇ ਪਰਮੇਸ਼ਵਰ ਵਾਹਿਗੁਰੂ ਜੀ,
ਤੂੰ ਤਾਂ ਸਰਬ ਵਿਡਾਣੀ,
ਤੂੰ ਸਰਬ ਸਾਰਿਆਂ ਦਾ ਵਿਡਾਣੀ ਅਸਚਰਜ ਰੂਪ ਹੈ, ਭਾਵ ਸਾਰੇ ਵਿਆਪਕ ਹੈ ਜੀ।
ਤਾਂ ਕਿ ਚਰਨ ਜਪੈ ਜਨ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਤਾਂ ਉਸ ਦੇ ਚਰਨਾਂ ਨੂੰ ਹੀ ਜਪੈ ਜਪਣਾ ਕਰਦੇ ਹਾਂ, ਕਿ ਐਸਾ ਜੋ ਉਹਦੇ ਅਧਿਸ਼ਠਾਨ ਰੂਪ ਚਰਨ ਹਨ।
ਬੋਲੇ ਅੰਮ੍ਰਿਤ ਬਾਣੀ,
ਉਹਨਾਂ ਦੀ ਤੁਰਕੀ ਬਾਣੀ ਜਿਹੜੀ ਅੰਮ੍ਰਿਤ ਅਮਰ ਕਰਨ ਵਾਲੇ, ਉਹ ਕਿਹੜੀ ਹੈ? ਸਤਨਾਮ ਰੂਪ ਵਾਹਿਗੁਰੂ ਮੰਤਰ ਹੈ, ਗੁਰਬਾਣੀ ਹੈ। ਉਹਨਾਂ ਨੂੰ ਬਚਨਾਂ ਨੂੰ ਉਚਾਰਦੇ ਹਾਂ ਜੇ
ਰਹਾਉ,
ਅਸਥਾਈ ਦੇ ਕੇ ਫਰਮਾਨ ਕਰਦੇ ਹਨ।
ਤੇਤੀਸ ਕਰੋੜੀ ਦਾਸ ਤੁਮਾਰੇ,
ਹੇ ਭਾਈ ਤੇਤੀਸ ਜਿਹੜਾ ਥੋੜਾ ਜਿਹਾ ਕੱਸ ਕੇ ਬੋਲਣਾ ਪਾਠ। ਹੇ ਪਰਮੇਸ਼ਰ, ਜਿਹੜੇ ਬਰਮਾ ਦੇ ਸੰਕਲਪ ਨਾਲ ਪੈਦਾ ਹੋਏ ਅਜਾਨ ਸੰਗਿਆ ਵਾਲੇ, ਉਹ 33 ਕਰੋੜ ਜਿਹੜੀ ਦੇਵੀ ਦੇਵਤੇ ਨੇ, ਉਹ ਸਾਰੇ ਤੁਹਾਰੇ ਤੁਹਾਡੇ ਹੀ ਦਾਸ ਸੇਵਕ ਨੇ, ਤੁਹਾਡੇ ਦਾਸ ਪੈਦਾ ਕੀਤੇ ਹੋਏ ਨੇ। ਐਸਾ ਆਪ ਜੀ ਦਾ ਸਰੂਪ ਹੈ।
ਰਿੱਧ ਸਿੱਧ ਪ੍ਰਾਣ ਅਧਾਰੀ,
ਤੇ ਰਿੱਧ ਰਿੱਧੀਆਂ ਦੀ ਇੱਛਾ ਕਰਨ ਵਾਲੇ, ਸਿੱਧ ਸਿੱਧੀਆਂ ਦੀ ਇੱਛਾ ਕਰਨ ਵਾਲੇ ਸਿੱਧ ਪੁਰਖ, ਸਾਰਿਆਂ ਦੇ ਪ੍ਰਾਣਾਂ ਜਿਹੜੇ ਪ੍ਰਾਣ ਸਵਾਸਾਂ ਦਾ ਆਧਾਰੀ ਨਾਮ ਆਸਰੇ ਦਾ, ਆਸਰਾ ਰੂਪ ਤੂੰ ਹੀ ਹੈ। ਜਾਂ ਕਈਆਂ ਨੇ ਰਿੱਧੀਆਂ ਨੂੰ ਤੇ ਕਈਆਂ ਨੇ ਸਿੱਧੀਆਂ ਨੂੰ ਆਪਣੇ ਪ੍ਰਾਣਾਂ ਦਾ ਹੀ ਆਧਾਰੀ ਆਸਰਾ ਮੰਨਿਆ, ਪਰ ਸਭ ਦਾ ਆਸਰਾ ਰੂਪ ਤੂੰ ਹੀ ਹੈ ਮਹਾਰਾਜ। ਉਹਦਾ ਕਰਾਮਾਤਾਂ ਦੇ ਲਾਲਚ ਦੇ, ਪੂਜਾ ਕਰਾਉਣ ਦੇ ਲਾਲਚ ਵਿੱਚ ਐਸਾ ਆਸਰਾ ਮੰਨਦੇ ਹੈ, ਪਰ ਤੂੰ ਸਾਰਿਆਂ ਦਾ ਆਸਰਾ ਹੈ।
ਤਾਂ ਕਿ ਰੂਪ ਨਾ ਜਾਹੀ ਲਖਣੇ,
ਇਹ ਲਖਣੇ ਪਾਠ ਭੋਲਾ ਕਰ ਰਹੇ ਨੂੰ ਲਖਣੇ, ਤਾਂ ਕਿ ਉਹ ਪਰਮੇਸ਼ੁਰ ਵਾਹਿਗੁਰੂ ਦੇ, ਤਾਂ ਕਿ ਰੂਪ ਨਾ ਜਾਹੀ ਲਖਣੇ, ਤੇ ਉਸ ਪਰਮੇਸ਼ੁਰ ਦੇ ਸਰੂਪ ਦੇ ਤਾਈ 33 ਕਰੋੜ ਦੇਵੀ ਦੇਵਤੇ ਰਿਧੀਆਂ ਸਿੱਧੀਆਂ ਉਹ ਪੁਰਖ ਲਖਣੇ ਲਖਣਾ ਨਹੀਂ ਜਾਣਦੇ, ਤੇ ਤਾਂ ਕਿ ਰੂਪ ਨਾ ਜਾਹੀ ਲਖਣੇ। ਇਸ ਕਰਕੇ ਹੇ ਵਾਹਿਗੁਰੂ ਜੀ,
ਕਿਆ ਕਰ ਆਖ ਜੀ ਚਾਰੇ,
ਅਸੀਂ ਮੁਖ ਦੁਆਰਾ ਆਖ ਕਹਿ ਕੇ ਕਰ ਕਰਕੇ ਕੀ ਵਿਚਾਰ ਦੱਸੀਏ? ਹੇ ਪਰਮੇਸ਼ੁਰ, ਉਹਨਾਂ ਦੀ ਆਖ ਅਖਿਆਣਾ ਦੁਆਰਾ ਕਿਆ ਵਿਚਾਰ ਕਰਕੇ ਆਖੀਏ? ਜੋ ਮਾਇਆ ਦੇ ਮੋਹ ਵਿੱਚ ਪਏ ਹੋਏ ਨੇ, ਕੀ ਕਹੀਏ ਉਹਨਾਂ ਦੇ ਬਾਰੇ, ਕੀ ਅਖਿਆਣ ਕਰੀਏ?
3 ਗੁਣਾ ਤੇਰੇ ਜੁਗ ਹੀ ਅੰਤਰ,
ਹੇ ਪਰਮੇਸ਼ੁਰ ਤੇਰੇ ਤੁਹਾਡੇ ਬਣਾਏ ਹੋਏ 3 ਗੁਣਾ, 3 ਗੁਣ ਰਾਜ ਸੀ, ਤਾਮਸੀ, ਸਾਂਤਕੀ, ਸਾਰੇ ਯੁਗ ਯੁਗਾਂ ਦੇ ਅੰਤਰ ਨਾਮ ਹੈ ਵਿੱਚ ਦਾ, ਇਹ ਵਿੱਚ ਵਰਤ ਰਹੇ ਹਨ।
ਚਾਰੇ ਤੇਰੀਆਂ ਖਾਣੀ,
ਚਾਰੇ ਖਾਣੀਆਂ ਅੰਡਜ, ਜੇਰਜ, ਸੇਤਜ, ਉਤਪਜ, ਇਹ ਵੀ ਤੇਰੀਆਂ ਤੁਹਾਡੀਆਂ ਹੀ ਬਣਾਈਆਂ ਹੋਈਆਂ ਨੇ। ਅੰਡਜ ਜੱਜਾ ਜਿਹੜਾ ਹੈ ਨਾ, ਉਹ ਸਾਰਿਆਂ ਦੇ ਨਾਲ ਜਾ ਜਨਮ ਦੇ ਤੋਂ ਭਾਵ ਪੈਦਾ ਕਰਨ ਤੋਂ ਭਾਵ ਹੈ, ਅੰਡਿਆਂ ਤੋਂ ਜਾ ਜਨਮ ਲੈਣ ਵਾਲੇ ਜਿਵੇਂ ਪੰਛੀ ਹੋ ਗਏ, ਤੇ ਉਹਨਾਂ ਚ ਪੈਦਾ ਹੋਣ ਵਾਲੇ ਉਹ ਅੰਡਜ ਖਾਣੇ ਹੋ ਗਏ। ਜੇਰਜ ਜਿਹੜੇ ਜੇਰ ਤੋਂ ਜਨਮ ਲੈਂਦੇ ਆ, ਚਾਰ ਪਾਏ ਵਾਲੇ, ਉਹਦੇ ਚ ਮਨੁੱਖ ਵੀ ਉਹਦੇ ਵਿੱਚ ਹੈ, ਜੇਰ ਦੁਆਰਾ ਪੈਦਾ ਹੋਣ ਵਾਲੇ ਉਹ ਜੇਰਜ ਖਾਣੇ ਹੋ ਗਏ। ਸਿਹਤ ਜੀ ਪਸੀਨੇ ਤੋਂ ਜਿਹੜੇ ਉਤਪੰਨ ਹੁੰਦੇ ਨੇ, ਜਾ ਜਨਮ ਲੈਂਦੇ ਨੇ, ਜਿਵੇਂ ਜੂਆਂ, ਲੇਖਾਂ ਆਦਿ ਹੋਰ ਬਹੁਤ ਸਾਰੇ ਪੱਥਰਾਂ ਦੇ ਪਸੀਨੇ ਤੋਂ, ਦਰਖਤਾਂ ਦੇ ਪਸੀਨੇ ਤੋਂ ਬਹੁਤ ਜਿਮ ਪੈਦਾ ਹੁੰਦੇ ਨੇ। ਉਤਪਜ ਇਹ ਹੋ ਗਈ ਸਿਹਤ ਖਾਣੀ। ਉਤਪਜ ਕਹਿੰਦੇ ਹੋ ਬਨਸਪਤੀ ਤੋਂ ਉਤਪਤੀ ਹੋਣ ਵਾਲੀ, ਉਤਪੁਜ ਜਿਹੜੇ ਧਰਤੀ ਜੋ ਪੈਦਾ ਹੋ ਗਏ, ਉਤ ਤਾਂ ਨੂੰ ਆਕਾਸ਼ ਵੱਲ ਨੂੰ ਪੁੰਗਰਦੇ ਹੈ, ਤੇ ਉਹਨਾਂ ਨੂੰ ਉਤਪੁਜ ਖਾਣੀ ਕਹਿੰਦੇ। ਇਹ ਚਾਰ ਖਾਣੀਆਂ ਨੇ, ਇਹਨਾਂ ਤੋਂ ਇਲਾਵਾ ਇੱਕ ਦਿਵਯ ਉਪਾਦ ਖਾਣੀ ਵੀ ਹੁੰਦੀ ਹੈ। ਉਹਦੇ ਵਿੱਚ ਇੰਨਾ ਕੁ ਅੰਤਰ ਹੈ ਵੀ ਜਿਹੜੀ ਸਤੋਗੁਣ ਕਰਕੇ ਅਣਜਾਣ ਸੰਗਿਆ ਵਾਲੇ ਦੇਵਤੇ ਜਿਹੜੇ ਪੈਦਾ ਹੋਏ ਨੇ, ਇਹ ਵੀ ਉਹ ਦਿਵਯ ਉਪਾਦ ਖਾਣੀ ਚਾਹੁੰਦੇ ਨੇ, ਪਰ ਇੰਨਾ ਅੰਤਰ ਹੈ ਵੀ ਇਹ ਸਤੋਗੁਣ ਕਰਕੇ ਪੈਦਾ ਹੋਏ ਨੇ, ਰਜੋਗੁਣ ਕਰਕੇ ਜੱਖ, ਕਿੰਨਰ ਇਹ ਪੈਦਾ ਹੋਏ, ਤਮੋਗੁਣ ਕਰਕੇ ਭੂਤ ਪ੍ਰੇਤ ਆਦਿ ਪੈਦਾ ਹੋਣ। ਇਹ ਦਿਵਯ ਉਪਾਦ ਖਾਣੀ ਦੀਆਂ ਕੁਝ ਇਸ ਤਰ੍ਹਾਂ ਦੀਆਂ ਵਿਚਾਰ ਹੈ। ਜਾਂ ਫਿਰ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਵੀ ਕਥਨ ਕੀਤਾ, ਸਾਰਿਆਂ ਜੀਵਾਂ ਦੇ ਅੰਦਰ ਤੁਹਾਡੇ ਬਣਾਏ ਹੋਏ ਚਾਰੇ ਯੁਗਾਂ ਦੇ 3 ਗੁਣ ਵਰਤ ਰਹੇ ਨੇ। ਉਹ ਕਿਸ ਤਰ੍ਹਾਂ ਹੈ? ਜਦੋਂ ਜੀਵ ਰਜੋਗੁਣ ਤੇ ਸਤੋਗੁਣ ਦੇ ਸਹਿਤ ਹੋਣ, ਤੇ ਕਹਿੰਦੇ ਉਸ ਵੇਲੇ ਇਹਨਾਂ ਦੇ ਵਿੱਚ ਇੰਨੇ ਕੁ ਅੰਤਰ ਹੈ ਨਾ, ਜਦੋਂ ਜੀਵ ਇਕੱਲੇ ਸਤੋਗੁਣ ਦੇ ਸਹਿਤ ਹੋਣ ਤੇ ਉਦੋਂ ਸਤਯੁਗ ਹੁੰਦਾ ਹੈ, ਬ੍ਰਾਹਮਣਾਂ ਦਾ ਰਾਜ ਕਥਨ ਕੀਤਾ ਹੈ। ਸਤਯੁਗ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ, ਜਦੋਂ ਜੀਵ ਰਜੋਗੁਣ ਤੇ ਸਤੋਗੁਣ ਦੇ ਸਹਿਤ ਹੋਣ ਤੇ ਉਦੋਂ ਛਤਰੀਆਂ ਦਾ ਰਾਜ ਤੇ ਤ੍ਰੇਤਾ ਯੁਗ ਹੁੰਦਾ ਹੈ, ਜਦੋਂ ਜੀਵ ਰਜੋਗੁਣ ਦੇ ਸਹਿਤ ਹੋਣ ਉਦੋਂ ਵੈਸ਼ਾਂ ਦਾ ਰਾਜ ਤੇ ਦੁਆਪਰ ਦਾ ਯੁਗ ਹੁੰਦਾ ਹੈ, ਜਦੋਂ ਜੀਵ ਤਮੋਗੁਣ ਦੇ ਅਤੇ ਰਜੇ ਗੁਣ ਦੇ ਸਹਿਤ ਹੋਣ ਤੇ ਸ਼ੂਦਰਾਂ ਦਾ ਰਾਜ ਹੁੰਦਾ ਹੈ। ਤੇ ਇਸ ਪ੍ਰਕਾਰ ਇਹ ਸਾਰਾ ਜਿਹੜਾ ਹੈ ਨਾ, ਇਸ ਤਰ੍ਹਾਂ ਦਾ ਵਰਤਾਰਾ ਇਹ ਮਹਾਰਾਜ ਤੁਹਾਡਾ ਵਰਤ ਰਿਹਾ ਹੈ। ਚਾਰੇ ਤੇਰੀਆਂ ਖਾਣੀਆਂ ਨੇ, ਚਾਰੇ ਖਾਣੀਆਂ ਚ ਇਹ ਤੇਰਾ ਵਰਤਾਰਾ ਵਰਤ ਰਿਹਾ ਹੈ।
ਕਰਮ ਹੋਵੇ ਤਾਂ ਪਰਮ ਪਦ ਪਾਈਐ।
ਹੇ ਪਰਮੇਸ਼ਰ, ਜੇ ਜੀਵ ਦੇ ਚੰਗੇ ਕਰਮ ਹੋਣ ਜਾਂ ਨਿਸ਼ਕਾਮ ਕਰਮ ਕੀਤੇ ਹੋਣ ਤਾਂ ਪਰਮ ਪਦ ਕੀ ਹੈ? ਕੇਵਲ ਮੋਕਸ਼, ਉਸ ਨੂੰ ਪ੍ਰਾਪਤ ਕਰ ਲਈਦਾ ਹੈ। ਨਿਸ਼ਕਾਮ ਕਰਮਾਂ ਤੋਂ ਵਾਹਿਗੁਰੂ ਦੀ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਵਾਹਿਗੁਰੂ ਮਿਲਦਾ ਹੈ। ਉਹ ਫਿਰ ਸਤਿਗੁਰੂ ਜੀ ਜਿਹੜੇ ਐਸੇ ਇਸ਼ਾਰਾ ਕਰਦੇ ਨੇ, ਇੱਕ ਅਕਥ ਕਥਾ ਵੱਲ ਦੱਸਦੇ ਹਨ।
ਕਥੇ ਅਕਥ ਕਹਾਣੀ,
ਅਕਥ ਕਥਨ ਤੋਂ ਰਹਿ ਸਰੂਪ ਦੀ ਕਹਾਣੀ, ਕਥਾ ਨੂੰ ਕਥੇ ਕਥਨ ਕਰ ਲੈਂਦਾ। ਇਹਦੇ ਚ ਘੁੰਡੀ ਕੀ ਹੈ ਵੀ ਇੱਕ ਪਾਸੇ ਅਕਥ ਕਹਿ ਦਿੱਤਾ, ਉਹ ਸ਼ਕਤੀ ਵਿਰਤੀ ਕਰਕੇ ਅਕਥ ਹੈ। ਸ਼ਕਤੀ ਵਿਰਤੀ ਦੇ ਵਿੱਚ ਇਹ ਭੇਦ ਹੁੰਦੇ ਹੈ ਕਿ ਇਹਦੇ ਵਿੱਚ ਇੱਕ ਤਾਂ ਯੋਗ ਸ਼ਬਦ ਹੁੰਦੇ ਹੈ, ਕਥਨੀ ਜਿਹੜੇ ਹੁੰਦੇ ਆ, ਯੋਗ ਦੋ ਪਦ ਜੋੜ ਕੇ ਜਿਹੜਾ ਕੀਤਾ ਜਾਵੇ, ਤੇ ਦੂਸਰਾ ਹੈ ਰੂੜੀ ਸ਼ਬਦ ਹੁੰਦੇ ਹੈ, ਇੱਕ ਯੋਗ ਰੂੜੀ ਸ਼ਬਦ ਹੁੰਦੇ ਹੈ। ਤੇ ਯੋਗ ਸ਼ਬਦ ਸਾਧ ਜੀ ਦੋ ਪਦ ਜੋੜੇ ਜਿਹੜਾ ਉਹਦੇ ਵਿੱਚੋਂ ਅਰਥ ਨਿਕਲੇ, ਰੂੜੀ ਸ਼ਬਦ ਹੁੰਦਾ ਜਿਹੜਾ ਉਹਦਾ ਹੋਰ ਕੋਈ ਅਰਥ ਨਾ ਬਣੇ। ਜਿਵੇਂ ਫੌੜਾ ਹੋ ਗਿਆ, ਦੱਸੋ ਇਹਦਾ ਹੋਰ ਕੀ ਅਰਥ ਬਣੂ? ਗੜਬਾ ਹੋ ਗਿਆ, ਗੜਬੀ ਹੋ ਗਈ, ਝਾੜੂ ਹੋ ਗਿਆ, ਇਹਦਾ ਕੋਈ ਅਰਥ ਤਾਂ ਨਹੀਂ ਬਣਨਾ ਹੋਰ। ਤੇ ਜਿਹੜਾ ਯੋਗ ਰੂੜੀ ਹੈ ਉਹਦੇ ਚ ਨਾਲੇ ਯੋਗ ਹੋਵੇ ਨਾਲੇ ਰੂੜੀ ਹੋਵੇ, ਨਾਲੇ ਦਾ ਸ਼ਬਦ ਉਹਦੇ ਵਿੱਚ ਕੀ ਹੈ? ਜਿਵੇਂ ਮੁਹਾਰ ਸ਼ਬਦ ਹੈ, ਮੁਹਾਰ ਸ਼ਬਦ ਦੇ ਵਿੱਚ ਇੱਕ ਤਾਂ ਹੋ ਗਿਆ ਜਿਹੜੇ ਬੋਤੇ ਦੇ ਨਕੇਲ ਪਾਈ ਹੁੰਦੀ ਸੀ ਮੁਹਾਰ ਹੋ ਗਿਆ, ਇੱਕ ਤਾਂ ਉਹਦਾ ਅਰਥ ਹੋ ਗਿਆ ਨਾ, ਇਹ ਤਾਂ ਰੂੜੀ ਸ਼ਬਦ ਹੋ ਗਿਆ। ਯੋਗ ਇਹਦੇ ਨਾਲ ਜਿਹੜਾ ਯੋਗ ਰੂੜੀ ਕਿਵੇਂ ਹੋਇਆ? ਇਹਦੇ ਵਿੱਚੋਂ ਮੋਹ ਨੂੰ ਹਾਰ ਦੇਣ ਵਾਲਾ ਦੂਜਾ ਅਰਥ ਨਿਕਲਿਆ, ਮੁਹਾਰ ਮੋਹ ਨੂੰ ਹਾਰ ਦੇਣ ਵਾਲਾ। ਤੇ ਇਸ ਤਰ੍ਹਾਂ ਦੇ ਜਿਹੜੇ ਸ਼ਬਦ ਉਹਦੇ ਵਿੱਚ ਉਹਨੂੰ ਯੋਗ ਰੂੜੀ ਸ਼ਬਦ ਕਹਿੰਦੇ। ਤੇ ਇਹ ਤਿੰਨ ਪ੍ਰਕਾਰ ਕਰਕੇ ਹੋਣ ਕਰਕੇ ਕਹਿੰਦੇ ਜਿਹੜੀ ਸ਼ਕਤੀ ਬਿਰਤੀ ਹੈ ਉਹਦੇ ਇਹ ਤਿੰਨ, ਇਹਨਾਂ ਕਰਕੇ ਨਹੀਂ ਉਹ ਜਾਣਿਆ ਜਾਂਦਾ, ਇਹਨਾਂ ਕਰਕੇ ਇਕੱਠ ਹੀ ਰਹੇਗਾ ਉਹ। ਤੇ ਫਿਰ ਲੱਖਣਾ ਬਿਰਤੀ ਦੁਆਰਾ ਜਹਤੀ ਜਹਤੀ ਭਾਗ ਤਿਆਰ ਲੱਖਣਾ, ਇਹ ਫਿਰ ਬਹੁਤੀ ਬਰੀਕ ਗੱਲ ਜਿਹੜੀ ਹੈ ਨਾ ਉਹ ਵਿਧਾਨ ਦੇ ਗ੍ਰੰਥਾਂ ਚ ਬੜੀ ਪ੍ਰਕਿਰਿਆ ਖੋਲ ਕੇ ਆਉਂਦੀ ਹੈ। ਤੇ ਇਉਂ ਫਿਰ ਇਸ ਨੂੰ ਲੱਖਣਾ ਬਿਰਤੀ ਦੁਆਰਾ ਕਥੇ ਕਥਨ ਕਰ ਲੈਂਦੇ, ਲੱਖਣਾ ਬਿਰਤੀ ਦੁਆਰਾ ਕਥਨ ਹੁੰਦਾ ਹੈ। ਜਾਂ ਫਿਰ ਅਸ਼ੁੱਧ ਮਨ ਕਰਕੇ ਤਾਂ ਲਿਖਿਆ ਨਹੀਂ ਜਾਂਦਾ, ਕਥਨ ਨਹੀਂ ਕੀਤਾ, ਸ਼ੁੱਧ ਮਨ ਕਰਕੇ ਉਹ ਲਿਖਿਆ ਜਾਂਦਾ ਹੈ, ਉਹਦੇ ਬਾਰੇ ਕੁਛ ਕਿਹਾ ਜਾਂਦਾ ਹੈ। ਤੇ ਲੱਖਣਾ ਬਿਰਤੀ ਦੁਆਰਾ ਕਿਹਾ ਜਾਂਦਾ ਹੈ,
ਤੂੰ ਕਰਤਾ ਕੀਆ ਸਭ ਤੇਰਾ,
ਹੇ ਪਰਮੇਸ਼ਰ ਤੂੰ ਹੀ ਰਚਨਹਾਰ ਹੈ ਅਤੇ ਸਾਰਾ ਸੰਸਾਰ ਤੇਰੇ ਹੀ ਪੈਦਾ ਕੀਆ ਕੀਤਾ ਹੋਇਆ ਹੈ।
ਗਿਆ ਕੋ ਕਰੇ ਪ੍ਰਾਣੀ,
ਕੋਈ ਪ੍ਰਾਣਾ ਤਾਰੀ ਜੀ ਪਰ ਕੀ ਕਰ ਸਕਦਾ, ਤੇਰੀ ਰਚਨਾ ਨੂੰ ਕੀ ਜਾਣ ਸਕਦਾ ਮਹਾਰਾਜ।
ਜਾ ਕੋ ਨਦਰ ਕਰਹਿ ਤੂੰ ਆਪਣੀ,
ਜਿਨ੍ਹਾਂ ਦੇ ਉੱਤੇ ਪੂਰਵਲੇ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ, ਤੂੰ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰ ਦੇਣਾ ਹੈ।
ਸਾਈ ਸਤ ਸਮਾਣੀ,
ਉਹੀ ਗੁਰਾਂ ਦੁਆਰਾ ਸਤ ਸਰੂਪ ਦੇ ਵਿੱਚ ਉਹਨਾਂ ਦੀ ਜਿਹੜੀ ਬੁੱਧੀ ਹੈ ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ, ਭੇਦ ਹੋ ਜਾਂਦੀ ਹੈ।
ਨਾਮ ਤੇਰਾ ਸਭ ਕੋਈ ਲੇਤ ਹੈ,
ਹੇ ਮਹਾਰਾਜ ਨਾਮ ਤਾਂ ਤੇਰਾ ਸਾਰੇ ਹੀ ਲੈਂਦੇ ਹਨ।
ਜੇਤੀ ਆਵਣ ਜਾਣੀ,
ਜੇਤੀ ਜਿੰਨੀ ਵੀ ਆਵਣ ਜਾਣੀ ਆਉਣ ਜਾਣ ਵਾਲੀ ਜੰਮਣ ਮਰਨ ਵਾਲੀ ਸ੍ਰਿਸ਼ਟੀ ਹੈ ਜੀਵਨ, ਉਹ ਸਭ ਕੋਈ ਤੇਰਾ ਨਾਮ ਲੈਂਦੇ ਹੈ। ਤੇ ਇਹ ਤੇਰੀ ਨਾਮ ਦੀ ਸੱਤਾ ਹੈ ਸਾਰਿਆਂ ਦੇ ਵਿੱਚ, ਥੋੜਾ ਬਹੁਤ ਤਾਂ ਭਾਵੇਂ ਨਾਸਤਕ ਵੀ ਹੋਣ, ਉਹ ਕਹਿੰਦਾ ਮੈਂ ਨਹੀਂ ਰੱਬ ਨੂੰ ਮੰਨਦਾ, ਕਿਹਾ ਤਾਂ ਫਿਰ ਵੀ ਗਿਆ ਵੀ ਮੈਂ ਨਹੀਂ ਰੱਬ ਨੂੰ ਮੰਨਦਾ, ਰੱਬ ਤਾਂ ਫਿਰ ਵੀ ਕਿਹਾ ਗਿਆ। ਤੇ ਇਸ ਕਰਕੇ ਸਾਧ ਜੀ ਅੱਗੇ ਦੱਸਦੇ ਹਨ,
ਜਾ ਤੁਧ ਭਾਵੈ ਤਾਂ ਗੁਰਮੁਖ ਬੂਝੈ।
ਤੇ ਇਸ ਕਰਕੇ ਜਦੋਂ ਤੁਹਾਨੂੰ ਚੰਗਾ ਲੱਗੇ, ਭਾਵੈ ਨਾਮ ਹੈ ਚੰਗਾ ਲੱਗਣ ਦਾ, ਤਾਂ ਜੀਵ ਮੁਖੀ ਗੁਰੂ ਸਾਹਿਬ ਦੀ ਸੰਗਤ ਕਰਕੇ ਜਾਂ ਗੁਰਮੁਖ ਬਣ ਕੇ ਉਹ ਫਿਰ ਬੂਝੈ ਸਮਝਦਾ ਹੈ। ਇਹਨੂੰ ਇਸ ਤਰ੍ਹਾਂ ਬੂਝੈ ਪਾਠ ਕਰਨਾ ਭਾਈ, ਉਹ ਸਮਝ ਲੈਂਦਾ ਹੈ।
ਹੋਰ ਮਨਮੁਖ ਫਿਰੈ ਇਆਣੀ,
ਹੋਰ ਮਨਮੁਖਤਾ ਕਰਕੇ ਸ੍ਰਿਸ਼ਟੀ ਇਆਣੀ ਅਗਿਆਤ ਬੇਸਮਝ ਗਿਆਨ ਤੋਂ ਰਹਿਤ ਹੋ ਕੇ ਫਿਰੇ ਫਿਰਦੀ ਹੈ ਚੱਕਰ ਕੱਢਦੀ 84 ਦੇ ਵਿੱਚ
ਚਾਰੇ ਵੇਦ ਬ੍ਰਹਮ ਕੋ ਦੀਏ।
ਪਰਮਾਤਮਾ ਨੇ ਚਾਰੇ ਵੇਦ ਜਿਹੜੇ ਨੇ ਉਹ ਜੀਵਾਂ ਨੂੰ ਕਰਮ ਧਰਮ ਕਰਾਉਣ ਵਾਸਤੇ ਬਰਮਾ ਨੂੰ ਸਫੁਰਨ ਕਰਾ ਦਿੱਤੇ, ਉਹਨੂੰ ਦਿੱਤੇ ਬਰਮਾ ਨੂੰ। ਇਸ ਕਰਕੇ ਇਹ ਚਾਰੇ ਵੇਦ ਬਰਮਾ ਨੂੰ ਦਿੱਤੇ, ਸਫੁਰਨ ਕਰ ਦਿੱਤੇ ਹਨ।
ਪੜ ਪੜ ਕਰੇ ਵੀ ਚਾਰੇ,
ਉਹਨਾਂ ਨੂੰ ਭਾਈ ਪੜ ਪੜ ਪਾਠ ਕਰਨਾ, ਪੜ ਪੜ ਪਾਠ ਨਹੀਂ ਕਰਨਾ, ਇਹ ਆਪਣਾ ਧਿਆਨ ਰੱਖਣਾ। ਪੜ ਪੜ ਕੇ ਉਹਨਾਂ ਨੂੰ ਉਚਾਰਨ ਕਰਕੇ ਬਰਮਾ ਵਿਚਾਰੀ ਨਿਰਣਾ ਕਰਦਾ, ਤੇ ਵਿਦਵਾਨ ਲੋਕ ਜਿਹੜੇ ਵੇਦਾਂ ਨੂੰ ਪੜ ਪੜ ਕੇ ਵਿਚਾਰੀ ਨਿਰਣਾ ਕਰਦੇ ਦੱਸਦੇ ਰਹਿੰਦੇ ਹਨ।
ਤਾਕਾ ਹੁਕਮ ਨਾ ਬੂਝੈ ਬੱਪੜਾ,
ਤੇ ਤਾਂ ਕਾ ਉਸ ਪਰਮੇਸ਼ਰ ਦਾ ਹੁਕਮ ਪਾਣਾ ਉਹ ਬੱਪੜਾ ਤੁਛ ਵਿਚਾਰਾ ਬੂਝੇ ਸਮਝ ਨਹੀਂ ਸਕਿਆ। ਇਸ ਕਰਕੇ ਹੇ ਵਾਹਿਗੁਰੂ, ਤੇ ਪਰਮੇਸ਼ਰ ਤੇਰਾ ਜਿਹੜਾ ਹੁਕਮ ਹੈ, ਜਾਂ ਦੂਸਰਾ ਅਰਥ ਇਹ ਵੀ ਹੈ, ਵਾਹਿਗੁਰੂ ਪਰਮੇਸ਼ਰ ਦਾ ਹੁਕਮ ਬੂਝੇ ਤੋਂ ਬਿਨਾਂ ਬ੍ਰਹਮਾ ਵੀ ਉਹਦੀ ਹਾਲਤ ਇਹ ਹੋਈ ਹੈ।
ਨਰਕ ਸਵਰਗ ਅਵਤਾਰੀ,
ਬ੍ਰਹਮਾ ਵੀ ਨਰਕ ਦੁੱਖ ਦਾ ਨਾਮ ਹੈ, ਸਵਰਗ ਸੁੱਖ ਦਾ ਨਾਮ ਹੈ। ਜਨਮ ਧਾਰ ਕੇ ਅਵਤਾਰੀ ਆਉਣਾ ਜਾਣਾ ਕਰਦਾ। ਬ੍ਰਹਮਾ ਦੇ 7 ਅਵਤਾਰ ਹੋਏ ਸ੍ਰੀ ਦਸਮ ਗ੍ਰੰਥ ਵਿੱਚ ਲਿਖੇ, ਤੇ ਜਦੋਂ ਬ੍ਰਹਮਾ ਕਮਲ ਦੀ ਨਾਲੀ ਦੇ ਵਿੱਚੋਂ ਪੈਦਾ ਕਰ ਦਿੱਤਾ ਈਸ਼ਵਰ ਨੇ, ਆਲੇ ਦੁਆਲੇ ਕੁਛ ਹੋਰ ਨਜ਼ਰ ਨਹੀਂ ਸੀ ਆਉਂਦਾ, ਪਾਣੀ ਪਾਣੀ ਸੀ। ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਮੈਂ ਹੀ ਹਾਂ ਸਵਯੰ, ਹੋਰ ਕੋਈ ਨੂੰ ਪੈਦਾ ਕਰਨ ਵਾਲਾ ਨਹੀਂ ਹੈ। ਤੇ ਆਕਾਸ਼ਵਾਣੀ ਹੋਈ, ਤੇਰੀ ਉਤਪਤੀ ਦਾ ਕਾਰਨ ਤਾਂ ਕਮਲ ਦੀ ਨਾਲੀ ਹੈ। ਆਕਾਸ਼ਵਾਣੀ ਹੋਈ ਉਹਨੂੰ, ਬ੍ਰਹਮਾ ਨੇ ਹੰਕਾਰ ਵਸ ਹੋ ਕੇ ਇਹ ਗੱਲ ਮੰਨੀ ਨਹੀਂ, ਕਹਿੰਦਾ ਤੁੱਛ ਨਾਲੀ ਮੈਨੂੰ ਕਿਵੇਂ ਪੈਦਾ ਕਰ ਦੂਗੀ, ਇਹ ਕਿਵੇਂ ਹੋ ਸਕਦਾ। ਉਹਨੂੰ ਲੱਤ ਮਾਰੀ, ਮਹਾਰਾਜ ਨੇ ਪਹਿਲੀ ਨਰਾਦਰੀ ਤੋਂ ਕੁਛ ਨਹੀਂ ਕਿਹਾ, ਦੂਜੀ ਵਾਰ ਫਿਰ ਲੱਤ ਮਾਰੀ, ਤੇ ਫਿਰ ਵੀ ਦਿਆਲੂ ਇਹ ਰਿਹਾ ਪਰਮੇਸ਼ਰ ਵੀ ਚਲੋ ਕੋਈ ਨਹੀਂ ਗਲਤੀ ਤਾਂ ਕਰ ਰਿਹਾ। ਤੀਸਰੀ ਵਾਰੀ ਮਾਰੀ ਤਾਂ ਉਸ ਵੇਲੇ ਨਾਲੀ ਦਾ ਇਹੋ ਜਿਹਾ ਮੂੰਹ ਖੁੱਲਿਆ ਜਿਵੇਂ ਖੂਹ ਦੇ ਵਿੱਚ ਰੋੜ ਡਿੱਗਦਾ, ਐਂ ਡਿੱਗਿਆ ਫਿਰ ਉਹਦੇ ਵਿੱਚ। ਤੇ ਫਿਰ ਹੇਠਾਂ ਨੂੰ ਜਾਂਦਿਆਂ 18 ਯੁੱਗ ਤਾਂ ਹੇਠਾਂ ਨੂੰ ਜਾਂਦੇ ਨੂੰ ਲੱਗ ਗਏ, ਇਹਨੂੰ 18 ਯੁੱਗ ਫਿਰ ਉੱਪਰ ਨੂੰ ਆਉਣ ਨੂੰ ਜਦੋਂ ਕੱਢਿਆ, ਇਹਨੇ ਵਾਰ ਵਾਰ ਬੇਨਤੀਆਂ ਕੀਤੀਆਂ। ਹੇਠਾਂ ਨੂੰ ਜਾਂਦਾ ਇਹ ਨਰਕ ਰੂਪ ਤੇ ਉੱਪਰ ਆ ਗਿਆ ਸਵਰਗ ਰੂਪ ਹੋ ਗਿਆ। ਇਉਂ ਆਉਣ ਜਾਣ ਦੇ ਵਿੱਚ ਬਰਮਨ ਨਰਕ ਸੁਰਗ ਅਵਤਾਰੀ ਬਣਿਆ ਹੋਇਆ ਹੈ। ਤੇ ਇਸ ਕਰਕੇ ਤਾਂ ਕਾ ਹੁਕਮ ਨਾ ਬੂਝਿਆ ਬੱਪੜਾ, ਹੁਕਮ ਨਾ ਬੂਝਿਆ ਜਿਹੜੀ ਆਕਾਸ਼ਬਾਣੀ ਦੁਆਰਾ ਦਿੱਤਾ ਸੀ, ਨਾਲੀ ਦਾ ਅੰਤ ਨਹੀਂ ਪਾ ਸਕਿਆ। ਇਸੇ ਤਰ੍ਹਾਂ ਇਹਦੇ ਜਿਹੜੇ 7 ਅਵਤਾਰ ਹੋਏ ਉਹਦੇ ਵਿੱਚ ਬੜੇ ਮਾਨਣੀ ਪੁਰਸ਼ ਇਹਦੇ ਹੀ ਅਵਤਾਰ ਹੋਏ ਹੈ। ਵਿਆਸ ਰਿਸ਼ੀ ਇਹਦਾ ਅਵਤਾਰ ਹੋਇਆ, ਬ੍ਰਹਸਪਤ, ਬਾਲਮੀਕ ਹੈ, ਤੇ ਕਾਲੀਦਾਸ ਹੈ, ਸ਼ੁਕਰਾਚਾਰੀ ਹੈ, ਇਤਿਆਦਿਕ ਇਹ ਸਾਰੇ 7 ਇਹਦੇ ਅਵਤਾਰ ਹੋਏ ਹੈ। ਨਰਕ ਸੁਰ ਅਵਤਾਰੀ, ਇਉਂ ਬਰਮਾ ਜੀ ਵੀ ਮਾਤਾ ਦੇ ਗਰਭ ਵਿੱਚ ਪੈਦਾ ਹੋਣ ਕਰਕੇ ਨਰਕ ਸੁਰ ਵਿੱਚ ਜਾਣਾ, ਸੁੱਖਾਂ ਔਰ ਦੁੱਖਾਂ ਦੀ ਧਾਰਨ ਕਰਦਾ ਰਿਹਾ ਹੈ।
ਜੁਗਹ ਜੁਗਹ ਕੇ ਰਾਜੇ ਕੀ,
ਤੇ ਇਹ ਜਿਹੜੇ ਯੁੱਗਾਂ ਯੁੱਗਾਂ ਦੇ ਵਿੱਚ ਭਾਵ ਕੀ ਹੈ, ਇਹ ਚਾਰੇ ਯੁੱਗਾਂ ਦੇ ਅੰਦਰ ਰਾਜਾ ਰੂਪ ਬਣਾਉਣਾ ਕੀਤੇ ਹਨ। ਜਿਵੇਂ ਬਾਵਨ ਤੇ ਨਰਸਿੰਘ ਇਹ ਸਤਯੁਗ ਦੇ ਰਾਜੇ ਹੋਏ, 33 ਦਿਨ ਦੇ ਰਾਮਚੰਦਰ ਜੀ ਰਾਜੇ ਹੋਏ, ਦੁਆਪਰ ਦੇ ਕ੍ਰਿਸ਼ਨ ਜੀ ਜਿਹੜੇ ਨੇ ਉਹ ਰਾਜਾ ਰੂਪ ਹੋਏ, ਦੁਆਰਕਾ ਦਾ ਰਾਜ ਸੀ ਉਹਨਾਂ ਕੋਲ। ਕਲਯੁਗ ਦੇ ਕਲਗੀ ਅਵਤਾਰ ਹੋਏਗਾ, ਇਹ ਵੀ ਕਲਯੁਗ ਦਾ ਰਾਜਾ ਮੰਨਿਆ। ਇਸ ਕਰਕੇ ਇਸ ਤਰ੍ਹਾਂ ਦੇ ਇਹ ਜਿਹੜੇ ਰਾਜੇ, ਇਹਨੂੰ ਥੋੜਾ ਜਿਹਾ ਭਾਈ ਓਲਾ ਹੀ ਪਾਠ ਕਰਨਾ ਹੈ। ਹਾਂਜੀ, ਗਾਵ ਹੈ,
ਗਾਵ ਹੈ ਕਰ ਅਵਤਾਰੀ,
ਤੇ ਅਵਤਾਰੀ ਅਵਤਾਰ ਜਾਣ ਕਰਕੇ ਲੋਕ ਇਹਨਾਂ ਦਾ ਜਸ ਗਾਉਂਦੇ ਹਨ।
ਬਿਨ ਭੀ ਅੰਤ ਨਾ ਪਾਇਆ ਤਾਕਾ,
ਉਹਨਾਂ ਅਵਤਾਰਾਂ ਨੇ ਵੀ ਤਾਂ ਕਾ ਕਿਸ ਦਾ, ਉਸ ਵਾਹਿਗੁਰੂ ਦਾ, ਅੰਤ ਨਾ ਮੈਂ ਓੜਕਦਾ, ਉਹ ਨਹੀਂ ਪਾਉਣਾ ਕੀਤਾ। ਕਿਉਂਕਿ ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬਰਮਾ ਕਿਤੇ ਰਬ ਸਤ ਕਰੋੜ ਜਲੇ ਕਿੱਥੇ ਅੰਤ ਪਾ ਲੈਣ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਵਰ ਪਾਰ ਬ੍ਰਹਮ ਬੇਅੰਤ, ਉਹ ਪਰਮੇਸ਼ਵਰ ਬੇਅੰਤ ਹੀ ਹੈ।
ਕਿਆ ਕਰ ਆਖ ਜੀ ਚਾਰੇ,
ਹੋਰ ਕਿਆ ਕੀ ਮੁਖ ਦੁਆਰਾ ਵਿਚਾਰੀ ਵਿਚਾਰ ਕਰਕੇ ਆਖ ਕਹਿ ਸਕਦਾ, ਆਖ ਅਖਿਆਣਾ ਦੁਆਰਾ ਪਰਮੇਸ਼ਵਰ ਦੀ ਵਿਚਾਰੀ ਨਿਰਣਾ ਕੋਈ ਕੀ ਕਰ ਸਕਦਾ ਹੈ।
ਤੂੰ ਸੱਚਾ ਤੇਰਾ ਕੀਆ ਸਭ ਸਾਚਾ।
ਹੇ ਪਰਮੇਸ਼ਰ ਤੂੰ ਆਪ ਸੱਚ ਸਰੂਪ ਹੈ, ਸਾਰਿਆਂ ਦੇ ਅੰਦਰ ਹੈ। ਤੇਰਾ ਜਿਹੜਾ ਇਹ ਸੰਸਾਰ ਪੈਦਾ ਕੀਤਾ ਹੈ ਇਹ ਵਿਵਰਤਵਾਦ ਰੂਪ ਹੈ। ਇਹ ਵਿਵਰਤਵਾਦ ਰੂਪ ਉਹ ਹੁੰਦਾ ਹੈ ਸਾਧਸੰਗ ਜੀ, ਵੀ ਜਿਹੜਾ ਕਾਰਨ ਦੁਆਰਾ ਦੂਸਰੇ ਸਰੂਪ ਵਿੱਚ ਉਪਜਿਆ ਕਾਰਨ ਜਿਹੜਾ ਹੈ ਨਾ ਉਹ ਆਪਣੇ ਸਰੂਪ ਨੂੰ ਨਾ ਛੱਡੇ, ਦੂਸਰੀ ਸ਼ਕਲ ਭਾਸਣ ਲੱਗਦਾ। ਜਿਵੇਂ ਸਿੱਪੀ ਦੇ ਚਾਂਦੀ ਭਾਸਦੀ ਹੈ, ਚਾਂਦੀ ਨੇ ਆਪਣਾ ਰੂਪ ਤਾਂ ਨਹੀਂ ਛੱਡਿਆ, ਰੱਸੀ ਤੋਂ ਸੱਪ, ਰੱਸੀ ਨੇ ਆਪਣਾ ਸਰੂਪ ਤਾਂ ਨਹੀਂ ਛੱਡਿਆ। ਬ੍ਰਹਮ ਤੋਂ ਜਗਤ ਪੈਦਾ ਹੁੰਦਾ, ਬ੍ਰਹਮ ਨੇ ਆਪਣਾ ਸਰੂਪ ਨਹੀਂ ਦੇ। ਜਾਂ ਸੋਨਾ ਜਿਹੜਾ ਉਹ ਗਹਿਣਾ ਬਣ ਕੇ ਉਹਨੇ ਆਪਣਾ ਰੂਪ ਤਾਂ ਨਹੀਂ ਛੱਡਿਆ, ਉਹਦਾ ਆਪਣਾ ਸੋਨਾ ਹੀ ਰਹੂਗਾ ਗਹਿਣਾ ਬਣ ਕੇ। ਤੋ ਇਸ ਪ੍ਰਕਾਰ ਉਹ ਪਰਮੇਸ਼ਰ ਜਿਹੜਾ ਨਾ ਉਹ ਵਿਵਰਤਵਾਦ ਹੈ, ਇਹਦੇ ਵਿੱਚ ਪਰਣਵਾਦ ਮਾਇਆ ਦਾ ਜਿਹੜਾ ਬਦਲਦਾ ਜਾਂਦਾ ਹੈ, ਇਹ ਦੋ ਵਾਦ ਨੇ ਸੰਸਾਰ ਦੇ ਅੰਦਰ, ਉਹ ਵੀ ਸੱਚਾ ਹੈ। ਅਤੇ ਇਸ ਪ੍ਰਕਾਰ ਹੇ ਪਰਮੇਸ਼ਰ ਤੋਂ ਸਭ ਦਾ ਸਾਰਿਆਂ ਦਾ ਅੰਦਰ ਸਾਕਸ਼ੀ ਰੂਪ ਹੋਣ ਕਰਕੇ ਸੱਚਾਈ ਹੈ। ਐਸਾ ਵਾਹਿਗੁਰੂ ਹੈ ਮਹਾਰਾਜ, ਤੂੰ ਆਪ ਸੱਚਾ ਹੈ, ਤੇਰਾ ਸੰਸਾਰ ਦੇ ਵਿੱਚ ਤੇਰੀ ਸੱਤਾ ਰੂਪ ਹੋ ਕੇ ਹੋਣ ਕਰਕੇ ਇਹ ਵੀ ਸੱਚਾ ਹੈ।
ਦੇਹ ਤਾਂ ਸੱਚ ਵਿਖਾਣੀ,
ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ, ਇਹ ਪ੍ਰਮਾਣ ਦੇ ਨਾਲ ਜਮੇ ਸਿੱਧ ਹੋ ਜਾਂਦਾ ਹੈ। ਦੇਹ ਤਾਂ ਸੱਚ ਵਿਖਾਣੀ, ਜੇ ਪਰਮੇਸ਼ੁਰ ਤੁਸੀਂ ਕਿਰਪਾ ਕਰਕੇ ਔਗੁਣਾਂ ਨੂੰ ਬਖਸ਼ ਦੇਹ ਨਾ ਦੇਵੋ ਬਖਸ਼ ਦੇਵੋ ਤਾਂ ਅਸੀਂ ਤੇਰੇ ਸੱਚ ਸੱਚੇ ਨਾਮ ਦਾ ਬਖਾਣੀ ਨਾਮ ਹੈ ਬਖਿਆਣ ਕਰਨ ਦਾ, ਬਖਿਆਣ ਤਾਂ ਕਰ ਸਕਦੇ ਹਾਂ।
ਜਾ ਕਉ ਸੱਚ ਬੁਝਾਵੈ ਆਪਣਾ,
ਤੇ ਜਾ ਕੋ ਜਿਸ ਨੂੰ ਗੁਰਾਂ ਦੁਆਰਾ ਆਪਣੇ ਸੱਤ ਸਰੂਪ ਨੂੰ ਤੁਸੀਂ ਤੇ ਬੁਝਾਵੈ ਬੁਝਾਵ ਦੇਵੋ ਤੁਸੀਂ ਜਣਾ ਦੇਵੋ, ਇਹਨੂੰ ਥੋੜਾ ਜਿਹਾ ਕੱਸ ਕੇ ਬੋਲਣਾ। ਬੁਝਾਉਣਾ ਹੁੰਦਾ ਜਿਵੇਂ ਦੀਵੇ ਨੂੰ ਬੁਝਾ ਦੇਈਏ, ਇਹ ਬੁੱਝਣ ਤੋਂ ਭਾਵ ਹੈ ਬੁਝਾਵ ਹੈ, ਮਤਲਬ ਤੁਸੀਂ ਜਣਾ ਦਿਓ ਤੁਸੀਂ ਜਿਸ ਨੂੰ
ਸਹਿਜੇ ਨਾਮ ਸਮਾਣੀ,
ਉਹ ਸੁਤੇ ਸਿੱਧੇ ਨਾਮ ਦੇ ਵਿੱਚ ਉਹਦੀ ਬਿਰਤੀ ਸਮਾ ਜਾਂਦੀ ਹੈ, ਭੇਦ ਹੋ ਜਾਂਦੀ ਹੈ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਇਹ ਸ਼ਬਦ ਹੈ। ਲਗਭਗ ਇੰਨੇ ਪ੍ਰਸ਼ਨ ਕਿਸੇ ਸ਼ਬਦ ਦੇ ਵਿੱਚ ਨਹੀਂ ਛੇਤੀ ਆਉਂਦੇ ਜਿੰਨੇ ਇਹਦੇ ਵਿੱਚ ਆਉਂਦੇ ਹੈ। ਇਹਦੇ ਵਿੱਚ ਲਗਭਗ 25 ਪ੍ਰਸ਼ਨ ਜਿਨ੍ਹਾਂ ਦਾ ਉੱਤਰ ਮਹਾਰਾਜ ਨੇ ਇਸੇ ਸ਼ਬਦ ਦੇ ਵਿੱਚ ਦੇਣਾ ਹੈ। ਇੱਕ ਤੁਕ ਦੇ ਵਿੱਚ ਦੋ ਪ੍ਰਸ਼ਨ ਆ ਜਾਂਦੇ ਨੇ, ਨੇੜੇ ਨੇੜੇ ਹੀ ਹੈ ਉਹਨਾਂ ਦਾ, ਦੋਨਾਂ ਦਾ ਉੱਤਰ ਹੈ। ਇਹ 25 ਬਣਦੇ ਆ ਇਹ। ਉਹਨਾਂ 25 ਪ੍ਰਸ਼ਨਾਂ ਦੇ ਵਿੱਚੋਂ ਸਭ ਤੋਂ ਪਹਿਲਾ ਪ੍ਰਸ਼ਨ ਹੈ ਕਿ ਮਹਾਰਾਜ ਜਿਹੜਾ ਭਰਮ ਹੈ ਇਹ ਕਿਵੇਂ ਗਵਾਇਆ ਜਾ ਸਕਦਾ ਹੈ। ਦੂਸਰਾ ਪ੍ਰਸ਼ਨ ਹੈ ਮਨ ਜਿਹੜਾ ਹੈ ਨਾ, ਮਨ ਦੇ ਵਿੱਚ ਕਿਸ ਨੂੰ ਵਸਾਉਣਾ ਕਰੀਏ। ਤੇ ਤੀਸਰਾ ਪ੍ਰਸ਼ਨ ਹੈ ਹੇ ਸਤਿਗੁਰੂ ਜੀ, ਸਦਾ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ। ਤੇ ਇਹ ਪ੍ਰਸ਼ਨ ਇਸ ਤਰ੍ਹਾਂ। ਚੌਥਾ ਪ੍ਰਸ਼ਨ ਹੈ ਵੀ ਕਿਸ ਗਿਆਨ ਨੂੰ ਸੁਣਨਾ ਚਾਹੀਦਾ, ਕਿਉਂਕਿ ਗਿਆਨ ਤਾਂ ਬਹੁਤ ਕਿਸਮ ਦੇ ਹੈ। ਤੇ ਪੰਜਵਾਂ ਪ੍ਰਸ਼ਨ ਹੈ ਨਾਮ ਦਾ ਖਜ਼ਾਨਾ ਕਿਸ ਦੁਆਰਾ ਪਾਈਦਾ। ਤੇ ਛੇਵਾਂ ਪ੍ਰਸ਼ਨ ਹੈ ਸਭ ਤੋਂ ਵੱਡੀ ਵਡਿਆਈ ਕਿਵੇਂ ਪ੍ਰਾਪਤ ਹੁੰਦੀ ਹੈ। ਇਹ ਸੱਤਵਾਂ ਪ੍ਰਸ਼ਨ ਵੀ ਤ੍ਰਿਸ਼ਨਾ ਦੀ ਅੱਗ ਕਿਵੇਂ ਨਿਵਿਰਤ ਹੁੰਦੀ ਹੈ। ਤੇ ਅੱਠਵਾਂ ਪ੍ਰਸ਼ਨ ਮਹਾਰਾਜ ਸ਼ਰਮ ਕਿਹਾ ਕਿ ਵਾਹਿਗੁਰੂ ਦੇ ਗੁਣ ਕਿਵੇਂ ਗਾਏ ਜਾਂਦੇ ਨੇ। ਤੇ ਨੌਵਾਂ ਪ੍ਰਸ਼ਨ ਹੈ ਪਰਮੇਸ਼ੁਰ ਨੂੰ ਕੌਣ ਜਾਣ ਸਕਦਾ, ਇਹ ਪ੍ਰਸ਼ਨ ਦੀ ਲੜੀ ਹੈ। ਦਸਵਾਂ ਪ੍ਰਸ਼ਨ ਹੈ ਦਵੈਤ ਵਿੱਚ ਕੌਣ ਲਭਾਇਮਨ ਹੋਇਆ। ਗਿਆਰਵਾਂ ਪ੍ਰਸ਼ਨ ਹੈ ਪਰਮੇਸ਼ੁਰ ਦਾ ਨਾਮ ਦੱਸਣ ਵਾਲੀ ਬਾਣੀ ਕਿੱਥੋਂ ਪ੍ਰਾਪਤ ਹੁੰਦੀ ਹੈ। ਤੇ ਬਾਰਵਾਂ ਪ੍ਰਸ਼ਨ ਹੈ ਕਿ ਹੇ ਸਤਿਗੁਰੂ ਜੀ, ਸਾਰੇ ਦੁੱਖਾਂ ਦੀ ਨਿਵਿਰਤੀ ਕਿਵੇਂ ਹੁੰਦੀ ਹੈ। ਤੇਰਵਾਂ ਪ੍ਰਸ਼ਨ ਹੈ ਸੱਚੇ ਦੇ ਦਰ ਵਿੱਚ ਸਮਾਇਆ ਕੌਣ ਹੈ, ਜਿਹੜਾ ਸੱਚੇ ਦੇ ਦਰ ਵਿੱਚ ਸਚਿਆਰ ਕੌਣ ਦਿਸਦੇ ਹੈ, ਉਹਦੇ ਦਰ ਦੇ ਵਿੱਚ ਕਿਵੇਂ ਸਚਾਰਿਆ ਹੋਈ ਹੈ ਜਿਵੇਂ ਹੈ। ਤੇ ਇਸ ਪ੍ਰਕਾਰ ਫਿਰ ਹੇ ਸਤਿਗੁਰੂ, ਤਿੰਨ ਭਾਵਨਾ ਜਿਹੜੀਆਂ ਤਿੰਨੇ ਭਾਵਨਾ ਦੀ ਸਮਝ ਕਿਵੇਂ ਹੁੰਦੀ ਹੈ, ਇਹ ਚੌਦਵਾਂ ਪ੍ਰਸ਼ਨ ਹੈ। ਇਸ ਤਰ੍ਹਾਂ ਦੇ ਪ੍ਰਸ਼ਨਾਂ ਦੀ ਲੜੀ ਹੈ। ਤੇ ਉਹਦੇ ਚ ਫਿਰ ਪ੍ਰਸ਼ਨ ਨੰਬਰ ਵਾਰ ਇਹ ਆਉਂਦੇ ਜਾਂਦੇ ਆ। ਚਲੋ ਇਹਨਾਂ ਗਿਣਤੀ ਚ ਆਪਾਂ ਬਹੁਤਾ ਸਮਾਂ ਨਾ ਲੰਘਾਈਏ। ਤੇ ਇੱਕ ਇੱਕ ਪ੍ਰਸ਼ਨ ਦੇ ਨਾਲ ਇਉਂ 25 ਪ੍ਰਸ਼ਨ ਕਹਿਣ ਤੋਂ ਪਾਵੇ, ਇਹ ਸਾਰੇ ਇੱਕਣ ਗਿਣਦੇ ਜਾਈਏ, ਇਹਨਾਂ ਦੀ ਗਿਣਤੀ 25 ਬਣ ਜਾਂਦੀ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਜਿਹੜਾ ਪਹਿਲਾ ਪ੍ਰਸ਼ਨ ਕੀਤਾ ਹੈ ਉਹਦਾ ਮਹਾਰਾਜ ਉੱਤਰ ਦੇਣਗੇ। ਵੀ ਭਰਮ ਕਿਵੇਂ ਗਵਾਇਆ ਜਾਂਦਾ ਹੈ? ਹੇ ਸਤਿਗੁਰੂ ਜੀ, ਕਿਰਪਾ ਕਰਕੇ ਦੱਸੋ ਵੀ ਭਰਮ ਕਿਵੇਂ ਗਵਾਇਆ ਜਾਂਦਾ ਹੈ?
ਸਤਿਗੁਰ ਹਮਰਾ ਭਰਮ ਗਵਾਇਆ
ਕਿਉਂ? ਆਸਾ ਰਾਗ ਦੇ ਅੰਦਰ, ਤੇ ਆਸਾ ਮਹੱਲਾ ਤੀਜਾ, ਸਤਿਗੁਰਾਂ ਦੀ ਹਜ਼ੂਰੀ ਸਿੱਖਾਂ ਦੇ ਪ੍ਰਸ਼ਨ 25, ਤੇ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਦੁਆਰਾ ਫਿਰ ਇਕੱਲੇ ਇਕੱਲੇ ਦਾ ਉੱਤਰ ਦਿੰਦੇ ਆ। ਬਹੁਤ ਸਾਰੇ ਸਿੱਖ ਬੈਠੇ ਸੀ, ਕਿਸੇ ਨੇ ਕੋਈ ਪ੍ਰਸ਼ਨ ਕਰਤਾ, ਕਿਸੇ 25 ਪ੍ਰਸ਼ਨ ਨੇ। ਹੁਣ ਪਹਿਲਾ ਪ੍ਰਸ਼ਨ ਹੈ ਸਿੱਖ ਦਾ ਵੀ ਭਰਮ ਕਿਵੇਂ ਗਵਾਇਆ ਜਾਂਦਾ? ਤਾਂ ਮਹਾਰਾਜ ਸਾਹਿਬ ਕਹਿੰਦੇ ਸਤਿਗੁਰ ਹਮਰਾ ਭਰਮ ਗਵਾਇਆ। ਮਹਾਰਾਜ ਕਹਿੰਦੇ ਪੂਰਨ ਸਤਿਗੁਰੂ ਕੌਣ? ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੇ ਸਾਡਾ ਭਰਮ ਨਾਮ ਹੈ ਭੁਲੇਖ ਦਾ ਗਵਾ ਦਿੱਤਾ ਹੈ। ਜਾਂ ਫਿਰ ਹਮਰੇ ਦਾ ਅਰਥ ਹੈ ਹਮਾ ਸ਼ਬਦ, ਜਿਹੜਾ ਹੈ ਹਮ ਸ਼ਬਦ ਹੈ, ਇਹ ਫਾਰਸੀ ਦਾ ਹੈ, ਤਮਾਮ ਦਾ ਵਾਚਕ ਹੈ। ਤਮਾਮ ਜਗਿਆਸੂਆਂ ਦਾ ਭਰਮ ਸਤਿਗੁਰੂ ਜੀ ਹੀ ਗਵਾਉਣਾ ਕਰਦੇ ਹਨ, ਹੋਰ ਨਹੀਂ ਕੋਈ ਗਵਾ ਸਕਦਾ। ਇਹ ਸਤਿਗੁਰਾਂ ਤੋਂ ਨਿਵਿਰਤ ਹੁੰਦਾ ਭਰਮ ਜਿਹੜਾ, ਨਹੀਂ ਤਾਂ ਭਰਮੇ ਸੁਰਨਰ ਦੇਵੀ ਦੇਵ, ਭਰਮੇ ਸਿੱਧ ਸਾਧਕ ਮਨਮੇਵ, ਭਰਮ ਪਰਮ ਮਾਨੁਖ ਡਹਿਕਾਏ ਜਾ ਤੇ ਮਹਾਂਦੁੱਤਰ ਇਹ ਮਾਏ। ਅਤੇ ਫਿਰ ਅੱਗੇ ਪ੍ਰਸ਼ਨ ਕੀਤਾ ਕਿ ਮਨ ਵਿੱਚ ਕਿਸ ਨੂੰ ਵਸਾਉਣਾ ਕਰੀਏ? ਉੱਤਰ ਦੇਣਗੇ ਮਹਾਰਾਜ,
ਹਰ ਨਾਮ ਨਿਰੰਜਨ ਮਨ ਵਸਾਇਆ।
ਹਰ ਹਰੀ ਪਰਮੇਸ਼ਰ ਨਿਰੰਜਨ ਸ਼ੁੱਧ ਸਰੂਪ ਦਾ ਅੰਮ੍ਰਿਤ ਨਾਮ ਮਨ ਮੰਨਣ ਕਰਨ ਦੇ ਵਿੱਚ ਵਸਾਇਆ, ਵਸਾਉਣਾ ਕਰੀਏ, ਉਹਨੂੰ ਮਨ 'ਚ ਵਸਾਉਣਾ ਕਰੀਏ। ਫਿਰ ਉਹਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਸਦਾ ਸੁੱਖ ਕਿਵੇਂ ਪ੍ਰਾਪਤ ਹੁੰਦਾ ਹੈ?
ਸ਼ਬਦ ਚੀਨ ਸਦਾ ਸੁੱਖ ਪਾਇਆ।
ਸ਼ਬਦ ਬ੍ਰਹਮ ਨੂੰ ਜਾਂ ਗੁਰ ਸ਼ਬਦ ਨੂੰ ਚੀਨ ਜਾਣ ਕੇ ਸਦਾ ਨਿੱਤ ਰਹਿਣ ਵਾਲੇ ਆਤਮ ਸੁੱਖ ਨੂੰ ਪ੍ਰਾਪਤ ਕਰ ਲਈਦਾ ਹੈ, ਸੁੱਖ ਇਹਦੇ ਵਿੱਚ ਹੈ। ਫਿਰ ਪ੍ਰਸ਼ਨ ਕੀਤਾ ਮਹਾਰਾਜ ਕਿਸ ਗਿਆਨ ਨੂੰ ਸੁਣਨਾ ਕਰੀਏ? ਗੁਰੂ ਸਾਹਿਬ ਉੱਤਰ ਦਿੰਦੇ ਨੇ, ਸਤਿਗੁਰੂ ਮਹਾਰਾਜ ਸੰਬੋਧਨ ਕਰਕੇ ਉੱਤਰ ਦੇ ਰਹੇ ਹਨ, ਮਨ ਨੂੰ ਆਪਣੇ ਮਨ ਨੂੰ ਮੁਖਾਬਤ ਕਰਕੇ ਉੱਤਰ ਦੇਣਗੇ।
ਸੁਣ ਮਨ ਮੇਰੇ ਤਤ ਗਿਆਨ।
ਉੱਤਮ ਭਗਤਾ ਆਪਣੇ ਮਨ ਨੂੰ ਬਹਾਨਾ ਬਣਾ ਕੇ ਉਪਦੇਸ਼ ਦੇ, ਹੇ ਮੇਰੇ ਮਨਾ, ਤਤ ਸਾਰ ਰੂਪ ਪਰਮੇਸ਼ਰ ਦੇ ਗਿਆਨ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਸੁਣਨਾ ਕਰ, ਪਰਮੇਸ਼ਰ ਦੇ ਨਾਮ ਦਾ। ਫਿਰ ਅੱਗੇ ਹੁਣ ਪ੍ਰਸ਼ਨ ਕੀਤਾ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਕਿਸ ਦੁਆਰਾ ਪਾਈਦਾ ਜੀ? ਗੁਰੂ ਸਾਹਿਬ ਉੱਤਰ ਦਿੰਦੇ ਨੇ,
ਦੇਵਣ ਵਾਲਾ ਸਭ ਵਿਧ ਜਾਣੈ।
ਜੋ ਦਾਤਾਂ ਦੇਣ ਵਾਲਾ ਸਭ ਸਾਰੀਆਂ ਵਿਧ ਵਿਧੀਆਂ ਜੁਗਤੀਆਂ ਨੂੰ ਜਾਣੈ, ਜਾਣਨ ਵਾਲਾ ਉਹ ਕੌਣ ਹੈ? ਪਰਮੇਸ਼ਰ ਹੈ। ਉਹਦਾ ਨਾਮ ਰੂਪੀ ਨਿਦਾਨ ਹੈ, ਖਜ਼ਾਨੇ ਦਾ ਨਾਮ ਉਹ ਫਿਰ ਗੁਰਮੁਖ। ਅੱਗੇ ਬੋਲੋ ਜੀ, ਗੁਰਮੁਖ।
ਗੁਰਮੁਖ ਪਾਈਐ ਨਾਮ ਨਿਦਾਨ।
ਉਹ ਫਿਰ ਮੁਖੀ ਗੁਰੂ ਸਾਹਿਬ ਦੁਆਰਾ ਇਹ ਨਿਦਾਨ ਖਜ਼ਾਨਾ ਜਿਹੜਾ ਨਾ ਨਿਧੀਆਂ ਨਾਮ ਇਹ ਪ੍ਰਾਪਤ ਹੁੰਦਾ ਹੈ। ਤੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਸੁਣਾਵਾਂ, ਪਰ ਮਿਲੂਗਾ ਗੁਰੂ ਦੇ ਮੁਖ ਦੁਆਰਾ, ਨਾਮ ਦੁਆਰਾ ਮਿਲੇਗਾ। ਤੇ ਨਾਮ ਦੁਆਰਾ ਖਜ਼ਾਨੇ ਮਿਲਦੇ ਆ, ਨਾਮ ਗੁਰੂ ਦੁਆਰਾ ਮਿਲਦਾ ਹੈ। ਫਿਰ ਪ੍ਰਸ਼ਨ ਕੀਤਾ ਸਭ ਤੋਂ ਵੱਡੀ ਵਡਿਆਈ ਕਿਵੇਂ ਪ੍ਰਾਪਤ ਹੁੰਦੀ ਹੈ? ਇਹ ਮਹਾਰਾਜ ਸਾਹਿਬ ਨੂੰ ਪ੍ਰਸ਼ਨ ਕੀਤਾ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਸਤਿਗੁਰ ਭੇਟੇ ਕੀ ਵਡਿਆਈ।
ਸਤਿਗੁਰੂ ਦੇ ਸਰੂਪ ਨੂੰ ਭੇਟੇ ਮਿਲਣ ਦੀ ਇਹੀ ਵਡਿਆਈ ਉਪਮਾ ਸਭ ਤੋਂ ਵੱਡੀ ਹੈ, ਇਦੋਂ ਵੱਡੀ ਹੋਰ ਕੋਈ ਵਡਿਆਈ ਨਹੀਂ। ਕਹਿੰਦੇ ਮੈਂ ਤ੍ਰਿਸ਼ਨਾ ਦੀ ਅੱਗ ਕਿਵੇਂ ਨਿਵਿਰਤ ਹੁੰਦੀ ਹੈ, ਹੁਣ ਉਹਦਾ ਉੱਤਰ ਦੇਣਗੇ।
ਜਿਨ ਮਮਤਾ ਅਗਨ ਤ੍ਰਿਸ਼ਨਾ ਬੁਝਾਈ।
ਜੇ ਸਤਿਗੁਰੂ ਜੀ ਨੇ ਮਮਤਾ ਪਦਾਰਥਾਂ ਦੀ ਮੇਲ, ਤ੍ਰਿਸ਼ਨਾ ਰੂਪੀ ਅਗਨ ਅਗਨੀ, ਇਸ ਨੂੰ ਉਪਦੇਸ਼ ਰੂਪੀ ਜਲ ਦੁਆਰਾ ਬੁਝਾਈ, ਮੇਟਣਾ ਕੀਤਾ, ਇਹਨੂੰ ਪੋਲਾ ਬੋਲਣਾ, ਬੁਝਾਈ ਮੇਟ ਦਿੱਤਾ, ਬੁਝਾ ਦਿੱਤੀ ਹੈ ਤ੍ਰਿਸ਼ਨਾ।
ਸਹਿਜੇ ਮਾਤਾ ਹਰ ਗੁਣ ਗਾਈ।
ਤੇ ਫਿਰ ਪ੍ਰਸ਼ਨ ਹੈ, ਹਰੀ ਦੇ ਗੁਣ ਕਿਵੇਂ ਗਾਏ ਜਾਂਦੇ ਨੇ? ਇਹ ਪ੍ਰਸ਼ਨ ਹੈ। ਕਹਿੰਦੇ ਸਹਿਜੇ ਮਾਤਾ ਹਰ ਗੁਣ ਗਾਈ, ਗੁਰੂ ਸਾਹਿਬ ਦਾ ਉੱਤਰ ਹੈ। ਸੁਤੇ ਸਿੱਧ ਸੁਭਾਵਕ ਹੀ, ਇਹਨੂੰ ਭਾਈ ਮਾਤਾ ਨਹੀਂ ਕਹਿਣਾ, ਮਾਤਾ ਮਾਂ ਦਾ ਨਾਮ ਹੈ, ਇਹਨੂੰ ਮਾਤਾ ਕਹਿਣਾ। ਉਚਾਰਨ ਦੇ ਵਿੱਚ ਮਾਤਾ ਨਾਮ ਮਸਤ ਹੋਏਦਾ ਹੈ। ਸਹਿਜੇ ਸੁਤੇ ਸਿੱਧ ਸੁਭਾਵਕ ਹੀ ਮਾਤਾ ਮਸਤਾਨਾ ਹੋ ਕੇ ਹਰ ਪਰਮੇਸ਼ਰ ਦੇ ਜਿਹੜੀਆਂ ਸਿਫਤਾਂ ਨੇ, ਉਹਦੇ ਗੁਣ ਜਿਹੜੇ ਨੇ, ਉਹਨਾਂ ਨੂੰ ਗਾਈਦਾ ਹੈ।
ਬਿਨ ਗੁਰ ਪੂਰੇ ਕੋਈ ਨਾ ਜਾਣੀ।
ਫਿਰ ਪ੍ਰਸ਼ਨ ਕੀਤਾ ਪਰਮੇਸ਼ਰ ਨੂੰ ਕੌਣ ਜਾਣ ਸਕਦਾ? ਕਹਿੰਦੇ ਬਿਨ ਗੁਰ ਪੂਰੇ ਕੋਈ ਨਾ ਜਾਣੀ। ਇਹ ਉੱਤਰ ਹੈ ਮਹਾਰਾਜ ਦਾ, ਪਰਮੇਸ਼ਰ ਨੂੰ ਪੂਰੇ ਪੂਰਨ ਗੁਰੂ ਸਾਹਿਬ ਤੋਂ ਬਿਨ ਬਗੈਰ ਕੋਈ ਨਹੀਂ ਜਾਣ ਸਕਦਾ। ਭਾਵ ਗੁਰਾਂ ਦੁਆਰਾ ਹੀ ਪਰਮੇਸ਼ਰ ਨੂੰ ਜਾਣਿਆ ਜਾਂਦਾ ਹੈ, ਆਪਣੇ ਆਪ ਕੌਣ ਹੈ ਜਿਹੜਾ ਜਾਣ ਸਕਦਾ ਹੈ? ਫੇਰ ਪ੍ਰਸ਼ਨ ਕੀਤਾ ਦਵੈਤ ਵਿੱਚ ਕੌਣ ਲੁਭੈ ਮਨ ਹੋਇਆ? ਉੱਤਰ ਦਿੰਦੇ ਹਨ,
ਮਾਇਆ ਮੋਹੇ ਦੂਜੇ ਲੁਭਾਣੀ।
ਜੋ ਮਾਇਆ ਇਕੱਠੀ ਕਰਨ ਦੇ ਮੋਹ ਦੇ ਵਿੱਚ ਲੱਗੇ ਹੋਏ ਹੈ ਉਹ ਦੂਜੇ ਦਵੈਤ ਭਾਵ ਵਿੱਚ ਲੁਭਾਣੀ ਲੁਭਾਏਵਾਨ ਹੋ ਰਹੇ ਹਨ, ਇਹ ਪ੍ਰਸ਼ਨ ਸੀ। ਫੇਰ ਪ੍ਰਸ਼ਨ ਕੀਤਾ ਸਿੱਖਾਂ ਨੇ ਤੇ ਮਹਾਰਾਜ ਕਿਰਪਾ ਕਰਕੇ ਦੱਸੋ ਪਰਮੇਸ਼ਰ ਦਾ ਨਾਮ ਦੱਸਣ ਵਾਲੀ ਬਾਣੀ ਕਿੱਥੋਂ ਪ੍ਰਾਪਤ ਹੋਊਗੀ, ਕਿੱਥੋਂ ਪ੍ਰਾਪਤ ਹੁੰਦੀ ਹੈ, ਇਹ ਪ੍ਰਸ਼ਨ ਹੈ।
ਗੁਰਮੁਖ ਨਾਮ ਮਿਲੈ ਹਰ ਬਾਣੀ।
ਉੱਤਰ ਦਿੱਤਾ ਗੁਰਮੁਖ ਮੁਖੀ ਗੁਰੂ ਸਾਹਿਬ ਦੀ ਸੰਗਤ ਵਿੱਚੋਂ ਹਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਅਮੋਲਕ ਨਾਮ ਦੱਸਣ ਵਾਲੀ ਇਹ ਬਾਣੀ ਮਿਲੈ ਮਿਲਦੀ ਹੈ, ਭਾਵ ਪ੍ਰਾਪਤ ਹੁੰਦੀ ਹੈ, ਸੰਗਤ ਚੋਂ ਪ੍ਰਾਪਤ ਹੁੰਦੀ ਹੈ, ਜਾਂ ਫਿਰ ਜੋ ਪਰਮੇਸ਼ਰ ਦਾ ਨਾਮ ਪ੍ਰਸਿੱਧ ਹੈ ਤੇ ਉਸ ਨੂੰ ਨਾਮ ਜਪਣ ਵਾਲੇ ਗੁਰਮੁਖ ਜਨਾਂ ਦੁਆਰਾ ਹਰੀ ਪਰਮੇਸ਼ਰ ਦੀ ਬਾਣੀ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਅੱਗੇ ਕੀਤਾ, ਕਹਿੰਦੇ ਤਪਾਂ ਚੋਂ ਸ਼੍ਰੋਮਣੀ ਤਪ ਕਿਹੜਾ? ਮਹਾਰਾਜ ਇਹ ਦੱਸੋ ਤਪਾਂ ਦੇ ਚੋਂ ਸਭ ਤੋਂ ਵੱਡਾ ਤਪ ਕੀ ਹੈ? ਜਿਸ ਤੋਂ ਵੱਡਾ ਕੋਈ ਕਹਿੰਦਾ ਧੂਣੀਆਂ ਤਾਪਣੀਆਂ ਜਲ ਧਾਰੇ ਕਰਨੇ, ਸਭ ਤੋਂ ਵੱਡਾ ਤਪ ਕੀ ਹੈ? ਮਹਾਰਾਜ ਸਾਹਿਬ ਜੀ ਜਿਹੜਾ ਉੱਤਰ ਦੇਣਗੇ ਇਹ ਸਾਰੀ ਦੁਨੀਆਂ ਦੇ ਸੁਣਨ ਵਾਲਾ, ਇਹ ਸਾਰੇ ਧਰਮੀ ਲੋਕਾਂ ਦੇ ਸੁਣਨ ਵਾਲਾ, ਗੁਰਸਿੱਖਾਂ ਦੇ ਸੁਣ ਕੇ ਅਮਲ ਚ ਲਿਆਉਣ ਵਾਲਾ। ਭਾਈ ਉੱਤਰ ਦਿੱਤਾ ਮਹਾਰਾਜ ਨੇ, ਕਹਿੰਦੇ ਸੁਣਨਾ ਕਰੋ
ਗੁਰ ਸੇਵਾ ਤਪਾਂ ਸਿਰ ਤਪ ਸਾਰ।
ਜਿਹੜੀ ਗੁਰ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਨੀ ਹੈ ਨਾ, ਝਾੜੂ ਮਾਰਨਾ, ਜੂਠੇ ਭਾਂਡੇ ਮਾਂਜਣੇ, ਲੰਗਰ ਪਕਾਉਣਾ, ਲੰਗਰ ਵਰਤਾਉਣਾ, ਤੇ ਗੁਰੂ ਘਰ ਦੇ ਵਿੱਚ ਦਰਬਾਰ ਦੀ ਸੇਵਾ ਕਰਨੀ, ਮਹਾਰਾਜ ਦੇ ਵਸਤਰ, ਨਾਨਾ ਪ੍ਰਕਾਰ ਦੀ ਸੇਵਾ। ਇਹ ਸਾਰੀਆਂ ਤਪਾਂ ਜਿਹੜੇ ਜਿੰਨੇ ਵੀ ਤਪ ਨੇ, ਗੁਰ ਸੇਵਾ ਤਪਾਂ ਸਿਰ ਤਪ ਸਾਰ, ਇਹ ਜਿਹੜਾ ਤਪਾਂ ਸ਼ਬਦ ਹੈ, ਤਪਾਂ ਤੇ ਤਪ ਦੋਨੇ ਪੋਲੇ ਬੋਲਣੇ ਨੇ, ਜਾਣੀ ਤਪਾਂ ਤਪ ਨਾ ਬਣ ਜਾਏ, ਤਪਾਂ ਤਪ ਪੋਲੇ ਬੋਲਣੇ ਨੇ। ਤਪਾਂ ਸਿਰ ਤਪ ਸਾਰ, ਜਿਹੜੀ ਗੁਰੂ ਸਾਹਿਬ ਦੀ ਸੇਵਾ ਟਹਿਲ ਕਰਨੀ ਹੈ, ਇਹ ਸਾਰਿਆਂ ਤਪਾਂ ਤਪੱਸਿਆ ਤੋਂ ਸਿਰ ਸ਼੍ਰੋਮਣੀ ਸਾਰ ਸ੍ਰੇਸ਼ਟ ਤਪ ਤਪੱਸਿਆ ਹੈ, ਇਦੋਂ ਵੱਡੀ ਤਪੱਸਿਆ ਕੋਈ ਨਹੀਂ ਹੈ। ਪਰ ਸਾਧ ਸਿੰਘ ਜੀ, ਜਿਵੇਂ ਧਨ ਪਹਿਲਾਂ ਤਾਂ ਕਮਾਉਣਾ ਬਹੁਤ ਔਖਾ ਹੈ, ਫਿਰ ਸਾਂਭਣਾ ਉਦੋਂ ਵੀ ਔਖਾ ਹੈ, ਇਸੇ ਤਰ੍ਹਾਂ ਪਹਿਲਾਂ ਤਾਂ ਸੇਵਾ ਕਰਨੀ ਔਖੀ ਹੈ, ਫਿਰ ਸੇਵਾ ਦਾ ਫਲ ਸਾਂਭ ਕੇ ਰੱਖਣਾ ਬਹੁਤ ਔਖਾ ਹੈ, ਕਿਉਂਕਿ ਇਹਦੇ ਤਿੰਨ ਦੁਸ਼ਮਣ ਨੇ ਸੇਵਾ ਦੇ। ਇੱਕ ਤਾਂ ਵੀ ਕਾਮਾਤਰ ਬਿਰਤੀ ਹੋ ਜਾਵੇ, ਮੰਦੀ ਵਾਸ਼ਨਾ, ਕਾਮ ਨਾ ਵਿਸਰਿਓ, ਦੂਸਰਾ ਕਿਤੇ ਕੋਈ ਬਾਤ ਘਾਟ ਹੋ ਗਈ, ਕ੍ਰੋਧ ਆ ਗਿਆ, ਗੁੱਸਾ ਆ ਗਿਆ, ਤੇ ਜਿਵੇਂ ਅੱਗ ਫੂਕ ਦਿੰਦੀ ਹੈ ਨਾ ਘਾਹ ਫੂਸ ਨੂੰ, ਇਹ ਸੇਵਾ ਦੇ ਮਹਾਤਮ ਨੂੰ ਕ੍ਰੋਧ ਫੂਕ ਦਿੰਦਾ ਹੈ। ਲੋਭ ਆ ਗਿਆ ਵੀ ਮੈਂ ਇਕੱਲੇ ਹੀ ਖਾ ਲਾਂ ਕਿਤੇ ਲੋਕ ਕੇ, ਇਹ ਲੋਭ ਦੀ ਲਹਿਰ ਹੈ ਜਿਹੜੀ, ਇਹ ਵੀ ਰੋੜ ਕੇ ਲੈ ਜਾਂਦੀ ਹੈ ਸਾਰੇ ਮਹਾਤਮ ਨੂੰ। ਤੇ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ ਦੇਵਾ। ਤੇ ਚੌਥੀ ਹੈ ਵੀ ਸੇਵਾ ਵੀ ਕਰੀ ਜਾਣੀ ਤੇ ਨਿੰਦਿਆ ਵੀ ਕਰੀ ਜਾਣੀ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨੇ ਫਲ ਪਈ ਸਭ ਸੇਵਾ। ਐ ਨੇ ਫਲ ਹੋ ਜਾਂਦੀ ਹੈ ਤਪੱਸਿਆ ਦੀ ਤਪੱਸਿਆ। ਜੇ ਤੇ ਗੁਰਸਿੱਖ ਹੈ ਚਾਰੇ ਚੀਜ਼ਾਂ ਦਾ ਪਰਹੇਜ ਕਰਕੇ ਸੇਵਾ ਕਰਨ, ਸੇਵਾ ਦਾ ਇੱਕ ਸਾਲ ਦੇ ਵਿੱਚ ਰੰਗ ਲੈ ਆਉਂਦੀ ਹੈ, ਇਤਿਹਾਸ ਹੈ ਉਹ ਅੱਗੇ ਆ ਜਾਏਗਾ ਬਚਨ। ਇਸ ਕਰਕੇ ਇਹ ਸ਼੍ਰੋਮਣੀ ਤਪ ਹੈ ਜਿਹੜੀ ਤਪੱਸਿਆ ਕਰਨੀ। ਹੁਣ ਜਿੰਨੇ ਲੰਗਰਾਂ ਦੀ ਸੇਵਾ ਕਰਦੇ ਤਪੱਸਿਆ, ਪਰ ਉਹਦਾ ਫਲ ਸਾਂਭ ਕੇ ਨਹੀਂ ਰੱਖ ਸਕਦੇ, ਨਾਲ ਜੁਗਤੀ ਹੈ ਵੀ ਜੇ ਇਹ ਚੀਜ਼ਾਂ ਤੋਂ ਬਚੋਗੇ ਤਾਂ ਫਲ ਇਹਦਾ ਤੁਹਾਡੇ ਕੋਲ ਰਹੇਗਾ। ਇਹ ਜਿੱਥੇ ਸੇਵਾ ਦਾ ਮਹਾਤਮਾ ਦੱਸਦੇ ਨੇ ਉੱਥੇ ਸੇਵਾ ਕਰਕੇ ਮਹਾਤਮਾ ਸਾਂਭਣ ਦੀ ਜੁਗਤੀ ਵੀ ਦੱਸਦੇ ਆ ਮਹਾਰਾਜ, ਅੱਗੇ ਦੱਸਦੇ ਹਨ ਜੀ। ਇਹ ਹੁਣ ਪ੍ਰਸ਼ਨ ਹੈ, ਸਤਿਗੁਰੂ ਜੀ ਸਾਰਿਆਂ ਦੁੱਖਾਂ ਦੀ ਨਿਵਿਰਤੀ ਕਿਵੇਂ ਹੁੰਦੀ ਹੈ? ਜਿਵੇਂ ਤਪਾਂ ਦਾ ਤਾਂ ਤੁਸੀਂ ਦੱਸ ਦਿੱਤਾ ਵੀ ਸ਼੍ਰੋਮਣੀ ਤਪ ਹੈ ਜਿਹੜੀ ਗੁਰੂ ਘਰ ਦੀ ਸੇਵਾ ਹੈ, ਸਾਰੇ ਦੁੱਖਾਂ ਦੀ ਨਿਵਿਰਤੀ ਕਿਵੇਂ ਹੁੰਦੀ ਹੈ? ਗੁਰੂ ਸਾਹਿਬ ਨੇ ਉੱਤਰ ਦਿੱਤਾ ਜੇ
ਹਰ ਜੀਉ ਮਨ ਵਸੈ ਸਭ ਦੁੱਖ ਵਿਸਾਰਨ ਹਾਰ।
ਇਹ ਗੁਰਸਿੱਖੋ, ਜੇਕਰ ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮਨ ਦੇ ਵਿੱਚ ਵਸ ਜਾਏ ਨਾ, ਮਨ ਦੇ ਵਿੱਚ ਸੰਸਾਰ ਵਸ ਰਿਹਾ ਹੈ, ਮਨ ਦੇ ਵਿੱਚ ਪਰਿਵਾਰਾਂ ਦਾ ਮੋਹ ਵਸ ਰਿਹਾ, ਕਿਤੇ ਨਾਮ ਵਸ ਜਾਏ ਤਾਂ ਫਿਰ ਸਭ ਸਾਰਿਆਂ ਦੁੱਖਾਂ ਕਸ਼ਟਾਂ ਦਾ ਵਿਸਾਰਨਹਾਰ, ਵਿਦਾ ਕਰਨ ਵਾਲਾ ਹੈ, ਨਾਸ ਕਰਨ ਵਾਲਾ ਹੈ। ਇਹ ਉੱਤਰ ਦਿੱਤਾ ਮਹਾਰਾਜ। ਫਿਰ ਪ੍ਰਸ਼ਨ ਕੀਤਾ ਉਹਨਾਂ 25 ਪ੍ਰਸ਼ਨ ਵਿੱਚੋਂ ਹੀ ਕਿ ਸੱਚ ਦੇ ਦਰ ਵਿੱਚ ਸਚਿਆਰ ਕੌਣ ਦਿਸਦੇ ਹੈ, ਕਿਵੇਂ ਸਚਿਆਰਾ ਹੋਈ ਹੈ? ਤਾਂ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਹਨ,
ਦਰ ਸਾਚੈ ਦੀਸੈ ਸਚਿਆਰ।
ਜਿਹੜੇ ਸਤਸੰਗਤ ਰੂਪੀ ਸਾਚੇ ਸੱਚੇ ਦਰ ਦਰਬਾਰ ਵਿੱਚ ਪਹੁੰਚੇ, ਆਹ ਜਿਹੜੀ ਸਤਸੰਗਤ ਹੈ, ਦਰ ਸੱਚ ਹੈ ਤੇ ਜਾਂ ਫਿਰ ਗਿਆਨ ਰੂਪੀ ਸੱਚੇ ਦਰ ਵਿੱਚ ਟਿਕੇ ਹੋਏ ਨੇ, ਸਤਸੰਗਤ ਦੇ ਦਰਬਾਰ ਦੇ ਵਿੱਚ ਟਿਕੇ ਹੋਏ ਨੇ, ਦਰ ਸੱਚ ਹੈ ਜਿਨ੍ਹਾਂ ਦੇ ਹਿਰਦੇ ਰੂਪੀ ਦਰ ਅੰਦਰ ਤੁਰਿਆ ਪਦ ਦੀ ਪ੍ਰਾਪਤੀ ਹੈ, ਤੇ ਉਹ ਫਿਰ ਦੀਸੈ ਸਚਿਆਰ, ਉਹ ਸੱਚ ਦੀ ਪ੍ਰਾਪਤੀ ਵਾਲੇ ਦੀਸੈ ਗਿਆਨਵਾਨਾਂ ਨੂੰ ਦਿਸ ਰਹੇ ਨੇ ਵੀ ਇਹ ਸਚਿਆਰ ਹਨ। ਫਿਰ ਪ੍ਰਸ਼ਨ ਕੀਤਾ ਮਹਾਰਾਜ ਜੀ, ਤਿੰਨੇ ਭਾਵਨਾ ਦੀ ਜਿਹੜੀ ਸਮਝ ਕਿਵੇਂ ਹੋ ਸਕਦੀ ਹੈ, ਤਿੰਨੇ ਲੋਕਾਂ ਦਾ ਗਿਆਨ ਕਿਵੇਂ ਹੋ ਸਕਦਾ, ਉਹ ਮਹਾਰਾਜ ਸਾਹਿਬ ਜੀ ਉੱਤਰ ਦੇਣਗੇ ਹੁਣ।
ਗੁਰ ਸੇਵਾ ਤੇ ਤੇਰੇ ਭਵਨ ਸੋਜੀ ਹੋਏ,
ਤੇ ਪੂਰੇ ਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਪੂਰਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ। ਗੁਰੂ ਘਰ ਦੀ ਸੇਵਾ ਦਾ ਬੜਾ ਮਹੱਤਵ ਹੈ। ਤੇ ਮਹਾਰਾਜ ਸਾਹਿਬ ਨੇ ਦੇਖੋ ਪੁਰਾਣੇ ਸਮੇਂ ਦੇ ਅੰਦਰ ਜਿਹੜਾ ਅਗਲਾ ਤਾਂ ਛੇਤੀ ਘਰ ਨਹੀਂ ਸੀ ਛੱਡਦੇ, ਜੇ ਘਰ ਛੱਡ ਕੇ ਡੇਰਿਆਂ ਦੇ ਵਿੱਚ ਜਾਂਦੇ ਸੀ, ਧਾਰਮਿਕ ਸਥਾਨਾਂ ਤੇ ਜਾਂਦੇ ਸੀ, ਆਸ਼ਰਮਾਂ 'ਚ ਜਾਂਦੇ ਸੀ, ਗੁਰਦੁਆਰਿਆਂ 'ਚ ਜਾਂਦੇ ਸੀ, ਤਾਂ ਆਪਣੀ ਪੱਕੀ ਆਦਤ ਬਣਾ ਕੇ ਜਾਂਦੇ ਸੀ ਕਿ ਵੀ ਹਰ ਰੋਜ਼ ਜਿੱਥੇ ਖਾਣਾ ਉੱਥੇ ਦਾ ਕੰਮ ਕੀ ਕਰਨਾ। ਕਲਗੀਧਰ ਮਹਾਰਾਜ ਨੇ 25 ਨਿਯਮ ਬਣਾਏ ਖਾਲਸੇ ਦੇ, ਜਦੋਂ ਸੰਥਿਆ ਦਿੱਤੀ ਦਮਦਮਾ ਸਾਹਿਬ, ਉਹਨਾਂ ਨਿਯਮਾਂ 'ਚ ਵੀ ਇੱਕ ਪਹਿਰ 3 ਘੰਟੇ ਗੁਰੂ ਘਰ ਦੀ ਸੇਵਾ ਕਰੇ, ਝਾੜੂ ਮਾਰੇ, ਜੂਠੇ ਭਾਂਡੇ ਮਾਂਜੇ, ਕਿੱਧਰ ਨੂੰ ਗਏ ਇਹ ਨਿਯਮ? ਇਹ ਪਸ਼ੂਆਂ ਵਾਸਤੇ ਤਾਂ ਬਣਾਏ ਨਹੀਂ ਸੀ, ਸਾਡੇ ਵਾਸਤੇ ਬਣਾਏ ਸੀ। ਤੇ ਮਹਾਰਾਜ ਸਾਹਿਬ ਕਹਿੰਦੇ ਜਿਹੜੀ ਗੁਰੂ ਦੀ ਸੇਵਾ ਹੈ, ਤੇ ਤੁਸੀਂ ਜਿਹੜੇ ਤਿੰਨਾਂ ਭਵਨਾਂ ਦੀ ਸੋਝੀ ਦੀ ਗੱਲ ਕਰਦੇ ਹੋ, ਇਹ ਬਰਕਤਾਂ ਗੁਰੂ ਅਮਰਦਾਸ ਜੀ ਕਹਿੰਦੇ ਸੇਵਾ 'ਚ ਨੇ। 12 ਸਾਲ ਖੁਦ ਕੀਤੀ ਗੁਰੂ ਅਮਰਦਾਸ ਜੀ ਨੇ ਸੇਵਾ, ਗਾਗਰਾਂ ਢੋਈਆਂ ਪਾਣੀ ਦੀਆਂ, ਅਰ ਬੁਢਾਪੇ 'ਚ ਢੋਈਆਂ, ਜਦੋਂ ਮੰਜੇ 'ਤੇ ਬਹਿਣ ਜੋਗਾ ਹੋ ਜਾਂਦਾ, ਉਸ ਵੇਲੇ ਗਾਗਰ ਚੁੱਕੀ, 12 ਸਾਲ ਢੋਂਦੇ ਰਹੇ। ਤੇ ਇਸ ਕਰਕੇ ਭਾਈ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਤਾਂ ਦੱਸਦੇ ਹਨ ਕਿ ਤਿੰਨਾਂ ਭਵਨਾਂ ਦੀ ਸੋਝੀ ਦੀ ਬਰਕਤ ਕਿਸ ਦੇ ਵਿੱਚ ਹੈ?
ਗੁਰ ਸੇਵਾ ਤੇ ਤੇਰੇ ਭਵਨ ਸੋਝੀ ਹੋਏ।
ਮਹਾਰਾਜ ਸਾਹਿਬ ਕਹਿੰਦੇ ਗੁਰੂ ਦੀ ਸੇਵਾ ਟਹਿਲ ਕਰਨ ਤੋਂ ਤਿੰਨ ਭਵਨ ਜਿਹੜੇ ਨੇ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, ਇਹਨਾਂ ਦੀ ਸੋਝੀ ਹੋ ਜਾਂਦੀ ਵੀ ਕਿੱਥੇ ਕੀ ਹੋ ਰਿਹਾ। ਜਿਹੜੇ ਗੁਰੂ ਦੀ ਸੇਵਾ ਟਹਿਲ ਕਰਕੇ ਮਨ ਨੀਵਾਂ ਕਰਕੇ ਚੱਲਦੇ ਹਨ, ਤਿੰਨੇ ਭਵਨਾਂ ਵਿੱਚ, ਤਿੰਨ ਭਵਨ ਕੀ, ਇੱਕ ਤਾਂ ਜਿਹੜਾ ਬਾਹਰ ਦੇ ਵਿੱਚ ਹੀ ਹੈ, ਇਹਦੇ ਇੱਕ ਇਤਿਹਾਸਕ ਤੱਥ ਹੈ, ਇੱਕ ਕਲਗੀਧਰ ਮਹਾਰਾਜ ਤੇ ਰਾਜਾ ਨੇ ਸਲਾਹ ਕਰਕੇ ਵੀ ਆਪਾਂ ਕਿਸੇ ਬਹਾਨੇ ਆਨੰਦਪੁਰ ਸਾਹਿਬ ਤੋਂ ਇੱਕ ਵਾਰੀ ਬਾਹਰ ਕੱਢ ਲਈਏ ਪਹਾੜਾਂ ਵਾਲੇ ਪਾਸੇ ਮਹਾਰਾਜ ਨੂੰ, ਵੀ ਉੱਥੇ ਕੱਢ ਕੇ ਨਾ ਵੀ ਆਪਾਂ ਜਦੇ ਉੱਥੇ ਮਹਾਰਾਜ ਨੂੰ ਕੈਦ ਕਰ ਲਾਂਗੇ, ਇਹੋ ਜਿਹੇ ਬੇਈਮਾਨ ਲੋਕ ਸੀ ਇਹ। ਤੇ ਮਹਾਰਾਜ ਨੇ ਸਮਾਂ ਦੇ ਦਿੱਤਾ, ਕਹਿੰਦੇ ਭਾਈ ਤੁਸੀਂ ਤੁਰਕਾਂ ਦੇ ਅਧੀਨ ਹੋ ਕੇ ਰਾਜ ਕਰਦੇ ਹੋ, ਅਸੀਂ ਤੁਹਾਨੂੰ ਸੁਤੰਤਰ ਰਾਜ ਲੈ ਦਿੰਦੇ ਹਾਂ। ਮਹਾਰਾਜ ਨੇ ਕਿਹਾ ਵੀ ਇਹਨਾਂ ਨੂੰ ਲੈਸਨ ਦੇਈਏ। ਤੇ ਸਾਰੇ ਤਿਆਰ ਹੋ ਗਏ, ਭਾਈ ਰਵਾਲਸਰ ਦੀ ਯਾਤਰਾ ਨੂੰ ਜਾਣਾ। ਹੁਣ ਇਸ ਗੱਲ ਨੂੰ ਕੋਈ ਵੀ ਨਹੀਂ ਸੀ ਜਾਣਦਾ। ਮਹਾਰਾਜ ਕਹਿੰਦੇ ਚੰਗਾ ਭਾਈ ਸਿੰਘ, ਉਹ ਕਹਿੰਦੇ ਮਹਾਰਾਜ ਨਾਲੇ ਉੱਥੇ ਅਸੀਂ ਪਹਾੜ ਤੈਰਦੇ ਆ ਪਾਣੀ 'ਚ, ਅਸੀਂ ਉਹ ਦੇਖਾਂਗੇ, ਪਹਾੜਾਂ ਦੀ ਸੈਰ ਕਰਾਂਗੇ, ਚਾਹ ਦੇ ਵਿੱਚ ਸਾਰੇ ਸਿੰਘ ਤਿਆਰ ਹੋਈ ਜਾਣ। ਭਾਈ ਮਦਨ ਸਿੰਘ ਸੀ ਮਹਾਰਾਜ ਦੀ, ਘੋੜੀ ਦੀ ਸੇਵਾ ਕਰਦਾ ਹੁੰਦਾ ਸੀ। ਉਹਨੂੰ 1 ਸਾਲ ਹੋ ਗਿਆ ਘੋੜੀ ਦੀ ਸੇਵਾ ਕਰਦਿਆਂ, ਐਡੀ ਬਿਰਤੀ ਚੜ੍ਹ ਗਈ ਤੇ ਉਹ ਨਾਲੇ ਘੋੜੇ ਨੂੰ ਖਰਕਾ ਕਰੀ ਜਾਵੇ, ਸਿੰਘਾਂ ਨੂੰ ਕਹਿੰਦਾ ਕਰੇਗਾ ਸੋ ਭਰੇਗਾ, ਕਰੇਗਾ ਸੋ ਭਰੇਗਾ। ਉਹ ਕਹਿੰਦੇ ਮਹਾਰਾਜ ਇਹ ਕੀ ਬੋਲੀ ਜਾਂਦਾ? ਮਹਾਰਾਜ ਕਹਿੰਦੇ ਮਦਨ ਸਿੰਘ ਚੁੱਪ ਕਰ ਤੇ ਜਰਨਾ ਕਰ, ਜੇ ਤੈਨੂੰ ਸ਼ਕਤੀ ਮਿਲੀ ਜਰ। ਕਹਿੰਦੇ ਮਹਾਰਾਜ ਇਹ ਕੀ ਗੱਲ ਹੈ? ਕਹਿੰਦੇ ਭਾਈ ਸਾਡੇ ਘੋੜੇ ਦੀ ਸੇਵਾ ਕਰਕੇ ਇਹਨੂੰ ਹੋ ਗਈ ਅੰਤਰਜਾਮਤਾ। ਕਹਿੰਦੇ ਉਹ ਪਹਾੜੀਆਂ ਦੇ ਮਨ 'ਚ ਹੈ ਬੇਈਮਾਨਾ, ਵੀ ਕਾਬੂ ਕਰ ਲਾਂਗੇ। ਤੇ ਕਹਿੰਦੇ ਇਹ ਤਾਂ ਕਹਿੰਦਾ ਜਿਹੜਾ ਕਰੇਗਾ ਸੋ ਭਰੇਗਾ। ਤੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉੱਥੇ ਗਏ ਤੇ ਜਾ ਕੇ ਉੱਥੇ ਐਸਾ ਪ੍ਰਭਾਵ ਪਿਆ ਵੀ ਉਹਨਾਂ ਨੂੰ ਬੇਈਮਾਨਾ ਹੀ ਭੁੱਲ ਗਿਆ ਮਹਾਰਾਜ ਦੇ ਦਰਸ਼ਨ ਕਰਕੇ। ਜੇ ਕਿਤੇ ਮਹਾਰਾਜ ਦੀ ਗੱਲ ਮੰਨ ਲੈਂਦੇ ਤਾਂ ਉਹਨਾਂ ਦਾ ਵੀ ਇਹ ਲਾਭ ਸੀ। ਸਾਧ ਸਿੰਘ ਜੀ ਸੁਤੰਤਰ ਰਾਜ ਮਹਾਰਾਜ ਦੇ ਕੇ ਦੇਣ ਨੂੰ ਤਿਆਰ ਹੋ ਗਏ ਸੀ ਉਹਨਾਂ ਨੂੰ। ਤੋ ਕਹਿਣ ਤੋਂ ਭਾਵ ਗੁਰੂ ਸਾਹਿਬ ਦੇ ਘੋੜੇ ਦੀ ਸੇਵਾ ਕਰਕੇ ਅੰਤਰਜਾਮ ਤਾਂ ਹੋ ਗਈ ਮਦਨ ਸਿੰਘ ਨੂੰ। ਜਿਹੜਾ ਗੁਰੂ ਦੀ ਸੇਵਾ ਕਰੂਗਾ ਤਾਂ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ ਉਹਨਾਂ ਦਾ, ਵਰਤੇ ਨਾ ਵਰਤੇ। ਮਹਾਰਾਜ ਨੇ ਕਹਿ ਤਾ ਭਾਈ ਇਹਨੂੰ ਜਰ ਲੈ ਹੁਣ ਤੂੰ। ਤੋ ਇਸ ਤਰ੍ਹਾਂ ਦੇ ਵਚਨ ਆਉਂਦੇ ਹੈ। ਤੇ ਹੁਣ ਤੀਨ ਭਵਨ ਦੀ ਜਿਹੜੀ ਸੋਝੀ ਸੇਵਾ ਦੇ ਵਿੱਚ ਗੁਰ ਸੇਵਾ ਤੇ ਤ੍ਰਿਭਵਨ ਸੋਝੀ ਹੋਏ, ਉਹ ਤਿੰਨੇ ਭਵਨ ਕੀਨ ਅੰਤਰੀ ਭਾਵ ਦੇ ਵਿੱਚ, ਤਿੰਨੇ ਭਵਨ ਚ ਪਾਉਣ ਵਾਲਾ ਜਿਹੜਾ ਜਾਗਰਤ ਸੁਪਨ ਸੁਖੋਪਤੀ, ਇਹਦੇ ਚ ਮਨ ਤਿੰਨਾਂ ਭਵਨਾਂ ਚ ਪਾਉਣ ਵਾਲਾ ਹੈ, ਉਹਦੀ ਗਿਆਤ ਹੋ ਜਾਂਦੀ ਹੈ। ਜਾਗਰਤ ਸੁਪਨ ਸੁਖੋਪਤੀ ਦਾ ਸਾਖੀ, ਉਹਦੀ ਸੋਝੀ ਹੋ ਜਾਂਦੀ ਹੈ ਵੀ ਮੈਂ ਹਾਂ। ਤੇ ਤਿੰਨਾਂ ਭਵਨਾਂ ਦੀ ਸੋਝੀ ਸਾਧ ਸਿੰਘ ਜੀ ਜਿੱਥੇ ਪ੍ਰਤੱਖ ਰੂਪ ਦੇ ਵਿੱਚ, ਅੰਤਰੀ ਭਾਵ ਦੇ ਵਿੱਚ ਵੀ ਹੈ। ਤਿੰਨ ਭਵਨ ਕਿਹੜੇ ਨੇ? ਇੱਕ ਤਾਂ ਸਾਧ ਸਿੰਘ ਅਸਥੂਲ ਸਰੀਰ ਹੈ, ਇੱਕ ਸਾਡਾ ਇਹਦੇ ਵਿੱਚ ਸੂਖਮ ਸਰੀਰ ਹੈ, ਇੱਕ ਕਾਰਨ ਸੀ, ਤਿੰਨ ਸਰੀਰ। ਇਹ ਵੀ ਤਿੰਨੇ ਭਵਨ ਇਹਨਾਂ ਦੀ ਸੋਝੀ ਹੋ ਜਾਂਦੀ ਹੈ ਵੀ ਮੇਰਾ ਸਰੂਪ ਤਾਂ ਇਹਨਾਂ ਤੋਂ ਨਿਆਰਾ ਹੈ। ਇਹ ਗੁਰੂ ਦੀ ਸੇਵਾ ਦੀਆਂ ਬਰਕਤਾਂ ਹਨ।
ਆਪ ਪਛਾਣ ਹਰ ਪਾਵੈ ਸੋਇ।
ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ, ਪਰਮੇਸ਼ਵਰ ਨੂੰ ਕੌਣ ਪਾ ਸਕਦਾ? ਕਹਿੰਦੇ ਆਪ ਪਛਾਣ ਹਰ ਪਾਵੈ ਸੋਇ, ਜੋ ਸੇਵਾ ਕਰਕੇ ਨਾਮ ਜਪੇ ਉਹ ਆਪਣੀ ਆਤਮਾ ਦੀ ਪਛਾਣ ਪਹਿਚਾਣ ਕਰ ਲੈਂਦਾ। ਸੋਏ ਉਹ ਪੁਰਖ ਪਰਮੇਸ਼ਵਰ ਵਾਹਿਗੁਰੂ ਪਾਵੇ ਪਾ ਲੈਂਦਾ ਹੈ। ਫਿਰ ਸਤਿਗੁਰੂ ਜੀ ਉਹਦੇ ਤੁਰਿਆ ਪਦ ਸਰੂਪ ਨੂੰ ਕਿਵੇਂ ਪ੍ਰਾਪਤ ਹੋਈਦਾ, ਇਹ ਵੀ ਕਿਰਪਾ ਕਰਕੇ ਦੱਸੋ। ਇਹ ਵੀ ਪ੍ਰਸ਼ਨ ਹੈ।
ਸਾਚੀ ਬਾਣੀ ਮਹਿਲ ਪ੍ਰਾਪਤ ਹੋਏ।
ਸੱਚੀ ਸਤਿਗੁਰਾਂ ਦੀ ਬਾਣੀ ਦੁਆਰਾ ਸੱਚਖੰਡ ਤੁਰਿਆ ਪਦ ਮਹਿਲ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੀ ਹੈ, ਪ੍ਰਾਪਤੀ ਹੋ ਜਾਂਦੀ ਹੈ। ਫਿਰ ਪ੍ਰਸ਼ਨ ਕੀਤਾ ਮਹਾਰਾਜ ਕੁਲਾਂ ਦਾ ਆਧਾਰ ਕਿਵੇਂ ਹੁੰਦਾ? ਤਾਂ ਗੁਰੂ ਸਾਹਿਬ ਉੱਤਰ ਦਿੰਦੇ ਨੇ,
ਗੁਰ ਸੇਵਾ ਤੇ ਸਭ ਕੁਲ ਉਧਾਰੇ।
ਤੇ ਸਤਿਗੁਰੂ ਜੀ ਦੀ ਜਿਹੜੀ ਸੇਵਾ ਟਹਿਲ ਹੈ, ਇਹ ਤੋਂ ਜੀਵ ਨੇ ਆਪ ਤਾਂ ਤਰਨਾ ਹੀ ਹੈ, ਸਭ ਸਾਰੀਆਂ ਕੁਲ ਨਾਮ ਵੰਸ਼ ਦਾ ਹੈ, ਉਹਨਾਂ ਦਾ ਉਧਾਰ ਹੋ ਜਾਂਦਾ, ਵੰਸ਼ ਵੀ ਉਧਰ ਜਾਂਦੀ ਹੈ। ਇਹਨੂੰ ਜਾਣੀ ਕੁਲ ਨਹੀਂ ਕਹਿਣਾ, ਕੁਲ ਪੋਲਾ ਪਾਠ ਕਰਨਾ, ਸਭ ਕੁਲ ਉਧਾਰੇ, ਸਾਰੀਆਂ ਕੁਲਾਂ ਦਾ ਹੀ ਪ੍ਰਭੂ ਕਹਿ ਸਿਮਰਨ, ਸਾਰੀਆਂ ਕੁਲਾਂ ਜਿਹੜੀਆਂ ਉਹਨਾਂ ਦਾ ਉਧਾਰ ਹੋ ਜਾਂਦਾ। ਪ੍ਰਭ ਕਹਿ ਸਿਮਰਨ ਸਭ ਕੁਲ ਉਧਾਰ ਹੈ, ਵਾਹਿਗੁਰੂ ਦਾ ਐਸਾ ਸੁਖਮਨੀ ਸਾਹਿਬ ਜਿਵੇਂ ਮਹਾਰਾਜ ਨੇ ਕਿਹਾ, ਸਾਰੀਆਂ ਕੁਲਾਂ ਤਰ ਜਾਂਦੀਆਂ। ਫਿਰ ਪ੍ਰਸ਼ਨ ਕੀਤਾ ਮਹਾਰਾਜ, ਹਿਰਦਾ ਕਿਸ ਪ੍ਰਕਾਰ ਉੱਜਲ ਹੁੰਦਾ? ਤਾਂ ਉੱਤਰ ਦਿੰਦੇ ਨੇ,
ਨਿਰਮਲ ਨਾਮ ਰੱਖੈ ਔਰ ਧਾਰੇ।
ਮਹਾਰਾਜ ਸਾਹਿਬ ਕਹਿੰਦੇ ਸਾਰੀਆਂ ਮਹਿਲਾਂ ਤੋਂ ਨਿਰਮਲ ਉੱਜਲ ਕਰਨ ਵਾਲਾ ਪਰਮੇਸ਼ਰ ਦਾ ਨਾਮ ਹੈ ਭਾਈ, ਉਹਨੂੰ ਉਰ ਹਿਰਦੇ ਵਿੱਚ ਧਾਰੇ ਧਾਰਨ ਕਰਕੇ ਰੱਖਣਾ ਕਰੇ, ਟਿਕਾ ਕੇ ਰੱਖੇ, ਮਲ ਵਿਖੇਪ ਅਵਰਨ ਆਦਿਕ ਮਹਿਲਾਂ ਤੋਂ ਹਿਰਦਾ ਉਜਲ ਹੋ ਜਾਂਦਾ ਹੈ।
ਸਾਚੀ ਸੋਭਾ ਸਾਚ ਦੁਆਰੇ।
ਹੁਣ ਪ੍ਰਸ਼ਨ ਕੀਤਾ ਸਤਿਗੁਰੂ ਜੀ, ਸੱਚੀ ਵਡਿਆਈ ਕਿਸ ਨੂੰ ਪ੍ਰਾਪਤ ਹੁੰਦੀ ਹੈ? ਕਹਿੰਦੇ ਸਾਚੀ ਸੋਭਾ ਸੱਚ ਦੁਆਰੇ। ਉੱਤਰ ਇਹ ਦਿੱਤਾ, ਜਿਹੜੇ ਸਤਸੰਗਤ ਗਿਆਨ ਰੂਪ ਸਾਚ ਸੱਚੇ ਦੁਆਰੇ ਦਰਵਾਜ਼ੇ ਵੀ ਇਸਤਿਤ ਹੋਏ ਨੇ, ਉਹਨਾਂ ਮਹਾਂਪੁਰਖਾਂ ਦੀ ਸਾਚੀ ਸੱਚੀ ਸੋਭਾ ਨਾਮ ਹੈ ਵਡਿਆਈ ਦਾ। ਸੱਚੀ ਵਡਿਆਈ ਹੁੰਦੀ ਹੈ ਸੱਚੇ ਮਾਰਗ ਚੱਲਦਿਆਂ ਉਸਤ ਕਰੇ ਜਹਾਨ। ਸਾਚੀ ਸੋਭਾ ਸਾਚ ਦੁਆਰੇ, ਇਸ ਲੋਕ ਵਿੱਚ ਸਾਚੀ ਸੱਚੀ ਸੋਭਾ ਵਡਿਆਈ ਅਤੇ ਪ੍ਰਲੋਕ ਰੂਪੀ ਦੁਆਰੇ ਬੂਹੇ ਦੇ ਉਹ ਸੱਚ ਸੱਚੇ ਹਨ, ਉਹ ਸਚਾਰ ਹੁੰਦੇ ਨੇ। ਫਿਰ ਮਹਾਰਾਜ ਵਡਭਾਗੀ ਕੌਣ ਹੁੰਦੇ ਨੇ, ਇਹਦਾ ਇਹ ਵੀ ਕਿਰਪਾ ਕਰਕੇ ਦੱਸੋ, ਵੱਡੇ ਭਾਗਾਂ ਵਾਲੇ ਕੌਣ ਹਨ?
ਇਹ ਵਡਭਾਗੀ ਜੇ ਗੁਰ ਸੇਵਾ ਲਾਏ।
ਮਹਾਰਾਜ ਨੇ ਮੁੜ ਕੇ ਸੇਵਾ ਤੇ ਹੀ ਲਿਆ ਰਹੇ ਵਾਰ ਵਾਰ, ਕਹਿੰਦੇ ਭਾਈ ਜਿਹੜੇ ਸਤਿਗੁਰਾਂ ਨੇ ਆਪਣੀ ਸੇਵਾ ਟਹਿਲ ਵਿੱਚ ਲਾਉਣਾ ਕੀਤੇ ਨਾ, ਸਮਝ ਲਓ ਵੀ ਵੱਡੇ ਭਾਗਾਂ ਵਾਲੇ, ਜਿਹਨੂੰ ਸੇਵਾ ਦੇ ਵਿੱਚ ਰੁਚੀ ਨਾ ਰਹੇ ਸਮਝੋ ਵੀ ਭਾਗ ਫੁੱਟ ਗਏ ਉਸਦੇ, ਮੰਦੇ ਭਾਗ ਨ। ਤੋ ਇਸ ਕਰਕੇ ਪੁਰਾਣੇ ਸਮੇਂ 'ਚ ਸਾਧ ਸਿੰਘ ਦੇਖਿਆ, ਨੱਠ ਨੱਠ ਕੇ ਨਾ ਇੱਕ ਦੂਜੇ ਦੇ ਕੱਪੜੇ ਧੱਕੇ 'ਤੇ ਵੀ ਲਿਆ ਮੈਂ ਤੇਰੇ, ਉਹ ਕਹਿੰਦਾ ਨਹੀਂ ਮੈਂ ਕੱਪੜੇ ਆਪਣੇ ਨਹੀਂ ਦੇਣੇ, ਵੀ ਇਹਦੇ ਪੁੰਨ ਮੈਨੂੰ ਲੱਗ ਜਾਣ, ਮੈਂ ਇਹਦੇ ਕੱਪੜੇ ਧੋ ਦਾਂ, ਇਹਦੇ ਜੂਠੇ ਭਾਂਡੇ ਮਾਂਜਾ, ਖੋ ਖੋ ਕੇ ਸਾਧ ਸਿੰਘ ਮਾਂਜਿਆ ਕਰਦੇ। ਹੁਣ ਇੱਕ ਦੂਜੇ ਦੇ ਮੂਹਰੇ ਸਿੱਟਣ ਵਾਲਾ ਸਮਾਂ ਆ ਗਿਆ ਵੀ ਮੇਰੇ ਭਾਂਡੇ ਤੂੰ ਹੀ ਮਾਂਜਦੇ, ਇਹ ਫਰਕ ਪੈ ਗਿਆ। ਉਹ ਵੱਡੇ ਭਾਗਾਂ ਵਾਲੇ ਜਿਹੜੇ ਸੇਵਾ ਕਰਨ, ਗੁਰੂ ਘਰ ਦੀ ਟਹਿਲ ਕਰਨ। ਫਿਰ ਮਹਾਰਾਜ ਸਾਹਿਬ ਨੂੰ ਪ੍ਰਸ਼ਨ ਕੀਤਾ ਤੇ ਮਹਾਰਾਜ ਜੀ, ਗੁਰੂ ਸਾਹਿਬ ਜੀ ਨਾਮ ਕਿਸ ਨੂੰ ਦ੍ਰਿੜ ਕਰਾਉਂਦੇ ਹੈ? ਹਰੇਕ ਨੂੰ ਤਾਂ ਨਹੀਂ ਕਰਾਉਂਦੇ। ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਹਨ,
ਅਨਦਨ ਭਗਤ ਸਚ ਨਾਮ ਦ੍ਰਿੜਾਏ।
ਗੁਰੂ ਸਾਹਿਬ ਜੀ ਰਾਤ ਦਿਨ ਭਗਤ ਭਗਤੀ ਕਰਨ ਵਾਲਿਆਂ ਨੂੰ ਜਿਹੜੇ ਲੱਗੇ ਰਹਿਣ ਸੱਚਾ ਨਾਮ ਦ੍ਰਿੜ ਪੱਕਾ ਕਰਾ ਦਿੰਦੇ, ਲੈ ਭਾਈ ਹੁਣ ਤੇਰੇ ਹਿਰਦੇ ਚੋਂ ਵਿਸਰੂਗਾ ਨਹੀਂ, ਪਰ ਪਹਿਲਾਂ ਕਰੇ ਤਾਂ ਸੀ ਕੁਛ। ਤੋ ਇਸ ਕਰਕੇ ਜਿਹੜਾ ਤੁਰਿਆ ਹੀ ਨਹੀਂ, ਹੁਣ ਤੁਰਿਆ ਜਾਂਦਾ ਜੇ ਉਹ ਥੱਕ ਗਿਆ ਜਾਂ ਉਹਨੂੰ ਲੱਗਦਾ ਵੀ ਮੈਂ ਮੰਜ਼ਿਲ 'ਤੇ ਪਹੁੰਚ ਨਹੀਂ ਸਕਦਾ, ਘੋੜੇ ਵਾਲਾ ਮਿਲ ਕੇ ਕਹਿ ਦੂ ਆ ਜਾ ਭਾਈ ਤੈਨੂੰ ਮੈਂ ਘੋੜੇ 'ਤੇ ਬਿਠਾ ਲੈਣਾ, ਗੱਡੀ ਵਾਲਾ ਕਹਿੰਦਾ ਆ ਜਾ ਤੈਨੂੰ ਲੈ ਚੱਲਦਾ ਉੱਥੇ ਤੱਕ, ਜਦੋਂ ਤੁਰਿਆ ਹੀ ਨਹੀਂ ਫਿਰ ਕਿਹਨੂੰ ਬਿਠਾਉਣਾ? ਭਗਤੀ ਕਰੂਗਾ ਤਾਂ ਨਾਮ ਦ੍ਰਿੜ ਕਰਾ ਦਿੰਦੇ ਨੇ ਮਹਾਰਾਜ, ਫਿਰ ਪੱਕਾ ਕਰਾ ਦਿੰਦੇ ਵੀ ਸਰੂਣ ਤੇਰੇ। ਹੁਣ ਪ੍ਰਸ਼ਨ ਕੀਤਾ, ਨਾਮ ਜਪਣ ਕਰਕੇ ਕੌਣ ਤਰਦਾ ਮਹਾਰਾਜ? ਉੱਤਰ ਦਿੰਦੇ ਹਨ,
ਨਾਮੇ ਉਧਰੇ ਕੁਲ ਸੁਭਾਏ।
ਹੇ ਭਾਈ, ਜਿਨ੍ਹਾਂ ਨੇ ਪਰਮੇਸ਼ਵਰ ਦਾ ਨਾਮ ਜਪਿਆ, ਉਹ ਨਾਮ ਜਪ ਕੇ ਨਾਮ ਦੀ ਸੰਗਤ ਕਰਕੇ ਆਪਣੀਆਂ ਸਵਾਏ ਸਾਰੀਆਂ ਕੁਲ ਵੰਸ਼ ਨੂੰ ਉਧਾਰੇ ਉਧਾਰ ਲੈਂਦਾ ਹੈ। ਫੇਰ ਸਤਿਗੁਰੂ ਜੀ, ਸੱਚੀ ਵਿਚਾਰ ਕਿਹੜੀ ਹੋਈ ਇਹ ਦੱਸੋ ਕਿਰਪਾ ਕਰਕੇ।
ਨਾਨਕ ਸਾਚ ਕਹਿ ਵਿਚਾਰ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਇਹ ਸਾਚ ਸੱਚਾ ਵਿਚਾਰ ਨਿਰਣਾ ਹੈ, ਇਹ ਸਭ ਤੋਂ ਵੱਡੀ ਵਿਚਾਰ ਹੈ, ਸਭ ਤੋਂ ਸੱਚੀ ਵਿਚਾਰ ਹੈ, ਇਹ ਹੈ ਨਾਨਕ ਸਾਚ ਕਹਿ ਵਿਚਾਰ। ਕਿਹੜੀ ਵਿਚਾਰ? ਹਰ ਕਾ
ਹਰ ਕਾ ਨਾਮ ਰੱਖੋ ਉਰ ਧਾਰ।
ਹਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਅੰਮ੍ਰਿਤ ਨਾਮ ਹੈ ਜਿਹੜਾ ਨਾ, ਉਹਨੂੰ ਉਰ ਹਿਰਦੇ ਦੇ ਵਿੱਚ ਧਾਰ ਧਾਰਨ ਕਰਕੇ ਰੱਖੋ, ਰੱਖਣਾ ਕਰੋ। ਇਹ ਸਭ ਤੋਂ ਵੱਡੀ ਵਿਚਾਰ, ਇਸ ਦੇ ਉੱਪਰ ਨਹੀਂ ਵਿਚਾਰ, ਜਾ ਕੇ ਮਨ ਵਸਿਆ ਨਿਰੰਕਾਰ। ਫਿਰ ਅਖੀਰਲਾ 25ਵਾਂ ਪ੍ਰਸ਼ਨ ਕੀਤਾ ਹੈ, ਮੁਕਤੀ ਦਾ ਦਰਵਾਜ਼ਾ ਕਿਵੇਂ ਪ੍ਰਾਪਤ ਹੁੰਦਾ ਹੈ ਮਹਾਰਾਜ? ਤਾਂ ਉੱਤਰ ਦੇਣਗੇ, ਇਹਦੇ ਨਾਲ ਹੀ ਸ਼ਬਦ ਸਮਾਪਤ ਕਰਦੇ ਨੇ।
ਹਰ ਭਗਤੀ ਰਾਤੇ ਮੋਖ ਦੁਆਰ।
ਜਿਹੜੇ ਪੁਰਖ ਹਰੀ ਪਰਮੇਸ਼ਰ ਵਾਹਿਗੁਰੂ ਦੀ ਭਗਤੀ ਰਾਤੇ ਰੰਗੇ ਹੋਏ ਨੇ ਭਗਤੀ, ਉਹ ਸੰਸਾਰ ਰੂਪੀ ਦੁਆਰ ਤੋਂ ਮੋਖ ਮੁਕਤ ਹੋ ਗਏ। ਉਹਨਾਂ ਨੂੰ ਮੋਖ ਮੁਕਤੀ ਦਾ ਦੁਆਰ ਦਰਵਾਜ਼ਾ ਕਿਹੜਾ? ਗਿਆਨ, ਅਪਰੋਕਸ਼ ਬ੍ਰਹਮ ਗਿਆਨ, ਉਹ ਪ੍ਰਾਪਤ ਹੋ ਜਾਂਦਾ ਹੈ। ਉਹ ਦੁਆਰਿਆਂ ਵਾਲੇ ਸਰੀਰ ਤੋਂ ਮੁਕਤ ਹੋ ਜਾਂਦੇ ਹਨ। ਇਹ ਮਹਾਰਾਜ ਨੇ 25 ਪ੍ਰਸ਼ਨ ਇਸ ਸ਼ਬਦ ਦੇ ਵਿੱਚ ਆਏ ਹੈ, ਤੇ ਇਉਂ ਸਾਸ ਜੀ ਆਪਾਂ ਫਿਰ ਉਹ ਗਿਣਤੀ 1, 2, 3 ਕਰਕੇ 25 ਤੱਕ, ਫਿਰ ਥੋੜਾ ਜਿਆਦਾ ਟਾਈਮ ਲੱਗਦਾ ਸੀ। ਇਉਂ ਇਹ 25 ਪ੍ਰਸ਼ਨ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਹੁਣ ਕਿਰਪਾ ਕਰਦੇ ਹਨ ਜੀ।
ਆਸਾ ਮਹੱਲਾ ਤੀਜਾ।
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦੇ ਪਾਵਨ ਬਚਨ ਹੈ, ਜਿਹਦੇ ਵਿੱਚ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ।
ਆਸਾ ਆਸ ਕਰੇ ਸਭ ਕੋਈ।
ਆਸਾ ਤੇ ਆਸ ਇਹ ਵੀ ਨਾ ਭੋਲੇ ਉਚਾਰਨ ਹੈ ਦੋਨੇ। ਸਭ ਕੋਈ ਆਸਾ ਉਮੀਦਾਂ ਹੀ ਉਮੀਦਾਂ ਕਰੀ ਜਾਂਦਾ ਹੈ। ਆਸਾ ਵਾਲਿਆਂ ਦੀ ਆਸ ਸਾਰੇ ਲੋਕ ਕਰਦੇ ਹੈ। ਆਸਾ ਵਾਲੇ ਕੌਣ? ਦੇਵੀ ਦੇਵਤਿਆਂ ਦੀ ਆਸ ਵਾਲੇ ਹਨ। ਦੇਵੀ ਦੇਵਤੇ ਜਿਹੜੇ ਉਹ ਵੀ ਆਸ ਵਾਲੇ ਨੇ ਕਿ ਉਹ ਕੀ ਆਸ ਕਰਦੇ? ਵੀ ਸਾਡੀ ਕੋਈ ਪੂਜਾ ਕਰੇ, ਸਾਡੂ ਕੋਈ ਮੰਨਤਾ ਕਰੇ, ਬਲੀਆਂ ਲੈਣ ਤੇ ਪੂਜਾ ਕਰਾਉਣ ਦੇ ਵਿੱਚ ਉਲਝੇ ਹੋਏ ਨੇ ਉਹ ਵੀ। ਆਸਾ ਆਸ ਕਰੇ ਸਭ ਕੋਈ, ਇਉਂ ਸਭ ਕੋਈ ਆਸਾ ਵਾਲੀ ਦੇਵੀ ਦੇਵਤਿਆਂ ਦੀ ਆਸ ਕਰਦੇ ਨੇ। ਉਹ ਲੋਕਾਂ ਦੀ ਆਸ ਕਰਦੇ, ਲੋਕ ਉਹਨਾਂ ਦੀ ਆਸ ਕਰਦੇ ਨੇ। ਪਖੰਡੀ ਲੋਕ ਆਸ ਕਰਦੇ ਨੇ ਵੀ ਸਾਨੂੰ ਚੜਾਵਾ ਬਹੁਤਾ ਚੜੇ, ਲੋਕੀ ਮੱਥੇ ਟੇਕਣ ਤੇ ਸਾਡੇ ਕੋਲ ਬਹੁਤੇ ਪੈਸੇ ਹੋਣ। ਤੇ ਜਿਹੜੇ ਗ੍ਰਿਸਤੀ ਨੇ ਉਹ ਕਹਿੰਦੇ ਸਾਡੀ ਆਸਾ ਪੂਰੀ ਹੋਵੇ, ਦੁੱਧ ਪੁੱਤ ਨਹੀਂ ਹੈ ਸਾਡੇ ਕੋਲ। ਆਸਾ ਆਸ ਕਰੇ ਸੋ ਕੋਈ, ਇਉਂ ਸਾਰੇ ਕਰਦੇ ਹਨ।
ਹੁਕਮ ਹੈ ਬੂਝੈ ਨਿਰਾਸਾ ਹੋਈ।
ਜੋ ਗੁਰਾਂ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਦੇਵੀ ਦੇਵਤਿਆਂ ਆਦਿ ਦੀ ਜਿਹੜੀ ਉਪਾਸ਼ਨਾ ਹੈ, ਇਹਨਾਂ ਵੱਲੋਂ ਪਦਾਰਥਾਂ ਦੀ ਨਿਰਾਸਾ ਆਸਾ ਤੋਂ ਰਹਿਤ ਹੋ ਜਾਂਦਾ ਹੈ, ਕੇਵਲ ਪਰਮੇਸ਼ਰ ਦੇ ਪ੍ਰਾਣ ਹੋ ਜਾਂਦਾ ਹੈ ਬਸ। ਉਹਨੂੰ ਕਬੀਰ ਆਸਾ ਕਰੀਏ ਰਾਮ ਕੀ ਅਵਰੈ ਆਸ ਨਿਰਾਸ, ਇਸ ਪ੍ਰਕਾਰ ਦਾ ਕਿਹਾ ਹੈ ਕਬੀਰ ਜੀ ਨੇ।
ਆਸਾ ਵਿੱਚ ਸੁੱਤੇ ਕਈ ਲੋਈ।
ਇਹਨੂੰ ਸੁੱਤੇ ਕਰਨਾ, ਸੁੱਤੇ ਨਾ ਬਣ ਜਾਵੇ। ਸੁੱਤੇ ਹੁੰਦਾ ਸੁੱਤੇ ਸਿੱਧ, ਜਿਵੇਂ ਕਹਿੰਦੇ ਹਾਂ ਸੁੱਤੇ, ਅੱਖਰ ਉਹੀ ਨਾ। ਆਸਾ ਦੇ ਵਿੱਚ, ਉਮੀਦਾਂ ਦੇ ਵਿੱਚ ਸੰਸਾਰ ਸੁੱਤਾ ਪਿਆ ਹੈ। ਸੁਪਨਿਆਂ ਦੀ ਦੁਨੀਆਂ 'ਚ ਬਹੁਤ ਲੋਕ ਦੇਖੇ ਹੈ, ਮੈਂ ਐਂ ਕਰ ਲੂੰ, ਮੈਂ ਇਸ ਤਰ੍ਹਾਂ ਕਰੂੰਗਾ, ਉਹ ਸੇਖ ਸਿਲੀ ਵਾਲੇ ਸੁਪਨੇ ਨੇ। ਇਉਂ ਆਸਾ ਉਮੀਦਾਂ 'ਚ ਕਈ ਕਿੰਨੇ ਲੋਕ ਪਰਮਾਤਾਈ ਦੇ ਵਿੱਚ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਨ।
ਸੋ ਜਾਗੈ ਜਾਗਾਵੈ ਸੋਈ।
ਜਿਨ੍ਹਾਂ ਨੂੰ ਸੋਈ ਅਕਾਲ ਪੁਰਖ ਦਾ ਸਰੂਪ ਸਤਿਗੁਰੂ ਜੀ ਜਾਗਾਵੈ ਜਗਾਉਂਦੇ ਹਨ, ਤੇ ਉਹੀ ਵਿਦਿਆ ਦੀ ਨੀਂਦ 'ਚੋਂ ਗਿਆਨ ਅਵਸਥਾ ਵਿੱਚ ਜਾਗੇ ਜਾਗਦੇ ਹਨ।
ਸਤਿਗੁਰ ਨਾਮ ਬੁਝਾਇਆ।
ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜਾ ਨਾਮ ਹੈ, ਉਹਨੂੰ ਸਾਸ ਜੀ ਬੁਝਾਇਆ, ਬੁਝਾਇਆ ਤੋਂ ਭਾਵ ਇਹਨੂੰ ਥੋੜ੍ਹਾ ਜਿਹਾ ਭਾਰਾ ਕਰਕੇ, ਜਾਣੀ ਬੁਝਾਇਆ ਤਾਂ ਬੁਝਾਇਆ, ਜਿਵੇਂ ਅੱਧੀ ਕਦਕ ਹੁੰਦੀ ਹੈ। ਸਤਿਗੁਰੂ ਜੀ ਨੇ ਨਾਮ ਜਿਹੜਾ ਉਹ ਜਣਾ ਦਿੱਤਾ ਹੈ, ਤੇ ਨਾਮ ਤੋਂ ਬਿਨਾਂ
ਜਿਹੜਾ ਨਾਮ ਹੈ ਭੁੱਖ ਨਾ ਜਾਈ।
ਨਾਮ ਜਪੇ ਤੋਂ ਬਿਨ ਬਗੈਰ ਜਿਹੜੀ ਪਦਾਰਥਾਂ ਦੀ ਭੁੱਖ, ਭੁੱਖ ਕੀ ਹੈ? ਲੋੜ, ਸੁਧਾ, ਉਹ ਤਾਂ ਨਹੀਂ ਜਾਂਦੀ। ਤੇ ਇਹ ਗੱਲ ਸਤਿਗੁਰੂ ਮਹਾਰਾਜ ਸਾਹਿਬ ਨੇ ਅੰਮ੍ਰਿਤ ਨਾਮ ਦੁਆਰਾ ਇਸ ਨੂੰ ਬੁਝਾਇਆ, ਸਮਝਾਉਣਾ ਕੀਤਾ ਹੈ ਕਿ ਐਸਾ ਹੈ।
ਨਾਮੇ ਤ੍ਰਿਸ਼ਨਾ ਅਗਨ ਬੁਝੈ।
ਤੇ ਇਹਨੂੰ ਬੁਝਿਆ ਫੇਰ ਕਰਨਾ, ਇੱਥੇ ਬੁਝਾ ਨਾ ਬਣ ਜਾਵੇ। ਜਿੱਥੇ ਅਗਨ ਦੇ ਨਾਲ ਆਵੇ, ਤ੍ਰਿਸ਼ਨਾ ਦੇ ਨਾਲ ਆਵੇ, ਉਹ ਬੁਝੇ ਪਾਠ ਹੁੰਦਾ। ਪਰਮੇਸ਼ਵਰ ਦੇ ਨਾਮੇ ਨਾਮ ਕਰਕੇ ਮਾਇਆ ਦੀ ਜਿਹੜੀ ਅੱਗ ਹੈ ਅੰਦਰ ਆ ਤ੍ਰਿਪਤੀ ਹੈ ਵੀ ਹੋਰ ਮਿਲੇ ਕੋਟ ਜੋਰ ਹੈ ਲੱਖ ਕਰੋੜੇ ਮਨ ਹੋਰੇ, ਇਹ ਤ੍ਰਿਸ਼ਨਾ ਨਾਮ ਲਾਲਚ ਦਾ ਹੀ ਹੈ, ਉਹ ਲਾਲਸਾ ਪੈਦਾ ਹੋ ਰਹੀ ਹੈ। ਇਹ ਇੱਕ ਅਗਨੀ ਦੀ ਨਿਆਈ ਹੈ, ਇਹ ਬੁੱਝ ਜਾਂਦੀ ਹੈ, ਤ੍ਰਿਸ਼ਨਾ ਬੁੱਝਾ ਹਰ ਕੈ ਨਾਮ, ਤੇ ਜਾਂ ਫਿਰ ਨਾਮ ਦੁਆਰਾ ਹੀ ਨਾਮੇ ਤ੍ਰਿਸ਼ਨਾ ਅਗਨ ਬੁੱਝਾ ਹੈ। ਕਾਲ ਦੀ ਜਿਹੜੀ ਅੱਗ ਹੈ ਉਹ ਵੀ ਨਾਮ ਦੁਆਰਾ ਹੀ ਬੁੱਝਦੀ ਹੈ। ਰਸਾਂ ਕਸੇ ਤ੍ਰਿਸ਼ਨਾ ਰੂਪੀ ਅੱਗ ਜਿਹੜੀ ਲੱਗੀ ਹੋਈ ਹੈ ਵਿਸ਼ੇ ਵਿਕਾਰਾਂ ਦੀ, ਇਹ ਵੀ ਨਾਮ ਦੁਆਰਾ ਹੀ ਬੁੱਝਦੀ ਹੈ। ਪਰ ਜਿਹੜਾ ਨਾਮ ਹੈ ਉਹ ਦਸ ਦਿਨ ਅੱਗੇ,
ਨਾਮ ਮਿਲੈ ਤਿਸੈ ਰਜਾਈ,
ਪਰ ਨਾਮ ਉਸ ਪਰਮੇਸ਼ੁਰ ਦੀ ਰਜਾਈ ਆਗਿਆ ਦੇ ਵੀ ਚੱਲ ਕੇ ਮਿਲਦਾ ਹੈ। ਜਿਹੜਾ ਭਾਣਾ ਮੰਨਦਾ ਉਹਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਹਰ ਇੱਕ ਨੂੰ ਅਸਥਾਈ ਦੇ ਕੇ ਫਰਮਾਉਂਦੇ ਆ,
ਕਲ ਕੀਰਤ ਸ਼ਬਦ ਪਛਾਣ,
ਕਲ ਯੁਗ ਦੇ ਵਿੱਚ ਪਰਮੇਸ਼ੁਰ ਦਾ ਕੀਰਤ ਜਸ ਕਰਨਾ, ਸ਼ਬਦ ਬ੍ਰਹਮ ਸਰੂਪ ਦੀ ਪਛਾਣ ਕਰਨ ਵਾਲਾ ਜਾਂ ਪਛਾਣ ਕਰਨ ਵਾਸਤੇ ਇਹੀ ਇੱਕ ਸਾਧਨ ਹੈ, ਕਲ ਕੀਰਤ ਸ਼ਬਦ ਪਛਾਣ। ਅੱਗੇ ਦੱਸਦੇ ਨੇ, ਇਹ ਭਗਤ
ਭਗਤ ਚੁੱਕੈ ਅਭਿਮਾਨ,
ਇਹੋ ਹੀ ਭਗਤ ਭਗਤੀ ਹੈ ਕਿ ਜਿਸ ਕਰਕੇ ਅਭਿਮਾਨ ਹੰਕਾਰ ਚੁੱਕਿਆ ਜਾਂਦਾ, ਨਿਮਿਰਤ ਹੋ ਜਾਂਦਾ। ਇਹ ਇਹੋ ਭਗਤ ਭਗਤੀ ਕਰਨੀ ਹੈ ਜਿਹੜਾ ਚਿੱਤ ਵਿੱਚੋਂ ਅਭਿਮਾਨ ਹੰਕਾਰ ਚੁੱਕਿਆ ਜਾਣਾ ਹੈ।
ਸਤਿਗੁਰ ਸੇਵਿਆ ਹੋਵੇ ਪਰਵਾਨ,
ਜੇਕਰ ਸਤਿਗੁਰੂ ਦੀ ਸੇਵਿਆ ਟਹਿਲ ਕਰੀਏ ਤਾਂ ਪਰਮੇਸ਼ੁਰ ਦੇ ਦਰ ਵਿੱਚ ਪ੍ਰਵਾਨ ਨਾਮ ਹੈ, ਪ੍ਰਵਾਨਿਕ ਹੋਣ ਦਾ, ਪ੍ਰਵਾਨਿਕ ਹੋ ਜਾਈਦਾ।
ਜਿਨ ਆਸਾ ਕੀਤੀ ਤਿਸ ਨੋ ਜਾਨ,
ਜਿਨ ਜਿਸ ਵਾਹਿਗੁਰੂ ਨੇ ਤੇ ਆਸਾ ਪ੍ਰਾਪਤੀ ਦੀ ਇੱਛਾ ਪੈਦਾ ਕੀਤੀ ਹੈ, ਇਹ ਵਾਹਿਗੁਰੂ ਨੇ ਪੀਤੀ ਹੈ ਨਾ, ਕਹਿੰਦੇ ਤਿਸ ਨੂੰ ਉਸ ਗਿਆਨ ਸਰੂਪ ਪਰਮੇਸ਼ੁਰ ਨੂੰ ਜਾਣ ਜਾਣਨਾ ਕਰ, ਤੇ ਉਹਨੂੰ ਜਾਣਨ ਤੋਂ ਬਿਨਾਂ ਤੇ ਇਹ ਬੁਝੇਗੀ ਨਹੀਂ ਤ੍ਰਿਸ਼ਨਾ, ਜਿਹੜੀ ਆਸਾ ਨਹੀਂ ਬੁਝੇਗੀ, ਆਸਾ ਉਸ ਨੇ ਕੀਤੀ ਹੈ। ਜਿਸ ਵਾਹਿਗੁਰੂ ਨੇ ਇਹ ਵੱਡੀ ਆਸਾ ਪੈਦਾ ਕੀਤੀ ਹੈ ਇਹਦੀ ਪ੍ਰਾਪਤੀ ਦੀ, ਤੇ ਵਾਹਿਗੁਰੂ ਦੇ ਆਸਾ ਨਾਮ ਪ੍ਰਾਪਤੀ ਦੀ ਇੱਛਾ ਪੈਦਾ ਕੀਤੀ ਹੈ, ਜਗਿਆਸੂ ਦੇ ਮਨ ਦੀ ਇੱਛਾ ਪੈਦਾ ਕੀਤੀ ਵੀ ਵਾਹਿਗੁਰੂ ਨੂੰ ਮਿਲਾਂ, ਤੇ ਉਸ ਗਿਆਨ ਸਰੂਪ ਪਰਮੇਸ਼ੁਰ ਨੂੰ ਜਾਣ ਜਾਣਨਾ ਕਰ, ਜਿਹਨੇ ਤੈਨੂੰ ਆਸਾ ਪੈਦਾ ਕੀਤੀ ਹੈ ਵੀ ਮੈਂ ਵਾਹਿਗੁਰੂ ਮਿਲਾਂ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ, ਉਹੀ ਆਸਾ ਪੂਰੀ ਕਰਨ ਵਾਲਾ ਹੈ।
ਤਿਸ ਕਿਆ ਦੀਜੈ ਜੇ ਸ਼ਬਦ ਸੁਣਾਏ,
ਜਗਿਆਸੂ ਕਹਿੰਦਾ ਜਿਹੜਾ ਸਤਿਗੁਰਾਂ ਦਾ ਸ਼ਬਦ ਉਪਦੇਸ਼ ਸੁਣਾਵੇ, ਕਿਆ ਉਸ ਦੀ ਭੇਟਾ ਕੀ ਦੀਜਾ ਕਰੀਏ, ਕੀ ਦੇਣੀ ਕਰੀਏ ਭੇਟਾ ਉਸ ਨੂੰ,
ਕਰ ਕਿਰਪਾ ਨਾਮ ਮਨ ਵਸਾਏ,
ਜੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਨਾਮ ਦਾ ਸਰਵਣ ਕਰਾ ਕੇ, ਫਿਰ ਮੰਨਣ ਕਰਾ ਕੇ, ਫਿਰ ਨਿਧਿਆਸਨ ਕਰਾ ਕੇ, ਮਨ ਹਿਰਦੇ ਵਿੱਚ ਵਸਾਏ ਵਸਾ ਦੇਵੇ,
ਕਰ ਕਿਰਪਾ ਨਾਮ ਮਨ ਵਸਾਏ,
ਤੇ ਇਸ ਪ੍ਰਕਾਰ ਦੱਸਦੇ ਹੈ ਜਿਹੜੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਸੁਣਾਏ, ਸੁਣਾ ਕੇ ਅਧਿਕਾਰੀ ਦੇ ਮਨ ਹਿਰਦੇ ਵਿੱਚ ਕਿਰਪਾ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਵਸਾਏ ਵਸਾ ਦਿੰਦੇ ਹੈ, ਤਿਸ ਕਿਆ ਦੀਜੈ ਉਹਨਾਂ ਨੂੰ ਕੀ ਭੇਟਾ ਦੇਈ ਹੈ। ਅੱਗੇ ਦੱਸਦੇ ਹਨ,
ਇਹੋ ਸਿਰ ਦੀਜੈ ਆਪ ਗਵਾਏ,
ਉਹਨਾਂ ਦੇ ਚਾਹੀ ਆਪ ਆਪਾ ਭਾਵ ਹੰਕਾਰ ਗਵਾ ਕੇ, ਇਹੋ ਆਹ ਭਾਵ ਆਪਣਾ ਸਿਰ ਦੀਜਾ ਦੇਣਾ ਕਰੀਏ, ਆਪਾ ਗਵਾਉਣਾ ਹੀ ਸਿਰ ਦੇਣਾ ਹੈ। ਤੇ ਫਿਰ ਅੱਗੇ ਹੁਕਮੈ
ਬੂਝੇ ਸਦਾ ਸੁਖ ਪਾਏ,
ਗੁਰਾਂ ਦੇ ਹੁਕਮੇ ਭਾਣੇ ਵਿੱਚ ਚੱਲ ਕੇ, ਗੁਰਾਂ ਦੁਆਰਾ ਹੁਕਮੀ ਪਰਮੇਸ਼ੁਰ ਨੂੰ ਬੁੱਝੇ ਸਮਝੇ ਤਾਂ ਸਦਾ ਹਮੇਸ਼ਾ ਰਹਿਣ ਵਾਲੇ ਆਤਮਕ ਸੁਖ, ਇਹ ਜਿਹੜਾ ਸੁਖ ਇਹ ਆਨੰਦ, ਸੁਖ ਦਾ ਭਾਵ ਹੈ ਆਨੰਦ ਨੂੰ ਪਾਏ ਪਾਉਣਾ ਕਰੀਦਾ ਹੈ।
ਆਪ ਕਰੇ ਤੈ ਆਪ ਕਰਾਏ,
ਉਹ ਪਰਮੇਸ਼ੁਰ ਆਪ ਹੀ ਜਗਤ ਨੂੰ ਪੈਦਾ ਕਰੇ ਕਰਦਾ ਹੈ, ਆਪ ਕਰੇ ਤੈ ਆਪ ਕਰਾਏ, ਤੈ ਅਤੇ ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ, ਇਹਨਾਂ ਤਿੰਨਾਂ ਨੂੰ ਉਤਪਤ ਪਾਲਣਾ ਤੇ ਲੈਤਾ, ਤੇ ਬ੍ਰਹਮਾ ਜੀ ਤੋਂ ਉਤਪਤੀ ਕਰਾਉਂਦੇ ਆ, ਤੇ ਵਿਸ਼ਨੂੰ ਜੀ ਤੋਂ ਪਾਲਣਾ ਕਰਾਉਂਦੇ ਆ, ਸ਼ਿਵ ਜੀ ਤੋਂ ਲੈਤਾ ਕਰਾਏ ਕਰਾ ਰਿਹਾ, ਆਪ ਕਰੇ ਤੇ ਆਪ ਕਰਾਏ, ਇਉਂ ਤੁਮਾਰਾ ਕਰਨ ਕਰਨ ਵਾਲਾ ਆਪ ਹੀ ਹੈ। ਤੇ ਜਾਂ ਫਿਰ ਆਪ ਕਰੇ ਤੇ ਆਪ ਕਰਾਏ, ਆਪ ਹੀ ਗੁਰੂ ਰੂਪ ਹੋ ਕੇ ਉਪਦੇਸ਼ ਕਰੇ ਕਰਦਾ ਹੈ, ਤੈ ਅਤੇ ਆਪ ਹੀ ਸਿੱਖ ਦੇ ਪਾਸੋਂ ਅਭਿਆਸ ਕਰਾਏ ਕਰਾਉਂਦਾ ਹੈ, ਇਹ ਆਪ ਹੀ ਕਰਾ ਰਹੇ ਹੋ ਮਹਾਰਾਜ।
ਆਪੇ ਗੁਰਮੁਖ ਨਾਮ ਵਸਾਏ,
ਆਪੇ ਆਪ ਹੀ ਗੁਰਮੁਖਾਂ ਦੇ ਹਿਰਦਿਆਂ ਵਿੱਚ ਮੰਨਣ ਕਰਾ ਕੇ ਨਾਮ ਨੂੰ ਵਸਾਏ ਵਸਾ ਦਿੰਦਾ ਹੈ ਪਰਮੇਸ਼ੁਰ।
ਆਪ ਭੁਲਾਵੈ ਆਪ ਮਾਰਗ ਪਾਏ,
ਆਪ ਹੀ ਅਗਿਆਨ ਵਸ ਹੋਇਆ ਜੀਵਾਂ ਨੂੰ ਸੰਸਾਰ ਦੀ ਭੁਲਾਵੇ ਭੁੱਲ ਵਿੱਚ ਪਾ ਦਿੰਦਾ। ਜਿਹੜੇ ਅਗਿਆਨ ਦੇ ਵੱਸ ਹੋ ਗਏ ਉਹਨਾਂ ਨੂੰ ਭੁਲਾ ਦਿੱਤਾ ਆਪਣੇ ਵੱਲੋਂ, ਆਪ ਹੀ ਗਿਆਨਵਾਨਾਂ ਨੂੰ ਜੀਵਨ ਮੁਕਤੀ ਦੇ ਮਾਰਗ ਰਸਤੇ ਪਾਏ ਪਾ ਦਿੰਦਾ। ਆਪ ਭੁਲਾਵੇ ਆਪ ਮਾਰਗ ਪਾਏ, ਆਪ ਹੀ ਮਨਮੁੱਖਾਂ ਦੇ ਤਾਂ ਹੀ ਨਾਮ ਨੂੰ ਭੁਲਾਵੇ ਭੁਲਾ ਦਿੰਦਾ, ਅਤੇ ਆਪ ਹੀ ਗੁਰਮੁਖਾਂ ਨੂੰ ਭਗਤੀ ਦੇ ਮਾਰਗ ਆਪ ਮਾਰਗ ਪਾਏ ਭਗਤੀ ਦੇ ਮਾਰਗ ਰਸਤੇ ਪਾ ਦਿੰਦਾ। ਆਪ ਭੁਲਾਵੇ ਆਪ ਮਾਰਗ ਪਾਏ, ਆਪ ਹੀ ਕੁਸੰਗਤ ਵਾਲਿਆਂ ਨੂੰ ਕਰਮਾਂ ਅਨੁਸਾਰ ਭੁਲਾ ਦਿੰਦਾ ਹੈ, ਤੇ ਆਪ ਹੀ ਸਤਸੰਗੀਆਂ ਨੂੰ ਗਿਆਨ ਰੂਪੀ ਮਾਰਗ ਰਸਤੇ ਵਿੱਚ ਪੂਰਬਲੇ ਨਿਸ਼ਕਾਮ ਕਰਮਾਂ ਕਰਕੇ ਪਾਈ ਪਾ ਦਿੰਦਾ ਹੈ।
ਸੱਚਾ ਸ਼ਬਦ ਸੱਚ ਸਮਾਏ,
ਜਿਹੜੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਚ ਜੁੜੇ ਨੇ ਉਹ ਸੱਚ ਸਤ ਸਰੂਪ ਵਿੱਚ ਸਮਾਏ ਅਭੇਦ ਹੋ ਜਾਂਦੇ ਹਨ।
ਸੱਚਾ ਸ਼ਬਦ ਸੱਚੀ ਹੈ ਬਾਣੀ,
ਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਵੀ ਸੱਚਾ ਹੈ ਭਾਈ, ਸਤਨਾਮ ਰੂਪ ਬਾਣੀ ਵੀ ਸੱਚੀ ਹੈ, ਜਾਂ ਉਪਦੇਸ਼ ਰੂਪ ਸਾਰੀ ਬਾਣੀ ਗੁਰਬਾਣੀ ਸੱਚੀ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਵੇਦ ਰੂਪ ਬਾਣੀ ਵੀ ਸੱਚੀ ਹੈ, ਤੇ ਸੱਚਾ ਸ਼ਬਦ ਸੱਚੀ ਹੈ ਬਾਣੀ, ਸੱਚਾ ਸ਼ਬਦ ਬ੍ਰਹਮ ਹੈ ਜਿਹੜਾ ਉਹ ਵੀ ਸੱਚਾ ਹੈ, ਤੇ ਇਸ ਦੀ ਸੰਸਾਰ ਰੂਪੀ ਬਾਣੀ ਬਨਾਵਟ ਵੀ ਸੱਚੀ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਸੱਚਾ ਜੋ ਸ਼ਬਦ ਬ੍ਰਹਮ ਹੈ ਉਹਦੀ ਸਤਨਾਮ ਰੂਪ ਜਾਂ ਧੁਰਤੀ ਬਾਣੀ ਜਿਹੜੀ ਹੈ ਉਹ ਲਾਲਸ ਲਿਪਤਾ ਤੋਂ ਰਹਿਤ ਹੈ ਅਰ ਸੱਚ ਨੂੰ ਪ੍ਰਗਟ ਕਰਨ ਵਾਲੀ ਹੈ, ਐਸੀ ਬਾਣੀ ਹੈ।
ਗੁਰਮੁਖ ਜੁਗ ਜੁਗ ਆਖ ਵਖਾਣੀ,
ਗੁਰਮੁਖ ਪਿਆਰੇ ਨੇ ਸਤਨਾਮ ਬਾਣੀ ਜੁਗਾਂ ਜੁਗਾਂ ਦੇ ਵਿੱਚ ਆਖ ਅਖਿਆਣਿਆਂ ਦੁਆਰਾ ਮੁਖ ਦੁਆਰਾ ਬਖਾਣੀ ਕਥਨ ਕੀਤੀ ਹੈ।
ਮਨਮੁਖ ਮੋਹੇ ਭਰਮ ਭੁਲਾਣੀ,
ਮਨਮੁਖ ਦੀ ਬਿਰਤੀ ਮਾਇਆ ਦੇ ਮੋਹੇ ਮੋਹ ਦੇ ਜਾਂ ਪੰਜ ਪ੍ਰਕਾਰ ਦੇ ਭਰਮ ਭੁਲੇਖਿਆਂ ਦੇ ਵਿੱਚ ਭੁਲਾਣੀ ਭੁੱਲਣ ਵਿੱਚ ਆ ਰਹੀ ਹੈ। ਮਨਮੁਖ ਮੋਹੇ ਭਰਮ ਭੁਲਾਣੀ, ਸਾਰੀ ਸ੍ਰਿਸ਼ਟੀ ਮਾਇਆ ਦੇ ਮੋਹ ਕਰਕੇ ਭਰਮ ਵਿੱਚ ਭੁਲਾਣੀ ਭੁੱਲ ਰਹੀ ਹੈ।
ਬਿਨ ਨਾਵੈ ਸਭ ਫਿਰੈ ਬੌਰਾਣੀ,
ਵਾਹਿਗੁਰੂ ਨਾਮ ਤੋਂ ਬਿਨਾਂ ਬਗੈਰ ਸਭ ਸਾਰੀ ਸ੍ਰਿਸ਼ਟੀ ਬੌਰਾਣੀ ਕਮਲੀ ਹੋਈ ਫਿਰਦੀ ਹੈ। ਸਾਰੀ ਸ੍ਰਿਸ਼ਟੀ ਨੂੰ ਹਉਮੈ ਨੇ ਇਹ ਸਦਾਪਣ ਚੜਿਆ ਹੋਇਆ ਹੈ, ਜਿਹੜਾ ਬੌਰਾਣਾ ਨਾਮ ਬੌਰਾਣੀ ਬੌਰਾ ਇਹ ਸ਼ਬਦ ਝੱਲੇ ਤੋਂ ਬਾਤ ਕਹਿ ਸਦਾਈ ਤੋਂ ਸਾਰੀ ਸ੍ਰੀ ਹਉਮੈ ਦੀ ਸਦਾ ਪਾਗਲਪਣ ਚੜਿਆ ਹੋਇਆ ਹੈ। ਜਿਹੜਾ ਪਾਗਲ ਹੁੰਦਾ ਹੈ ਉਹ ਨਹੀਂ ਮੰਨਦਾ ਵੀ ਮੈਂ ਪਾਗਲ ਹਾਂ, ਉਹਦਾ ਡਾਕਟਰ ਨੂੰ ਕਹਿੰਦਾ ਤੁਸੀਂ ਪਾਗਲ ਹੋ ਵੀ ਮੈਨੂੰ ਕੀ ਹੋਇਆ। ਤੋ ਇਸ ਤਰ੍ਹਾਂ ਦੇ ਸਾਧ ਸਿੰਘ ਜੀ ਬਹੁਤ ਸਾਰੇ ਇਹ ਪ੍ਰਸੰਗ ਹੈ ਵੀ ਉਹ ਜਦੋਂ ਆਪਣੇ ਦੇਸ਼ ਦਾ ਪ੍ਰਾਈਮ ਮਿਨਿਸਟਰ ਨਹਿਰੂ ਹੁੰਦਾ ਸੀ ਉਹ ਪਾਗਲਖਾਨੇ ਵਿੱਚ ਆ ਗਿਆ ਕਿਤੇ ਕੈਰੋਂ ਸਾਹਿਬ ਨੂੰ ਦਿਖਾਉਣ ਲੱਗ ਗਏ। ਉਹ ਜਿਸ ਵੇਲੇ ਉੱਥੇ ਅੰਮ੍ਰਿਤਸਰ ਪਾਗਲਖਾਨੇ ਕੇ ਜਾਂ ਇੱਕ ਪਾਗਲ ਕਿਤੇ ਠੀਕ ਹੋ ਕੇ ਨਿਕਲ ਰਿਹਾ ਸੀ ਡਿਊਟੀ 'ਚ ਇਕੱਠੇ ਹੋ ਗਏ, ਉਹਨੇ ਜਵਾਹਰ ਲਾਲ ਨੂੰ ਇਹ ਹੱਥ ਕਰਤਾ ਮਿਲਾਉਣ ਵਾਸਤੇ। ਉਦੋਂ ਮਿਨਿਸਟਰਾਂ ਦੀ ਪ੍ਰਧਾਨ ਮੰਤਰੀ ਇੰਨੀ ਸਕਿਉਰਟੀ ਨਹੀਂ ਸੀ ਹੁੰਦੀ ਜਿਹੜਾ ਹੁਣ ਪਾਣੀ ਕੁਛ ਹੋਰ ਵਧੇ, ਉਹ ਪ੍ਰਾਈਮ ਮਿਨਿਸਟਰ ਵੀ ਹੱਥ ਕਰਤਾ ਉਹਨੂੰ ਹੱਥ ਫੜ ਕੇ ਛੱਡਿਆ ਹੀ ਨਾ, ਕਹਿੰਦਾ ਕੀ ਹਾਲ ਹੈ ਤੇਰਾ। ਨਹਿਰੂ ਕਹਿੰਦਾ ਠੀਕ ਹੈ, ਕਹਿੰਦਾ ਤੂੰ ਉੱਧਰ ਹੀ ਨਾ ਛੇਤੀ ਉਹ ਠੀਕ ਹੋ ਜਾਏਗਾ ਤੂੰ ਵੀ। ਉਹ ਨਾਲ ਹੁਣ ਉੱਥੇ ਪੁਲਿਸ ਵਾਲੇ ਸਾਰੇ ਡੀ ਜੀ, ਉਹ ਕਹਿੰਦੇ ਵੀ ਤੂੰ ਤੈਨੂੰ ਪਤਾ ਕੌਣ ਹੈ ਇਹ, ਕਹਿੰਦਾ ਕੌਣ ਹੈ, ਕਹਿੰਦਾ ਪ੍ਰਾਈਮ ਮਿਨਿਸਟਰ ਹੈ, ਕਹਿੰਦਾ ਤਾਂ ਹੀ ਤਾਂ ਮੈਂ ਕਿਹਾ ਛੇਤੀ ਠੀਕ ਹੋ ਜੀ, ਜਦੋਂ ਮੈਂ ਆਇਆ ਸੀ ਪਾਗਲਖਾਨੇ ਮੈਂ ਵੀ ਪ੍ਰਾਈਮ ਮਿਨਿਸਟਰ ਬਣ ਕੇ ਆਇਆ ਸੀ। ਉਹਨੇ ਕਿਹਾ ਵੀ ਵੱਡਾ ਪਾਗਲ ਹੈ ਜਿਹਨੂੰ ਇੰਨੇ ਜਣੇ ਲੈ ਕੇ ਆਏ ਨੇ। ਪਾਗਲ ਜਿਹੜਾ ਦੂਸਰੇ ਨੂੰ ਪਾਗਲ ਸਮਝਦਾ, ਹੁਣ ਸਾਨੂੰ ਹੰਕਾਰ ਦਾ ਪਾਗਲਪਣਾ ਹੈ, ਅਸੀਂ ਥੋੜ੍ਹੀ ਕਹਾਂਗੇ ਵੀ ਅਸੀਂ ਹੰਕਾਰੀ ਹਾਂ। ਇਹ ਤਾਂ ਗੁਰੂ ਸਾਹਿਬ ਦੱਸੂਗਾ ਵੀ ਤੂੰ ਪਾਗਲ ਹੋਇਆ ਵਾ ਹੰਕਾਰ 'ਚ, ਤੂੰ ਕਾਮ 'ਚ ਪਾਗਲ ਹੋ ਗਿਆ, ਤੂੰ ਕ੍ਰੋਧ 'ਚ ਪਾਗਲ ਹੋ ਗਿਆ, ਇਹ ਵੀ ਪਾਗਲਪਣਾ ਹੈ। ਅਤੇ ਮਹਾਰਾਜ ਸਾਹਿਬ ਵੀ ਕਿਰਪਾ ਕਰਕੇ ਇਹ ਪਾਗਲਪਣਾ ਠੀਕ ਕਰਦੇ ਆ। ਸਭ ਫਿਰੇ ਵੌਰਾਣੀ, ਝੱਲੇ ਹੋਏ ਫਿਰਦੇ ਨੇ ਸਾਰੇ।
ਤਿੰਨ ਭਵਨ ਮੈਂ ਏਕਾ ਮਾਇਆ,
ਇੱਕ ਮਾਇਆ ਹੀ ਤਿੰਨਾਂ ਭਵਨਾਂ ਵਿੱਚ, ਤਿੰਨਾਂ ਲੋਕਾਂ ਦੇ ਵਿੱਚ ਰਾਜ ਸੀ ਤਾਮਸੀ ਸ਼ਾਂਤਕੀ ਰੂਪ ਹੋ ਕਰਕੇ ਇਹ ਚਿੰਬੜੀ ਹੋਈ ਹੈ।
ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ,
ਬੇਸਮਝ ਲੋਕ ਨੇ ਜਿਹੜੇ ਮੂਰਖ ਸ਼ਾਸਤਰਾਂ ਸਿਮਰਤੀਆਂ ਨੂੰ ਉਹਨਾਂ ਦੀਆਂ ਪੜ੍ਹਾਈਆਂ ਨੂੰ ਪੜ੍ਹ ਪੜ੍ਹ ਕੇ ਦੂਜਾ ਭਾਉ ਦਵੈਸ਼ ਹੀ ਦ੍ਰਿੜ ਕਰਿਆ ਉਹਨਾਂ ਨੇ। ਮੂਰਖ ਪੜ ਪੜ ਦੂਜਾ ਭਾਉ ਦਿਰੜਾਇਆ, ਸਾਰਿਆਂ ਨੂੰ ਦੂਜਾ ਭਾਉ ਦਵੈਤ ਭਾਵ ਕਰਕੇ ਅਨੰਤ ਉਪਾਸਨਾ ਕਰਨ ਵਿੱਚ ਦ੍ਰਿੜਾਇਆ ਪੱਕਾ ਕਰ ਦਿੱਤਾ ਹੈ ਇਹ ਉਪਾਸਕ ਲੋਕਾਂ ਨੇ।
ਬਹੁ ਕਰਮ ਕਮਾਵੈ ਦੁੱਖ ਸਵਾਇਆ,
ਮਨਮੁਖ ਆਪ ਵੀ ਬਹੁਤ ਤਰ੍ਹਾਂ ਦੇ ਕਰਮ ਕਾਂਡਾਂ ਨੂੰ ਕਮਾਵੈ ਕਮਾਉਂਦਾ, ਜੰਮਣ ਮਰਨ ਦੇ ਸਵਾਇਆ ਬਹੁਤਾ ਦੁੱਖ ਕਸ਼ਟਾਂ ਨੂੰ ਪਾਉਂਦਾ ਹੈ।
ਸਤਿਗੁਰ ਸੇਵ ਸਦਾ ਸੁਖ ਪਾਇਆ,
ਜਿਨ੍ਹਾਂ ਨੇ ਸੱਚੇ ਪਾਤਸ਼ਾਹ ਸਤਿਗੁਰੂ ਦੀ ਸੇਵਾ ਟਹਿਲ ਕੀਤੀ ਹੈ ਉਹਨਾਂ ਨੇ ਸਦਾ ਹਮੇਸ਼ਾ ਰਹਿਣ ਵਾਲਾ ਆਤਮਕ ਸੁੱਖ ਇਹ ਆਨੰਦ ਪ੍ਰਾਪਤ ਕਰ ਲਿਆ ਹੈ।
ਅੰਮ੍ਰਿਤ ਮੀਠਾ ਸ਼ਬਦ ਵਿਚਾਰ
ਤੇ ਇਹ ਭਾਈ ਗੁਰਾਂ ਦਾ ਜਿਹੜਾ ਸ਼ਬਦ ਹੈ ਉਹਦੀ ਵਿਚਾਰ ਦੁਆਰਾ ਮੀਠਾ ਮਿੱਠਾ ਪਿਆਰਾ ਮਿੱਠੇ ਦਾ ਅਰਥ ਹੈ ਪਿਆਰਾ ਉਹ ਕੌਣ ਹੈ ਨਾਮ ਹੈ ਅੰਮ੍ਰਿਤ ਪਰਮੇਸ਼ਰ ਦਾ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਉਹ ਪ੍ਰਾਪਤ ਹੋ ਜਾਂਦਾ ਹੈ ਅੰਮ੍ਰਿਤ ਮੀਠਾ ਸ਼ਬਦ ਵਿਚਾਰ ਤੇ ਗੁਰੂ ਸ਼ਬਦ ਦਾ ਵਿਚਾਰ ਅੰਮ੍ਰਿਤ ਨਾਲੋਂ ਵੀ ਮਿੱਠਾ ਹੈ ਇਹ ਜਿਹੜੀ ਕਥਾ ਹੈ ਇਹ ਅੰਮ੍ਰਿਤ ਤੋਂ ਮਿੱਠੀ ਮੰਨੀ ਜਾਂਦੀ ਹੈ
ਅਨੰਦਨ ਭੋਗੇ ਹੋਮੈ ਮਾਰ
ਜਿਹੜੀ ਗੁਰੂ ਸਾਹਿਬ ਜੀ ਗੁਰੂ ਦੇ ਸ਼ਬਦ ਦੇ ਉਪਦੇਸ਼ ਦੀ ਵਿਚਾਰ ਕਰਨੀ ਹੈ ਤੇ ਅੰਮ੍ਰਿਤ ਤੋਂ ਮਿੱਠੀ ਹੈ ਕਹਿੰਦੇ ਜਿਹੜੇ ਸ਼ਬਦ ਦੀ ਕਮਾਈ ਕਰਕੇ ਦੇਹ ਦੀ ਹੋਮੇ ਹੰਗਤਾ ਨੂੰ ਮਾਰ ਨਾਸ ਕਰ ਲੈਂਦੇ ਹੈ ਉਹ ਅਨੰਦਨ ਰਾਤ ਦਿਨ ਬ੍ਰਹਮਾਨੰਦ ਦੇ ਰਸ ਨੂੰ ਭੋਗੇ ਮਾਣਦੇ ਹਨ
ਸਹਿਜ ਆਨੰਦ ਕਿਰਪਾ ਧਾਰ
ਤੇ ਜਿਨ੍ਹਾਂ ਤੇ ਗੁਰਾਂ ਨੇ ਸਹਿਜ ਸੁਤੇ ਸਿੱਧ ਕਿਰਪਾ ਦਇਆ ਦ੍ਰਿਸ਼ਟੀ ਧਾਰ ਧਾਰੀ ਹੈ ਉਹਨੂੰ ਸਦਾ ਹੀ ਤੇ ਮਹਾਰਾਜ ਸਾਹਿਬ ਕਹਿੰਦੇ ਆਨੰਦ ਖੇੜਾ ਬਣਿਆ ਰਹਿੰਦਾ ਹੈ
ਨਾਮ ਰਤੇ ਸਦਾ ਸੱਚ ਪਿਆਰ
ਜੋ ਪਰਮੇਸ਼ੁਰ ਦੇ ਨਾਮ ਵਿੱਚ ਰੰਗੇ ਹੋਏ ਨੇ ਉਹਨੂੰ ਹਮੇਸ਼ਾ ਹੀ ਸੱਚ ਸਰੂਪ ਦੇ ਪਿਆਰ ਸਨੇਹ ਹੈ ਸੱਚ ਸਰੂਪ ਵਿੱਚ ਉਹਨਾਂ ਦਾ ਸਨੇਹ ਹੈ
ਹਰ ਜਪ ਪੜੀਐ ਗੁਰ ਸ਼ਬਦ ਵਿਚਾਰ
ਗੁਰੂ ਸਤਿਗੁਰੂ ਮਹਾਰਾਜ ਸਾਹਿਬ ਤੋਂ ਭਾਵ ਹੈ ਗੁਰ ਸਤਿਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦਾ ਵਿਚਾਰ ਨਿਰਣਾ ਕਰਕੇ ਹਰ ਹਰੀ ਪਰਮੇਸ਼ਰ ਨਾਮ ਦੀ ਜਿਹੜੀ ਪੜ੍ਹਾਈ ਹੈ ਇਸੇ ਨੂੰ ਪੜ੍ਹੀਏ ਨਾਮ ਤੋਂ ਬਿਨਾਂ ਕਾਹਦੀਆਂ ਪੜ੍ਹਾਈਆਂ ਨੂੰ ਹੋਰ ਇਹੀ ਸਭ ਤੋਂ ਸ੍ਰੇਸ਼ਟ ਪੜ੍ਹਾਈ ਹੈ
ਹਰ ਜਪ ਪੜ੍ਹੀਐ ਹੋਮੈ ਮਾਰ
ਤੇ ਹਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਪੜ੍ਹੀਏ ਜਿਹੜਾ ਵਾਰ ਵਾਰ ਵਾਹਿਗੁਰੂ ਦਾ ਰਟਨ ਕਰਨਾ ਇਹ ਪੜ੍ਹਨਾ ਜਿਵੇਂ ਸਬਕ ਪਕਾਉਂਦੇ ਆ ਪੜ੍ਹਨ ਵੇਲੇ ਤੇ ਮੈਂ ਸਬਕ ਪਕਾ ਰਿਹਾ ਪੜ੍ਹ ਰਿਹਾ ਵਾਰ ਵਾਰ ਨਾਮ ਦਾ ਵਾਹਿਗੁਰੂ ਕਹਿਣਾ ਇਹ ਵੀ ਤਾਂ ਪੜ੍ਹਨਾ ਹੀ ਆ ਨਾ ਨਾਮ ਦਾ ਉਹ ਹੰਗਤਾਂ ਨੂੰ ਮਾਰ ਨਾ ਕਰੀਏ ਜਿਹੜੀ ਦੇਹ ਦੇ ਅੰਦਰ ਹੈ
ਹਰ ਜਪੀਐ ਭਾਏ ਸੱਚ ਪਿਆਰ
ਇਹ ਭਾਈ ਖਾਸ ਧਿਆਨ ਦੇਣ ਵਾਲਾ ਸ਼ਬਦ ਆ ਗਿਆ ਭੱਬੇ ਨੂੰ ਕੰਨਾ ਨਹੀਂ ਲੱਗਿਆ ਹੋਇਆ ਈੜੀ ਨੂੰ ਸਿਆਰੀ ਹੈ ਭੱਬਾ ਹੈਗਾ ਮੁਕਤਾ ਇਹਨੂੰ ਭੁਲੇਖੇ ਦੇ ਨਾਲ ਭਾਏ ਕਹਿ ਹੋ ਸਕਦਾ ਜਾਂ ਹੋਰ ਕੋਲੋਂ ਰੱਖਣੇ ਇਸ ਕਰਕੇ ਈੜੀ ਦੀ ਸਿਆਰੀ ਭੱਬੇ ਦਾ ਮੁਕਤਾਪਣ ਜਿਹੜਾ ਹੈ ਇਹਨੂੰ ਧਿਆਨ ਚ ਰੱਖ ਕੇ ਬੋਲਣਾ ਹਰ ਜਪੀਐ ਭਾਏ ਸੱਚ ਪਿਆਰ ਭੈ ਦਾ ਵਾਚਕ ਹੋ ਗਿਆ ਸੱਚੇ ਅਕਾਲ ਪੁਰਖ ਦੇ ਨਾਮ ਨੂੰ ਭੈ ਡਰ ਅਤੇ ਪਿਆਰ ਦੁਆਰਾ ਇੱਕ ਡਰ ਵੀ ਹੋਵੇ ਇੱਕ ਪਿਆਰ ਵੀ ਹੋਵੇ ਦੋ ਗੱਲਾਂ ਹੋਣ ਸੁਧਰਦਿਆ ਰਹਿੰਦਾ ਬੰਦਾ ਫਿਰ ਮਨ ਸੁਧਰ ਜਾਂਦਾ ਤੇ ਇਸ ਪ੍ਰਕਾਰ ਫਿਰ ਜਪੀਏ ਹਰੀ ਪਰਮੇਸ਼ਰ ਦੇ ਨਾਮ ਨੂੰ ਅਰਾਧੀਏ
ਨਾਨਕ ਨਾਮ ਗੁਰਮਤਿ ਉਰ ਧਾਰ
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਗੁਰੂ ਸਾਹਿਬ ਕਿ ਗੁਰਮਤਿ ਗੁਰੂ ਦੀ ਜਿਹੜੀ ਸਿੱਖਿਆ ਉਸ ਸਿੱਖਿਆ ਦੁਆਰਾ ਅੰਮ੍ਰਿਤ ਨਾਮ ਨੂੰ ਉਰ ਹਿਰਦੇ ਵਿੱਚ ਧਾਰਨ ਕਰਕੇ ਰੱਖ ਧਾਰਨਾ ਕਰੀਏ ਜੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਤੇ ਐਸਾ ਜਿਹੜਾ ਗੁਰ ਚੇਤਨ ਹੈ ਪ੍ਰਸਾਦ ਆਨੰਦ ਸਰੂਪ ਹੈ ਸਤ ਚੇਤਨ ਆਨੰਦ ਸਰੂਪ ਉਹਦੇ ਵਿਸ਼ੇਸ਼ਣ ਹੋ ਗਏ ਅਦਵੈ ਸਰੂਪ ਹੋ ਗਿਆ ਪ੍ਰਕਾਸ਼ ਰੂਪ ਹੈ ਸਾਰਿਆਂ ਦਾ ਉਹਦੀ ਪ੍ਰਾਪਤੀ ਕਿਵੇਂ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲਦਾ ਹੈ
ਰਾਗ ਆਸਾ ਮਹੱਲਾ ਤੀਜਾ
ਤੇ ਰਾਗ ਆਸਾ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਜੇ
ਅਸ਼ਪਦੀਆ ਕਰ ਅੱਠਵਾ ਕਾਫੀ
ਤੇ ਅਸ਼ਪਦੀਆਂ ਅੱਠਵੇਂ ਘਰ ਦੇ ਵਿੱਚ ਅਸ਼ਪਦੀਆਂ ਕਾਫੀ ਛੰਦ ਦੀ ਚਾਲ ਹੈ ਆਸਾ ਰਾਗ ਹੈ ਅੱਠ ਪਦਿਆਂ ਵਾਲਾ ਸ਼ਬਦ ਹੈ ਤੇ ਅੱਠਵੇਂ ਸੁਰਤਾਲ ਦੇ ਵਿੱਚ ਹੈ ਇਸ ਕਰਕੇ ਇਹਦੇ ਚ ਕਾਫੀ ਨਾਮ ਛੰਦ ਹੈ ਇਹ ਉਚਾਰਨ ਕੀਤਾ ਮਹਾਰਾਜ ਸਾਹਿਬ ਜੀ ਨੇ
ਗੁਰ ਤੇ ਸ਼ਾਂਤ ਉਪਜੈ
ਹੇ ਭਾਈ ਗੁਰੂ ਸਾਹਿਬ ਤੋਂ ਹਿਰਦੇ ਦੇ ਅੰਦਰ ਸ਼ਾਂਤ ਸ਼ਾਂਤੀ ਪੈਦਾ ਹੁੰਦੀ ਹੈ ਟਕਾ ਪੈਦਾ ਹੁੰਦਾ ਹੈ
ਜਿਨ ਤ੍ਰਿਸ਼ਨਾ ਅਗਨ ਬੁਝਾਈ
ਜਿਨ ਜਿਸ ਸ਼ਾਂਤੀ ਤੇ ਗੁਰਾਂ ਨੇ ਹਿਰਦੇ ਦੇ ਵਿੱਚ ਜਿਹੜੀ ਮਾਇਆ ਦੀ ਤ੍ਰਿਸ਼ਨਾ ਲਾਲਸੀ ਪਦਾਰਥਾਂ ਦੀ ਇੱਛਾ ਦੀ ਅਗਨ ਜਿਹੜੀ ਜਿਵੇਂ ਚੁੱਲ੍ਹੇ ਚ ਅੱਗ ਬਲਦੀ ਨਾ ਹਿਰਦੇ ਚ ਐਵੇਂ ਬਲਦੀ ਸੀ ਉਹ ਬੁਝਾ ਦਿੱਤੀ ਉਪਦੇਸ਼ ਰੂਪੀ ਜਲ ਪਾ ਕੇ
ਗੁਰ ਤੇ ਨਾਮ ਪਾਈਐ
ਤੇ ਜਿਨ੍ਹਾਂ ਨੂੰ ਸਤਿਗੁਰੂ ਅੰਮ੍ਰਿਤ ਨਾਮ ਦੀ ਦਾਤ ਜਿਹੜੀ ਹੈ ਗੁਰ ਤੇ ਨਾਮ ਪਾਈ ਹੈ ਜਿਨ੍ਹਾਂ ਨੇ ਸਤਿਗੁਰੂ ਦੇ ਕੋਲੋਂ ਨਾਮ ਦੀ ਦਾਤ ਪਾਈ ਹੈ ਪ੍ਰਾਪਤ ਕਰ ਲਏ ਗੁਰੂ ਵਾਲੇ ਬਣ ਕੇ
ਵੱਡੀ ਵਡਿਆਈ
ਉਹਨਾਂ ਦੀ ਪਾਈ ਵਡਿਆਈ ਵੱਡਿਆਂ ਤੋਂ ਵੱਡੀ ਦੇਵਤੇ ਵੱਡੇ ਮਨੁੱਖਾਂ ਨਾਲੋਂ ਉਹਨਾਂ ਤੋਂ ਦੇਵਤਿਆਂ ਤੋਂ ਵੀ ਵੱਡੀ ਵਡਿਆਈ ਹੋ ਗਈ ਉਹਨਾਂ ਦੀ ਨਾਮ ਜਪਣ ਵਾਲਿਆਂ ਦੇ
ਏਕੋ ਨਾਮ ਚੇਤ ਮੇਰੇ ਭਾਈ
ਤੇ ਵਡਿਆਈ ਨਾਮ ਸੋਭਾ ਦਾ ਹੁੰਦਾ ਵੱਡਿਆਂ ਤੋਂ ਵੱਡੀ ਸੋਭਾ ਹੋ ਗਈ। ਕਿਉਂ? ਏਕੋ ਨਾਮ ਚੇਤ ਮੇਰੇ ਭਾਈ, ਨਾਮ ਨੇ ਵਡਿਆਈ ਕਰੇ ਹੈ ਮੇਰੇ ਭਰਾਵੋ। ਏਕੋ ਇੱਕ ਪਰਮੇਸ਼ਰ ਦੇ ਨਾਮ ਨੂੰ ਚੇਤ ਚਿੰਤਨ ਕਰਿਆ ਕਰੋ।
ਜਗਤ ਜਲੰਦਾ ਦੇਖ ਕੈ,
ਸਾਰਾ ਜਗਤ ਸੰਸਾਰ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲੰਦਾ ਜਲਦਾ ਦੇਖ ਕੇ, ਕਾਲ ਦੀ ਅੱਗ ਵਿੱਚ ਜਲਦਾ ਦੇਖ ਕੇ, ਈਰਖਾ ਦੀ ਅੱਗ ਵਿੱਚ ਜਲੰਦਾ ਸੜਦਾ ਦੇਖ ਕਰਕੇ ਅਸੀਂ
ਭੱਜ ਪਏ ਸਰਨਾਈ।
ਅਸੀਂ ਫਿਰ ਭੱਜ ਨਾਮ, ਇੱਥੇ ਅਧਿਕ ਸਹਿਤ ਪਾਠ ਹੈ, ਭੱਜ ਕੇ ਦੌੜ ਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਗਏ, ਓਟ ਵਿੱਚ ਆ ਗਏ, ਸੰਗਤ ਵਿੱਚ ਆ ਗਏ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਗੁਰ ਤੇ ਗਿਆਨ ਉਪਜੈ,
ਤੇ ਗੁਰ ਸਤਿਗੁਰਾਂ ਤੋਂ ਜਿਹੜਾ ਆਪਣਾ ਆਤਮਕ ਸਰੂਪ ਹੈ ਉਹਦਾ ਗਿਆਨ ਪੈਦਾ ਹੁੰਦਾ ਹੈ। ਤੇ ਇਸ ਕਰਕੇ ਫਿਰ, ਕਿਉਂਕਿ ਪ੍ਰਗਟ ਹੁੰਦਾ ਗਿਆਨ ਗੁਰੂ ਤੋਂ, ਗਿਆਨ ਪ੍ਰਗਟ ਹੁੰਦਾ ਆਪਣੇ ਆਪ ਨਹੀਂ ਹੁੰਦਾ, ਇਸ ਕਰਕੇ ਫਿਰ
ਮਹਾ ਤਤ ਵਿਚਾਰਾ,
ਮਹਾ ਵੱਡੇ ਤਤ ਸਾਰੂ ਪਰਮੇਸ਼ਰ ਦਾ ਵਿਚਾਰਾ ਵਿਚਾਰ ਪ੍ਰਾਪਤ ਹੁੰਦਾ ਹੈ। ਤੇ ਪਰਮਾਰਥ ਦੀ ਮਹਾ ਭਾਰੀ ਵਿਚਾਰ ਜਿਹੜੀ ਹੈ, ਮਹਾ ਨਾਮ ਭਾਰੀ ਵੱਡੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ।
ਗੁਰ ਤੇ ਘਰ ਦਰ ਪਾਇਆ,
ਗੁਰ ਸਤਿਗੁਰਾਂ ਤੋਂ ਘਰ ਸਰੀਰ ਦੇ ਅੰਦਰ ਗਿਆਨ ਰੂਪੀ ਦਰ ਦਰਵਾਜ਼ਾ ਪਾਇਆ ਪਾਉਣਾ ਕੀਤਾ ਹੈ। ਗੁਰ ਤੇ ਘਰ ਦਰ ਪਾਇਆ, ਗੁਰਾਂ ਦੁਆਰਾ ਸਤਸੰਗਤ ਜਾਂ ਗਿਆਨ ਰੂਪੀ ਦਰ ਦਰਵਾਜ਼ਾ ਤੇ ਸਰੂਪ ਰੂਪੀ ਘਰ, ਉਸ ਘਰ ਨਿਵਾਸ ਥਾਂ ਪਾਇਆ ਪਾਉਣਾ ਕੀਤਾ ਹੈ। ਗੁਰ ਤੇ ਘਰ ਦਰ ਪਾਇਆ, ਗੁਰਾਂ ਦੁਆਰਾ ਹੀ ਗਿਆਨ ਰੂਪੀ ਦਰ ਦਰਵਾਜ਼ਾ ਤੇ ਤੁਰਿਆ ਪਦ ਰੂਪੀ ਸਰੂਪ ਰੂਪੀ ਘਰ ਪਾਇਆ ਪਾਉਣਾ ਕੀਤਾ ਹੈ। ਕਿਉਂਕਿ ਸਤਿਗੁਰੂ ਸਾਹਿਬ ਜੀ
ਭਗਤੀ ਭਰੇ ਭੰਡਾਰਾ,
ਸਤਿਗੁਰੂ ਸਾਹਿਬ ਜੀ ਦਾ ਹਿਰਦਾ ਰੂਪੀ ਭੰਡਾਰਾ, ਉਹ ਖਜ਼ਾਨੇ ਭਰੇ ਪਏ ਨੇ ਸ਼ੁਭ ਗੁਣਾਂ ਦੇ ਨਾਲ ਤੇ ਨਾਮ ਦੇ ਨਾਲ। ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ, ਭੰਡਾਰੇ ਭਰੇ ਪਏ ਹਨ ਨਾਮ ਦੇ ਸਤਿਗੁਰਾਂ ਦਾ ਹਿਰਦਾ।
ਗੁਰਮੁਖ ਨਾਮ ਧਿਆਈਐ ਬੂਝੈ ਹੀ ਚਾਰਾ,
ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖ ਅਸੀਂ ਸੰਗਤ ਕਰਕੇ ਨਾਮ ਨੂੰ ਧਿਆਈਏ ਤੇ ਆਉਣਾ ਕਰੀਏ ਤਾਂ ਸਰੂਪ ਦੀ ਵਿਚਾਰ ਜਿਹੜੀ ਹੈ ਇਸ ਨੂੰ ਬੂਝੈ ਸਮਝ ਸਕੀਦਾ। ਤੇ ਇਸ ਕਰਕੇ ਗੁਰਾਂ ਦੀ ਸੱਤ ਅਸੱਤ ਦੀ ਵਿਚਾਰ ਨੂੰ ਬੂਝੈ ਸਮਝ ਕੇ ਨਾਮ ਨੂੰ ਧਿਆਉਣਾ ਕਰੀਏ।
ਗੁਰਮੁਖ ਭਗਤ ਸਲਾਹ ਹੈ,
ਗੁਰਮੁਖ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੀ ਸਲਾਹ ਨਾਮ ਸਿਫਤ ਹੈ, ਉਹ ਸਲਾਹ ਸਿਫਤ ਕਰਨੀ ਜਾਂ ਫਿਰ ਭਗਤ ਭਗਤੀ ਹੈ, ਇਹ ਜਿਹੜੀ ਸਲਾਂਘਾ ਕਰਨੀ ਹੈ, ਕਹਿੰਦੇ ਇਹ ਵੀ ਭਗਤੀ ਹੈ ਜਿਹੜੀ ਹੁਣ ਕਥਾ ਦੇ ਵਿੱਚ ਵਾਹਿਗੁਰੂ ਦੀ ਸਲਾਂਘਾ ਹੋ ਰਹੀ ਹੈ, ਇਹ ਭਗਤੀ ਹੈ। ਗੁਰਮੁਖ ਭਗਤ ਸਲਾਹ ਹੈ ਜਿਹੜੀ ਵਾਹਿਗੁਰੂ ਦੀ ਸ਼ਲਾਘਾ ਕਰਨੀ ਹੈ, ਗੁਰਾਂ ਦੁਆਰਾ ਇਹ ਭਗਤੀ ਜਾਣਨਾ ਕਰ।
ਅੰਤਰ ਸ਼ਬਦ ਅਪਾਰਾ,
ਨਾਲ ਅਪਾਰਾ ਪਾਰਾਵਾਰ ਤੋਂ ਰਹਿਤ ਸ਼ਬਦ ਨਾਮ ਹੈ ਬ੍ਰਹਮ ਦਾ, ਉਹ ਬ੍ਰਹਮ ਤੇਰੇ ਅੰਦਰ ਫਿਰ ਸਾਕਸ਼ਾਤ ਹੋ ਜਾਏਗਾ, ਜਿਹੜਾ ਬ੍ਰਹਮ ਸਾਰੇ ਵਿਆਪਕ ਹੈ ਪ੍ਰਗਟ ਹੋ ਜਾਏਗਾ।
ਗੁਰਮੁਖ ਸੁਖ ਉਪਜੈ,
ਗੁਰਮੁਖਾਂ ਦੇ ਤਾਈਂ ਗੁਰਾਂ ਦੁਆਰਾ ਸਰੂਪ ਦਾ ਸੁਖ ਆਨੰਦ ਉਪਜੈ, ਉਪਜੈ ਨਾਮ ਪੈਦਾ ਹੋਣ ਦਾ, ਪੈਦਾ ਹੁੰਦਾ ਹੈ।
ਦੁੱਖ ਕਦੇ ਨਾ ਹੋਈ,
ਕਦੇ ਕਦਾ ਚਿਤ ਵੀ ਦੁੱਖ ਕਸ਼ਟ ਨਹੀਂ ਹੋਊਗਾ, ਜੰਮਣ ਮਰਨ ਦਾ ਨਰਕਾਂ ਦਾ ਕੋਈ ਦੁੱਖ ਨਹੀਂ ਹੁੰਦਾ ਗੁਰਮੁਖਾਂ ਨੂੰ।
ਗੁਰਮੁਖ ਹੋਮੇ ਮਾਰੀਏ,
ਗੁਰਮੁਖਾਂ ਨੇ ਦੇਹ ਦੀ ਹੋਮੇ ਹੰਗਤਾ ਨੂੰ ਮਾਰੀਏ ਨਾਸ ਕਰ ਦਿੱਤਾ ਹੈ ਸ਼ਬਦ ਦੇ ਪ੍ਰਤਾਪ ਨਾਲ।
ਮਨ ਨਿਰਮਲ ਹੋਈ,
ਉਹਨਾਂ ਦਾ ਮਨ ਨਿਸ਼ਕਾਮ ਸੇਵਾ ਕਰਕੇ ਤੇ ਨਾਮ ਦੇ ਚਿੰਤਨ ਕਰਕੇ ਭਰੀਏ ਮਤ ਪਾਪਾਂ ਕੇ, ਸੰਗੋ ਧੋਪੈ ਨਾਵੈ ਕੇ ਰੰਗ, ਉਹ ਚਿੱਤ ਦੀ ਬਿਰਤੀ ਨਿਰਮਲ ਉਜਲ ਹੋ ਜਾਂਦੀ ਹੈ।
ਸਤਿਗੁਰ ਮਿਲਿਆ ਆਪ ਗਿਆ,
ਜਿਹਨਾਂ ਨੂੰ ਸਤਿਗੁਰੂ ਸਾਹਿਬ ਜੀ ਦੇ ਮਿਲਿਆ ਮਿਲਾਪ ਕਰਕੇ, ਤੇ ਇੱਥੇ ਆਪ ਤੋਂ ਭਾਵ ਹੈ ਆਪਾ ਭਾਵ ਹੰਕਾਰ ਨੂੰ, ਜਿਨ੍ਹਾਂ ਨੇ ਮਹਾਰਾਜ ਸਾਹਿਬ ਕਹਿੰਦੇ ਵੀ ਮੇਟ ਦਿੱਤਾ ਹੈ, ਆਪ ਗਿਆ ਨਾਸ ਕਰ ਦਿੱਤਾ ਹੈ, ਨਿਵਿਰਤ ਕਰ ਦਿੱਤਾ ਹੈ।
ਤ੍ਰਿਭਵਨ ਸੂਜੀ ਪਾਈ,
ਜੇ ਉਹਨਾਂ ਨੂੰ ਤ੍ਰਿਭਵਨ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ, ਮਾਤ ਲੋਕ ਪਤਾਲ ਲੋਕ ਸਵਰਗ ਲੋਕ ਦੀ ਸੋਝੀ ਹੋ ਜਾਂਦੀ ਹੈ, ਜਾਗਰਤ ਸੁਪਨ ਸੁਖੋਪਤ ਇਹਨਾਂ ਦਾ ਜਿਹੜਾ ਸਾਖੀ ਰੂਪ ਹੈ ਉਹਦੀ ਸੋਝੀ ਗਿਆਤ ਪਾਉਣਾ ਕੀਤੀ ਹੈ ਉਹਨਾਂ ਨੇ। ਫਿਰ
ਨਿਰਮਲ ਜੋਤ ਪਸਰ ਰਹੀ,
ਤੇ ਪਰਮੇਸ਼ਵਰ ਦੀ ਨਿਰਮਲ ਉਜਲ ਜੋਤ, ਚੰਦ ਸੂਰਜ ਆਦਿ ਸਾਰੀਆਂ ਜੋਤੀਆਂ ਜਿਹੜੇ ਖੱਟ ਜੋਤੀ ਨੂੰ ਪ੍ਰਕਾਸ਼ਣ ਵਾਲੀ ਹੈ ਉਹਨਾਂ ਨੂੰ ਵੀ, ਸਭ ਮੈਂ ਜੋਤ ਜੋਤ ਹੈ ਸੋਇ ਤਿਹਦੈ ਚਾਨਣ, ਸਭ ਮੈਂ ਚਾਨਣ ਹੋਏ, ਉਹ ਚੇਤਨ ਸੱਤਾ ਸਾਰੇ ਪਸਰ ਹੀ ਫੈਲ ਰਹੀ ਹੈ।
ਜੋਤੀ ਜੋਤ ਮਿਲਾਈ,
ਉਸ ਜੋਤੀ ਪ੍ਰਕਾਸ਼ ਰੂਪ ਪਰਮੇਸ਼ਰ ਨੇ ਗੁਰਮੁਖਾਂ ਦੀ ਪਰਤਕ ਜੋਤ ਆਪਣੇ ਵਿੱਚ ਮਿਲਾਈ, ਮਿਲਾ ਲਈ ਹੈ।
ਪੂਰਾ ਗੁਰ ਸਮਝਾਇਆ,
ਜਿਨ੍ਹਾਂ ਨੂੰ ਪੂਰੇ ਪੂਰਨ ਸਤਿਗੁਰੂ ਬ੍ਰਹਮ ਨਿਸ਼ਟੀ ਬ੍ਰਹਮ ਸਰੋਤਰੀ ਉਹਨਾਂ ਨੇ ਉਪਦੇਸ਼ ਦੁਆਰਾ ਤੇ ਸਮਝਾਇਆ ਕੀ ਹੈ ਆਪਣੇ ਆਤਮਕ ਸਰੂਪ ਨੂੰ, ਤੇ ਸਮਝਾਇਆ ਤੇ ਉਹਨਾਂ ਨੇ ਜਨਾਉਣਾ ਕੀਤਾ ਹੈ ਤੇ ਇਸ ਪ੍ਰਕਾਰ ਫਿਰ ਦੱਸਦੇ ਹਨ ਅੱਗੇ ਮਤ
ਊਤਮ ਹੋਈ
ਤੇ ਜਿਨ੍ਹਾਂ ਨੂੰ ਸਮਝਾਉਣਾ ਕੀਤਾ ਉਹਨਾਂ ਦੀ ਵਿਸ਼ੇ ਵਿਸ਼ਾਣੀ ਮਤ ਤੋਂ ਬੁੱਧੀ ਜਿਹੜੀ ਆ ਛੁੱਟ ਕੇ ਉੱਤਮ ਸ੍ਰੇਸ਼ਟ ਮਤ ਉਹਦੀ ਸਖਿਆਤਾ ਵਾਲੀ ਹੋ ਗਈ ਹੈ। ਉੱਤਮ ਮਤ ਉਹ ਪ੍ਰਾਪਤ ਹੁੰਦੀ ਹੈ ਜਿਹਦੇ ਵਿੱਚ ਪਰਮੇਸ਼ਰ ਵਾਹਿਗੁਰੂ ਦਾ ਗਿਆਨ ਸਾਕਸ਼ਾਤ ਹੁੰਦਾ ਹੈ। ਸਖਿਆਤਾ ਵਾਹਿਗੁਰੂ ਦੀ ਹੁੰਦੀ ਹੈ ਆਤਮ ਸਰੂਪ ਦੀ, ਉਹ ਜਿਹੜਾ ਸਾਰੇ ਸਮਾਇਆ ਹੋਇਆ ਹੈ। ਪਰ ਉੱਤਮ ਮਤ ਜਿਹੜੀ ਹੈ ਉਹ ਸਤਿਗੁਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ, ਜਦੋਂ ਪੂਰੇ ਸਤਿਗੁਰਾਂ ਨੇ ਆਪਣਾ ਸਰੂਪ ਸਮਝਾ ਦਿੱਤਾ ਵੀ ਵਿਆਪਕ ਸਰੂਪ ਹੈ ਵਾਹਿਗੁਰੂ ਦਾ। ਉਹ ਫਿਰ ਵਿਸ਼ੇ ਵਿਛਾਣੀ ਮਤ ਬਦਲ ਕੇ ਉੱਤਮ ਮਤ ਜਿਹੜੀ ਹੈ ਆਤਮ ਵਿਛੈਣੀ ਹੋ ਗਏ।
ਅੰਤਰ ਸੀਤਲ ਸ਼ਾਂਤ ਹੋਏ,
ਉਹਨਾਂ ਦਾ ਅੰਤਰ ਹਿਰਦਾ ਸੀਤਲ ਸ਼ਾਂਤ ਰੂਪ ਕਰਕੇ ਸ਼ਾਂਤ ਸ਼ਾਂਤੀ ਦੇ ਸਹਿਤ ਹੋ ਗਿਆ ਹੈ।
ਨਾਮੇ ਸੁਖ ਹੋਈ,
ਵਾਹਿਗੁਰੂ ਦੇ ਨਾਮ ਜਪਣ ਕਰਕੇ ਆਤਮ ਸੁਖ ਆਨੰਦ ਪ੍ਰਾਪਤ ਹੋਇਆ ਉਹਨਾਂ ਨੂੰ, ਇਸ ਪ੍ਰਕਾਰ ਟਿਕਾ ਹਿਰਦੇ ਵਿੱਚ ਆ ਗਿਆ ਹੈ।
ਪੂਰਾ ਸਤਿਗੁਰ ਤਾਂ ਮਿਲੇ,
ਪੂਰਨ ਸਤਿਗੁਰੂ ਜੀਵ ਨੂੰ ਤਾਂ ਮਿਲਦੇ ਹਨ, ਐਵੇਂ ਨਹੀਂ ਮਿਲਦੇ ਹਨ
ਜਾਂ ਨਦਰ ਕਰੇ,
ਜਦੋਂ ਈਸ਼ਵਰ ਪੂਰਲੇ ਜਿਹੜੇ ਪੂਰਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਨਿਸ਼ਕਾਮ ਕਰਮਾਂ ਕਰਕੇ ਕਿਰਪਾ ਦ੍ਰਿਸ਼ਟੀ ਕਰੇ ਤਾਂ ਫਿਰ ਪੂਰਾ ਸਤਿਗੁਰ ਮਿਲੇ, ਤਾਂ ਸਤਿਗੁਰੂ ਮਿਲਦਾ। ਇਹ ਕਰਮਾਂ ਦੀ ਬਾਤ ਤਾਂ ਕਹੀ ਹੈ।
ਕਿਰ ਵਿਖ ਪਾਪ ਸਭ ਕੱਟੀਐ ਹੈ,
ਐਸੇ ਗੁਰਾਂ ਨਾਲ ਮਿਲ ਕੇ ਸਾਰੇ ਕਿਲ ਵਿਖ ਕਿਲ ਨਿਸ਼ਚੇ ਕਰਕੇ ਵਿਖ ਵਿਉਹ ਵਰਗੇ ਜਿਹੜੇ ਪਾਪ ਸਨ ਜਾਂ ਬ੍ਰਹਮਣ ਕਹਿ ਲਈ ਘਾਤ ਕੰਜਕਾ ਅਣਚਾਰਿਕਾ ਧਨ ਜਾਂ ਹੋਰ ਵੀ ਸਾਰੇ ਪਾਪ ਜਿਹੜੇ ਨੇ, ਇਹ ਕਿਲ ਵਿਖ ਪਾਪ ਸਭ ਕੱਟੀ ਹੈ, ਸਾਰੇ ਗੁਨਾਹ ਕੱਟੀਐ ਕੱਟੇ ਜਾਂਦੇ ਨੇ। ਭਾਵ ਕੀ ਹੈ ਵੀ ਪੂਰਵ ਜਨਮ ਦੇ ਕਿਲ ਵਿਖ ਪਾਪ ਸਭ ਕੱਟੀ ਹੈ, ਪੂਰਵ ਜਨਮ ਦੇ ਕਿਲਵੇ ਪਾਪ ਤੇ ਇਸ ਜਨਮ ਦੇ ਪਾਪ ਗੁਨਾਹ ਸਾਰੇ ਕੱਟੇ ਜਾਂਦੇ ਹਨ।
ਫਿਰ ਦੁੱਖ ਵਿਘਨ ਨਾ ਹੋਈ,
ਤੇ ਫਿਰ ਉਸ ਗੁਰਮੁਖ ਨੂੰ ਕਦੇ ਮੁੜ ਕੇ ਜੰਮਣ ਮਰਨ ਦਾ ਦੁੱਖ ਨਹੀਂ ਹੁੰਦਾ, ਕਸ਼ਟ ਰਾਗ ਦਵੈਸ਼ ਆਦਿ ਦਾ ਕੋਈ ਵਿਘਨ ਰੁਕਾਵਟਾਂ ਨਹੀਂ ਪੈਂਦੀਆਂ, ਐਸਾ ਸਵੱਛ ਜੀਵਨ ਹੋ ਜਾਂਦਾ ਹੈ।
ਆਪਣੇ ਹੱਥ ਵਡਿਆਈਆ,
ਸਾਰੀਆਂ ਵਡਿਆਈਆਂ ਵਾਹਿਗੁਰੂ ਨੇ ਆਪਣੇ ਹੱਥ ਮਤਲਬ ਹੁਕਮ ਰੂਪੀ ਹੱਥਾਂ ਵਿੱਚ ਰੱਖੀਆਂ ਹੋਈਆਂ ਹਨ।
ਦੇ ਨਾਮੇ ਲਾਏ,
ਜਿਨ੍ਹਾਂ ਨੂੰ ਚਿੱਤ ਜਿਨ੍ਹਾਂ ਦਾ ਚਿੱਤ ਨਾਮੇ ਨਾਮ ਵਿੱਚ ਲਾਏ ਲਾ ਦੇਵੇ ਵਾਹਿਗੁਰੂ, ਉਹਨਾਂ ਨੂੰ ਵਡਿਆਈਆਂ ਬਖਸ਼ ਦਿੰਦਾ ਹੈ।
ਨਾਨਕ ਨਾਮ ਨਿਧਾਨ ਮਨ ਵਸਿਆ,
ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਦੇ ਮਨ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਜੋ ਨਿਧੀਆਂ ਦਾ ਖਜ਼ਾਨਾ ਹੈ ਉਹ ਵਸ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ
ਵਡਿਆਈ ਪਾਏ,
ਉਹ ਬ੍ਰਹਮ ਗਿਆਨ ਰੂਪ ਲੋਕ ਪ੍ਰਲੋਕ ਦੀ ਵਡਿਆਈ ਵਡਿਆਈ ਨਾਮ ਸੋਭਾ ਦਾ ਜਸ ਦਾ ਹੈ ਪਾ ਲੈਂਦਾ ਹੈ, ਇਉਂ ਫਿਰ ਜਨਮ ਸਫਲਾ ਹੋ ਜਾਂਦਾ। ਇਹ ਅਸਪਦੀਆਂ ਰਾਗ ਆਸਾ ਅਤੇ ਇਹਦੇ ਚ ਸਾਖਸੀ ਰਾਗ ਕਾਫੀ ਦੋਨੋਂ ਮਿਲਾ ਕੇ ਇਹ ਇਹਨਾਂ ਰਾਗਾਂ ਦੇ ਚ ਗਾਉਣ ਦੀ ਹਦਾਇਤ ਕੀਤੀ ਮਹਾਰਾਜ ਨੇ, ਤਾਂ ਉਹ ਮੂਹਰੇ ਲਿਖਿਆ ਸੀ ਕਾਫੀ। ਅੱਜ ਦਾ ਨਿਤਨੇਮ ਸਾਧ ਸਿੰਘ ਜੀ ਇੱਥੇ ਸਮਾਪਤ ਹੁੰਦਾ ਹੈ। ਪੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ ਜੀ।
ਆਪਣੇ ਹੱਥ ਵਡਿਆਈਆ ਦੇ ਨਾਮੇ ਲਾਏ, ਨਾਨਕ ਨਾਮ ਨਿਧਾਨ ਮਨ ਵਸਿਆ ਵਡਿਆਈ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।